ਸੋ ਕੋਈ ਵੀ ਤੁਸੀਂ ਮੈਨ ਸ਼ੂਟਿੰਗ ਸ਼ਟਿੰਗ ਦੀ ਜਦੋਂ ਗੱਲ ਆਏ ਤਾਂ ਤੁਸੀਂ ਸਪੀਅਰ ਐਂਡ ਮਕੇ ਤੁਸੀਂ ਯਾਦ ਰੱਖਣਾ ਹੈ, ਮੈਨ ਸ਼ੂਟਿੰਗ ਸ਼ਟਿੰਗ ਵਾਸਤੇ ਸਪੀਅਰ ਐਂਡ ਮਕੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਸਾਡੇ ਮੇਨ ਸਪੋਂਸਰ, ਨਾਲ ਹੀ UCMS. ਜੇ ਹਜੇ ਤੱਕ ਤੁਸੀਂ ਬੱਚਿਆਂ ਨੂੰ ਇਹ ਕੋਰਸ ਨਹੀਂ ਕਰਾਇਆ, ਬਾਅਦ ਦੇ ਵਿੱਚ ਫਿਰ ਉਮਰ ਲੰਘ ਜਾਂਦੀ ਹੈ, ਇਹਦੇ ਨਾਲ ਬੱਚਿਆਂ ਦੇ ਜੇ ਤੁਸੀਂ ਇਹ ਕੋਰਸ ਕਰਾਉਂਦੇ ਹੋ UCMS, ਅਤੇ ਇਹਦੇ ਨਾਲ ਬੱਚਿਆਂ ਦੀ ਮੈਮਰੀ ਵੀ ਸ਼ਾਰਪ ਹੁੰਦੀ ਹੈ, ਉਹਨਾਂ ਦੇ ਮੈਥਸ ਅਤੇ ਸਕਿੱਲਸ ਔਰ ਹੋਰ ਬਹੁਤ ਸਾਰੀਆਂ ਚੀਜ਼ਾਂ ਇਹਦੇ ਨਾਲ ਇੰਪਰੂਵ ਹੁੰਦੀਆਂ ਨੇ. UCMS ਤੁਸੀਂ ਯਾਦ ਰੱਖਣਾ, UCMS ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਮੇਨ ਸਪੋਂਸਰ. ਔਰ ਪ੍ਰੋਗਰਾਮ ਦੇ ਵਿੱਚ ਅਗਲੀ ਕਾਲ ਵੱਲ ਵੱਧਦੇ ਹਾਂ ਜੀ. ਰਮੇਸ਼ ਇੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਰਹੋ ਜੀ, ਗੋ ਹੈਡ. ਹੈਲੋ
ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ.
ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ.
ਯੂਨੀਵਰਸਿਟੀ ਜੀ, ਤੁਹਾਡੀ ਨਿਊਜ਼ ਹੁੰਦੀ ਆ ਬੜੀ ਇੰਟਰਸਟਿੰਗ ਹੁੰਦੀ ਆ, ਚਾਹੇ ਮੈਂ ਗੱਲ ਕਰਾਂ ਨਾ ਕਰਾਂ, ਪਰ ਤੁਹਾਡੀ ਕਾਲ ਜਿਹੜਾ ਆਪਣਾ ਫੋਨ ਆਪਣਾ ਸੌਰੀ ਰੇਡੀਓ ਪ੍ਰੋਗਰਾਮ ਉਹ ਕਦੀ ਮਿਸ ਨਹੀਂ ਹੁੰਦਾ. ਮੈਂ ਯੂਨੀਵਰਸਿਟੀ ਜੀ, ਥੋੜ੍ਹੀ ਜਿਹੀ ਕਨਫਿਊਜ਼ਨ ਹੈ ਮੈਨੂੰ. ਪਾਕਿਸਤਾਨ ਦੀ ਜੁਡੀਸ਼ਰੀ ਬੜੇ ਵਧੀਆ ਵਧੀਆ ਅੱਛੇ ਅੱਛੇ ਫੈਸਲੇ ਔਰ ਬਹੁਤ ਸਖ਼ਤ ਔਰ ਤੇਜ਼ੀ ਦੇ ਨਾਲ ਲਾਗੂ ਕਰ ਰਹੀ ਹੈ. ਇਹ ਸੋਚਣ 'ਤੇ ਮਜਬੂਰ ਕਰਦੇ. ਦੂਸਰੇ ਪਾਸੇ ਸਾਡਾ ਇੰਡੀਆ, ਮੈਂ ਨਹੀਂ ਕਹਿੰਦਾ, ਮੈਨੂੰ ਜੁਡੀਸ਼ਰੀ ਦੇ ਦੋਨਾਂ ਕੰਟਰੀਆਂ 'ਤੇ ਸ਼ੱਕ ਨਹੀਂ ਹੈਗਾ, ਦੋਨੋਂ ਆਪਣੇ ਫੈਸਲੇ ਵਧੀਆ ਕਰ ਰਹੇ ਹਾਂ, ਲੇਕਿਨ ਇੱਕ ਪਾਸੇ ਫਾਸਟ ਆ ਔਰ ਬਹੁਤ ਤਗੜੇ ਤਗੜੇ ਲੀਡਰਾਂ ਨੂੰ ਪਾਕਿਸਤਾਨ ਦੀ ਜਿਹੜੀ ਜੁਡੀਸ਼ਰੀ ਆ ਛੱਕ ਕੇ ਅੰਦਰ ਮਾਰੀ ਜਾ ਰਹੀ ਹੈ. ਲੇਕਿਨ ਹੁਣ ਇਸ਼ੂ ਇਹ ਹੈ ਯੁਧਵੀਰ ਜੀ, ਕੀ ਇਹ ਫੈਸਲੇ ਅੰਡਰ ਕਿਸੇ ਪ੍ਰੈਸ਼ਰ ਹੋ ਰਹੇ ਹੈ? ਇਹ ਫੈਸਲਾ ਕੋਰਟ ਸਿਸਟਮ ਜਿਹੜਾ ਇਹਨੂੰ ਆਰਮੀ ਰਨ ਕਰ ਰਹੀ ਹੈ ਜਾਂ ਫਿਰ ਉਹ ਇੰਡੀਪੈਂਡੈਂਟ ਚੱਲ ਰਹੀ ਹੈ? ਇਹ ਸੋਚਣ 'ਤੇ ਕੁਛ ਗੱਲਾਂ ਮਜਬੂਰ ਕਰ ਦਿੰਦੀ ਹੈ. ਅਤੇ ਦੂਸਰੀ ਗੱਲ, ਆਪਣੇ ਯੁਧਵੀਰ ਜੀ, ਜਿਹੜੇ ਤੁਸੀਂ ਆ ਭਾਈ ਸਾਹਿਬ ਦੀ ਆ ਰੈਸਟੋਰੈਂਟ ਵਾਲੇ ਜਿਹੜੇ ਸਾਊਥ ਇੰਡੀਆ ਦਾ ਜਿਹੜਾ, ਇਹ ਮੇਰਾ ਮਤਲਬ ਦੇਖੋ ਨਾ, ਹੁਣ ਇਹ 71 ਈਅਰ ਓਲਡ ਬੰਦਾ ਹੈਗਾ, ਇਹਨੂੰ ਹੁਣ ਕੀ ਕਹਾਂਗੇ? ਇਹਨੂੰ ਇਹੀ ਕਹਿ ਸਕਦੇ ਕਿ ਬੁੱਧੀ ਭ੍ਰਿਸ਼ਟ. ਮਹਾਭਾਰਤ 'ਚ ਦੁਰਯੋਧਨ ਲੈ ਡੁੱਬਿਆ ਸੀ, ਰਮਾਇਣ ਦੇ ਵਿੱਚ ਰਾਵਣ ਲੈ ਡੁੱਬਿਆ ਸੀ. ਇਹ ਸਿਰਫ ਬੁੱਧੀ ਦਾ ਕੰਮ ਹੈ, ਤੁਹਾਡੀ ਬੁੱਧੀ ਕਿੱਦਾਂ ਕੰਮ ਕਰਦੀ ਹੈ ਕਿੱਦਾਂ ਨਹੀਂ, ਇਹ ਤੁਸੀਂ ਫਿਗਰ ਆਊਟ ਕਰਨਾ. ਇਹ ਮੈਂ ਆਫ ਦੇ ਤੁਹਾਡੀ ਗੱਲਬਾਤ ਸੁਣ ਲੈਣਾ ਜੀ. ਇਹ ਦੱਸੋ ਥੋੜ੍ਹਾ ਜੁਡੀਸ਼ਰੀ ਬਾਰੇ ਐਕਸਪਲੇਨ ਕਰੋ, ਕੀ ਕਿਸ ਹੱਦ ਤੱਕ ਇਹ ਫੈਸਲੇ ਜਿਹੜੇ ਲਏ ਜਾ ਰਹੇ ਹੈ ਸਹੀ ਹੈ ਜਾਂ ਗਲਤ ਹੈ, ਜਾਂ ਇਹਦੇ ਪਿੱਛੇ ਆਰਮੀ ਆਪਣਾ ਰੋਲ ਅਦਾ ਕਰ ਰਹੀ ਹੈ? ਇਹ ਮੈਂ ਆਫ ਦੇ ਸੁਣ ਲੈਣਾ. ਥੈਂਕ ਯੂ ਵੈਰੀ ਮਚ.
ਥੈਂਕ ਯੂ ਜੀ. ਦੇਖੋ, ਇਹ ਕਹਿ ਪਾਉਣਾ ਤਾਂ ਥੋੜ੍ਹਾ ਜਿਹਾ ਮੁਸ਼ਕਿਲ ਹੋਏਗਾ ਕਿ ਇਹਨਾਂ ਸਾਰੇ ਫੈਸਲਿਆਂ ਦੇ ਪਿੱਛੇ ਆਰਮੀ ਹੈਗੀ ਆ ਯਕੀਨੀ ਤੌਰ 'ਤੇ ਕਿ ਨਹੀਂ ਹੈਗੀ. ਲੇਕਿਨ ਇੱਕ ਚੀਜ਼ ਮੈਂ ਜ਼ਰੂਰ, ਲੁਕਿੰਗ ਐਟ ਦਾ ਹਿਸਟਰੀ ਆਫ ਪਾਕਿਸਤਾਨ, ਪਾਕਿਸਤਾਨ ਦੇ ਵਿੱਚ ਕੋਈ ਵੀ ਜਿਹੜਾ ਪੋਲੀਟੀਕਲ ਲੀਡਰ ਹੈ ਉਹ, ਤੁਹਾਨੂੰ ਪਤਾ ਹੈਗਾ ਕਿ ਆਰਮੀ ਦੀ ਸਰਪ੍ਰਸਤੀ ਹੇਠ ਹੀ ਕੰਮ ਕਰ ਸਕਿਆ ਜੇ ਆਰਮੀ. ਔਰ ਵੈਸੇ ਤਾਂ ਬੜੇ ਸਾਰੇ ਲੀਡਰ ਆਰਮੀ ਨੇ ਹੀ ਨਰਚਰ ਕੀਤੇ ਨੇ. ਜੇ ਤੁਸੀਂ ਚਾਹੇ ਨਵਾਜ਼ ਸ਼ਰੀਫ ਹੁਣੀ ਆਵੇ, ਉਹ ਵੀ ਪਾਕਿਸਤਾਨ ਦੀ ਆਰਮੀ ਦੀ ਗੋਦ 'ਚੋਂ ਨਿਕਲੇ ਨੇ, ਚਾਹੇ ਤੁਸੀਂ ਮਿਸਟਰ ਭੁੱਟੋ ਦੀ ਗੱਲ ਕਰ ਲਓ, ਉਹ ਵੀ ਉੱਥੋਂ ਹੀ ਆਏ ਨੇ. ਸੋ ਇਹ ਗੱਲ ਵੱਖਰੀ ਆ ਕਿ ਜਿਹੜੇ ਲੀਡਰਸ ਨੇ, ਹੁਣ ਅੱਜ ਨਵਾਜ਼ ਸ਼ਰੀਫ ਉਹਨਾਂ ਦੀ ਪਾਰਟੀ ਦੇ ਨਾਲ ਜੋ ਕੁਛ ਹੋ ਰਿਹਾ, ਜਦੋਂ ਨਵਾਜ਼ ਸ਼ਰੀਫ ਸਾਹਿਬ ਨੇ ਕਹਿਤਾ ਕਿ ਨਹੀਂ ਮੈਂ ਆਪਣੇ ਹਿਸਾਬ ਦੇ ਨਾਲ ਚੱਲਣਾ, ਤਾਂ ਫਿਰ ਤੁਹਾਨੂੰ ਪਤਾ ਹੀ ਆ, ਫਿਰ ਆਰਮੀ ਨੇ ਕਿਹਾ ਵੀ ਠੀਕ ਹੈ ਜੀ, ਜੇ ਤੁਸੀਂ ਆਪਣੀ ਮਰਜ਼ੀ ਕਰਨੀ ਹੈ ਤਾਂ ਫਿਰ ਤੁਹਾਨੂੰ ਉਹਦਾ ਸਬਕ ਸਿਖਾ ਦਿੰਦੇ ਹਾਂ. ਤਾਂ ਸਿਖਾ ਤਾਂ ਉਹਨਾਂ ਨੂੰ ਨਵਾਜ਼ ਸ਼ਰੀਫ ਔਰ ਉਹਦੀ ਸਾਰੀ ਪਾਰਟੀ ਨੂੰ. ਅੱਜ ਰਾਣਾ ਸਨੋਲਾ, ਇਹ ਵੀ ਉਹਨਾਂ ਦੀ ਪਾਰਟੀ ਦੇ ਹੀ ਆ, ਸ਼ਾਬਾਜ਼ ਸ਼ਰੀਫ ਦੇ ਖਿਲਾਫ ਕੇਸਿਸ ਨੇ, ਹਮਜ਼ਾ ਸ਼ਰੀਫ ਦੇ ਖਿਲਾਫ ਕੇਸਿਸ ਨੇ. ਨਵਾਜ਼ ਸ਼ਰੀਫ ਦੇ ਤੀ ਗੱਲ ਹੀ ਛੱਡ ਦਿਓ, ਨਵਾਜ਼ ਸ਼ਰੀਫ ਹੋ ਗਿਆ, ਕੋਈ ਵੀ ਆ, ਉਹਨਾਂ ਦੇ ਪਾਰਟੀ ਦੇ ਖਿਲਾਫ ਕੇਸਿਸ ਨੇ. ਸੋ ਕੋਈ ਵੀ ਪਾਕਿਸਤਾਨ ਦੇ ਵਿੱਚ, ਜੇ ਤੁਸੀਂ ਇਹ ਕਹਿ ਦਿਓ ਕਿ ਕੋਈ ਵੀ ਜਿਹੜਾ ਲੀਡਰ ਹੈ ਉਹ ਇੰਡੀਪੈਂਡੈਂਟਲੀ ਕੰਮ ਕਰ ਸਕਦਾ ਹੈ, ਉਹ ਕਰ ਹੀ ਨਹੀਂ ਸਕਦੇ. ਐਜ਼ ਅ ਮੈਟਰ ਆਫ ਫੈਕਟ, ਪਾਕਿਸਤਾਨ ਦੇ ਵਿੱਚ ਅੱਜ ਕੱਲ੍ਹ ਇੱਕ ਹੋਰ ਚੀਜ਼ ਚੱਲ ਰਹੀ ਹੈ ਕਿ ਉਹਨਾਂ ਨੇ ਵਰਡ ਸਿਲੈਕਟਡ ਦੇ ਉੱਤੇ ਬੈਨ ਲਗਾਉਣ ਦੀ ਗੱਲ ਕੀਤੀ ਹੈ, ਕਿਉਂਕਿ ਜਿਹੜੀ ਓਪੋਜੀਸ਼ਨ ਹੈ ਉਹ ਕਹਿੰਦੀ ਹੈ ਕਿ ਜਿਹੜੇ ਇਮਰਾਨ ਖਾਨ ਨੇ ਇਹ ਇਲੈਕਟਡ ਨਹੀਂ ਹੈਗੇ, ਸਿਲੈਕਟਡ ਹੈ. ਔਰ ਉਹਨਾਂ ਨੇ ਕਿਹਾ ਜੀ ਪਾਰਲੀਮੈਂਟ ਦੇ ਵਿੱਚ ਇਹ ਵਰਡ ਨਾ ਯੂਜ਼ ਕੀਤਾ ਜਾਵੇ, ਵਰਡ ਸਿਲੈਕਟਡ. ਫਿਰ ਉਹ ਜਿਹੜਾ ਮੀਡੀਆ, ਤੁਹਾਨੂੰ ਪਤਾ ਮੀਡੀਆ ਤੇ ਦੇ ਉੱਤੇ ਤਾਂ ਰੋਕ ਲਗਾਉਣੀ ਬੜੀ ਮੁਸ਼ਕਿਲ ਹੈ ਨਾ. ਅੱਜ ਕੱਲ੍ਹ ਹਾਮਿਦ ਮੀਰ ਹੁਣਾਂ ਨੇ ਜਿਹੜਾ ਇੰਟਰਵਿਊ ਕੀਤਾ ਉਹਦੇ 'ਤੇ ਵੀ ਬੜਾ ਉੱਥੇ ਸ਼ੋਰ ਸ਼ਰਾਬਾ ਪਿਆ ਹੋਇਆ ਕਿ ਹਾਮਿਦ ਮੀਰ ਨੇ ਜਿਹੜਾ ਆਸਿਫ ਅਲੀ ਜ਼ਰਦਾਰੀ ਦਾ ਇੰਟਰਵਿਊ ਕੀਤਾ ਸੀ ਉਹ ਕਿਉਂ ਰੋਕਿਆ. ਉਹ ਕਹਿੰਦੇ ਜਦ ਇੱਕ ਤਾਲਿਬਾਨ ਦਾ ਜਿਹੜਾ ਟੈਰਰਿਸਟ ਹੈ, ਅਹਿਸਾਨੁੱਲਾ ਅਹਿਸਾਨ, ਇੱਕ ਤਾਲਿਬਾਨ ਦਾ ਟੈਰਰਿਸਟ ਹੈ, ਉਹਦਾ ਇੰਟਰਵਿਊ ਬ੍ਰੌਡਕਾਸਟ ਹੋ ਰਿਹਾ, ਉਹਦਾ ਇੰਟਰਵਿਊ, ਟੈਰਰਿਸਟ ਦਾ ਇੰਟਰਵਿਊ ਬ੍ਰੌਡਕਾਸਟ ਹੋ ਰਿਹਾ, ਤੇ ਇੱਕ ਪੋਲੀਟੀਕਲ ਲੀਡਰ ਦੇ ਬ੍ਰੌਡਕਾਸਟ ਹੋਣ ਤੇ ਰੋਕ ਲਗਾਈ ਜਾ ਰਹੀ ਹੈ. ਸੋ ਮੀਡੀਆ ਅੱਜ ਕੱਲ੍ਹ ਇਹ ਕਹਿ ਰਿਹਾ ਕਿ ਜਿਹੜਾ ਸਿਲੈਕਟਡ ਹੈ ਉਹਨੂੰ ਤਾਂ ਤੁਸੀਂ ਕਹਿ ਰਹੇ ਹੋ ਕਿ ਸਿਲੈਕਟਡ ਹੈ ਨਹੀਂ ਹੈ, ਉਹ ਕਹਿੰਦੇ ਉਹਨੂੰ ਛੱਡੋ, ਜਿਹੜਾ ਸਿਲੈਕਟਰ ਹੈ. ਸਿਲੈਕਟਰ ਮਤਲਬ ਉਹਨਾਂ ਦਾ ਇਸ਼ਾਰਾ ਪਾਕਿਸਤਾਨ ਦੀ ਆਰਮੀ ਹੈ, ਕਹਿੰਦੇ ਜਿਹੜਾ ਸਿਲੈਕਟਰ ਹੈ ਉਹਦੇ ਬਾਰੇ ਗੱਲ ਕਰੋ ਨਾ, ਜਿਹੜਾ ਸਿਲੈਕਟਰ ਹੈ. ਸੋ ਇਹ ਇਸ ਵੇਲੇ ਉੱਥੇ ਥੋੜ੍ਹੀ ਜਿਹੀ ਸਥਿਤੀ ਜਿਹੜੀ ਹੈ ਬਣੀ ਹੋਈ ਹੈ. ਔਰ ਜ਼ਿਆਦਾ ਡਿਟੇਲ 'ਚ ਨਾ ਜਾਂਦਿਆਂ ਹੋਇਆਂ, ਯੂ ਕੈਨ ਚੈੱਕ ਦਾ ਹਿਸਟਰੀ, ਚਾਹੇ ਅਯੂਬ ਖਾਨ ਸਾਹਿਬ ਦੇ ਦੌਰ ਦਾ ਤੁਸੀਂ ਗੱਲ ਕਰ ਲਓ, ਚਾਹੇ ਭੁੱਟੋ ਸਾਹਿਬ ਦੀ ਤੁਸੀਂ ਦੌਰ ਦੀ ਗੱਲ ਕਰ ਲਓ. ਭੁੱਟੋ ਸਾਹਿਬ ਦੀ ਜਿਹੜੀ ਫਾਂਸੀ ਸੀਗੀ ਉਹ ਤਾਂ ਇੱਕ ਤਰ੍ਹਾਂ ਦਾ ਉਸ ਵੇਲੇ ਵੀ ਕਿਹਾ ਜਾਂਦਾ ਸੀ, ਹੁਣ ਵੀ ਕਿਹਾ ਜਾਂਦਾ ਹੈ ਕਿ ਇਟ ਵਾਜ਼ ਅ ਜੁਡੀਸ਼ੀਅਲ ਮਰਡਰ. ਇਟ ਵਾਜ਼ ਅ ਜੁਡੀਸ਼ੀਅਲ ਮਰਡਰ, ਕਿਸ ਤਰੀਕੇ ਦੇ ਨਾਲ ਇੱਕ ਡੈਮੋਕ੍ਰੈਟਿਕ ਇਲੈਕਟਡ ਜਿਹੜਾ ਸ਼ਖਸ ਸੀਗਾ ਉਹਦਾ ਕਿਸ ਤਰੀਕੇ ਨਾਲ ਕਤਲ ਹੋਇਆ. ਔਰ ਫਿਰ ਦੂਸਰਾ ਜਿਹੜਾ, ਚਾਹੇ ਤੁਸੀਂ 1993 ਦੀ ਗੱਲ ਤੁਸੀਂ ਨੋਟ ਕਰ ਲਓ ਕਿ ਕਿਸ ਤਰੀਕੇ ਦੇ ਨਾਲ ਨਵਾਜ਼ ਸ਼ਰੀਫ ਸਾਹਿਬ ਨੇ, ਕਿਉਂਕਿ ਉਹਨਾਂ ਨੂੰ ਉਸ ਵੇਲੇ ਆਰਮੀ ਦੀ ਹਿਮਾਇਤ ਹਾਸਲ ਸੀ, ਉਸ ਵੇਲੇ ਨਵਾਜ਼ ਸ਼ਰੀਫ ਸਾਹਿਬ ਨੇ ਉਹਨਾਂ ਨੇ ਬੇਨਜ਼ੀਰ ਭੁੱਟੋ ਸਾਹਿਬਾਂ ਦੇ ਖਿਲਾਫ ਕੰਮ ਕੀਤਾ, ਉਹਨਾਂ ਦਾ ਤੁਹਾਨੂੰ ਯਾਦ ਹੋਏਗਾ ਕਿ ਖੁਦ ਨਵਾਜ਼ ਸ਼ਰੀਫ ਸਾਹਿਬ ਦਾ ਤਖਤਾ ਫੌਜ ਨੇ ਪਲਟ ਦਿੱਤਾ ਜਦੋਂ ਜਨਰਲ ਮੁਸ਼ਰਫ ਆਏ ਨੇ ਪਾਵਰ ਦੇ ਵਿੱਚ, ਤੇ ਦੁਬਾਰਾ ਫੇਰ ਇਹ ਪਾਵਰ ਦੇ ਵਿੱਚ ਆਏ ਨੇ ਔਰ ਫੇਰ ਇਹਨਾਂ ਨੇ ਆਪਣੀਆਂ ਮਰਜ਼ੀਆਂ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜੇ ਅਸੀਂ ਆਪਣੀ ਮਰਜ਼ੀਆਂ ਨਾਲ ਚਲਾਵਾਂਗੇ ਤੇ ਇਹਨਾਂ ਦੀ ਸਰਕਾਰ ਫਿਰ ਉਹਨਾਂ ਚੱਲਣ ਨਹੀਂ ਦਿੱਤੀ। ਔਰ ਜੇ ਕੋਈ ਇਹ ਸੋਚੇ ਮੇਰੇ ਖਿਆਲ ਦੇ ਨਾਲ, ਤੇ ਅਗੇਨ ਦਿਸ ਇਜ਼ ਮਾਈ ਵਿਊ ਪੁਆਇੰਟ, ਜੇ ਕੋਈ ਮੈਂ ਇਹ ਕਹਾਂ ਕਿ ਜੀ ਕਿਆ ਇਮਰਾਨ ਖਾਨ ਸਾਹਿਬ ਉਹਨਾਂ 'ਤੇ ਅੱਜ ਕੋਈ ਪ੍ਰੈਸ਼ਰ ਨਹੀਂ, ਆਰਮੀ ਦੀ ਕੋਈ ਦਖਲਅੰਦਾਜ਼ੀ ਨਹੀਂ ਹੈ, ਤੁਸੀਂ ਅਪੁਆਇੰਟਮੈਂਟਾਂ ਚੱਕ ਕੇ ਦੇਖ ਲਓ, 13 ਕੈਬਨਿਟ ਮੰਤਰੀ ਤੇ ਉਹੀ ਪੁਰਾਣੇ ਹੀ ਨੇ। ਜਿਹੜਾ ਨਏ ਪਾਕਿਸਤਾਨ ਦੀ ਗੱਲ ਕਰ ਰਹੇ ਸੀ ਇਮਰਾਨ ਖਾਨ ਸਾਹਿਬ, ਉਹੀ ਪੁਰਾਣੇ। ਹੁਣ ਜੇ ਉਹਨਾਂ ਨੂੰ ਅਸੀਂ ਪੁੱਛਦੇ ਹਾਂ ਤੇ ਮੀਡੀਆ ਪੁੱਛਦਾ ਸਵਾਲ, ਤੇ ਉਹ ਕਹਿੰਦੇ ਜੀ ਅਸੀਂ ਕਿਹੜਾ ਬੰਦੇ ਬਾਹਰੋਂ ਲੈ ਕੇ ਆਉਣੇ ਸੀਗੇ। ਸੋ ਜੇ ਨਏ ਪਾਕਿਸਤਾਨ ਦੇ ਵਿੱਚ ਉਹੀ ਜ਼ਰਦਾਰੀ ਔਰ ਮੁਸ਼ਰਫ ਵਾਲੀ ਐਡਮਿਨਿਸਟ੍ਰੇਸ਼ਨ ਦੇ ਕੈਬਨਿਟ ਮੰਤਰੀ ਤੁਸੀਂ ਲੈ ਕੇ ਆਉਣੇ ਸੀਗੇ ਤਾਂ ਫਿਰ ਨਇਆ ਪਾਕਿਸਤਾਨ ਕਿੱਥੋਂ ਬਣੇਗਾ? ਔਰ ਦੂਸਰਾ, ਜਿਹੜੇ ਕੈਬਨਿਟ ਮੰਤਰੀ ਹੈਗੇ ਨੇ ਉਹ ਆਰਮੀ ਦੇ ਕਈ ਸਟਰੋਂਗ ਮੈਨ ਜਿਹੜੇ ਹੈਗੇ ਨੇ ਉੱਥੇ ਕੈਬਨਿਟ ਦੇ ਵਿੱਚ ਮੌਜੂਦ ਨੇ। ਸੋ ਜਿਸ ਕਾਰਨ ਕਿ ਆਈ ਡੋਂਟ ਥਿੰਕ ਸੋ ਕਿ ਇਮਰਾਨ ਖਾਨ ਕੋਈ ਵੀ ਡਿਸੀਜਨ ਜਿਹੜਾ ਇੰਡੀਪੈਂਡੈਂਟਲੀ ਲੈ ਸਕਦੇ ਨੇ, ਸਪੈਸ਼ਲੀ ਚਾਹੇ ਉਹ ਫੋਰਨ ਅਫੇਅਰਸ ਦਾ ਮਾਮਲਾ ਹੋਵੇ, ਚਾਹੇ ਫਾਈਨੈਂਸ ਦਾ ਇਸ਼ੂ ਹੋਵੇ, ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਆਰਮੀ ਦੀ ਪੂਰੀ ਦਖਲਅੰਦਾਜ਼ੀ ਹੈ। ਕਮਿੰਗ ਔਨ ਟੂ ਦਿਸ ਪੁਆਇੰਟ ਕਿ ਜਿਹੜੇ 71 ਸਾਲ ਦੇ ਸ਼ਖਸ ਨੇ ਸਰਵਨਾ ਭਵਨ ਦੇ ਜਿਹੜੇ ਮਾਲਕ ਨੇ, ਫਾਊਂਡਰ ਓਨਰ ਨੇ, ਉਹਨਾਂ ਦੇ ਬਾਰੇ ਮੈਂ ਇਹੀ ਕਹਿ ਸਕਦਾ ਜੀ ਕਿ ਇਸ ਉਮਰ ਦੇ ਵਿੱਚ ਨਹੀਂ, ਇਹ ਕਿਸੇ ਵੀ ਟਾਈਮ ਦੇ ਵਿੱਚ ਇਹ ਜੋ ਕਰਨਾ ਗਲਤ ਹੈ, ਉਹਨਾਂ ਨੇ ਗਲਤ ਕੀਤਾ। ਔਰ ਇੱਕ ਵਿਆਹ ਹੋ ਗਿਆ, ਫਿਰ ਦੂਜਾ ਵਿਆਹ ਹੋ ਗਿਆ, ਫਿਰ ਤੁਸੀਂ ਤੀਸਰੀ ਲੜਕੀ ਨਾਲ ਉਸ ਨਾਲ ਵਿਆਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜੀ ਤੁਹਾਡੀ ਇੰਪਲੋਈ ਦੀ ਬੇਟੀ ਹੈ ਔਰ ਉਹਦਾ ਵਿਆਹ ਵੀ ਹੋ ਚੁੱਕਾ। ਸੋ ਮੇਰੀ ਤਾਂ ਵੈਸੇ ਕਹਾਣੀ ਸਮਝ ਤੋਂ ਬਾਹਰ ਹੈ, ਮੈਂ ਤੇ ਹੈਰਾਨ ਹੋ ਗਿਆ ਕਿ ਭਾਈ ਸਾਹਿਬ ਔਰ ਉਹ ਬੰਦਾ ਇਹ ਸੋਚ ਰਿਹਾ ਵੀ ਜੇ ਲੜਕੀ ਨਹੀਂ ਮੰਨੀ, ਮਤਲਬ ਰਾਜਾ ਸਟਾਈਲ ਕੰਮ ਕਰ ਰਹੇ ਨੇ। ਇੱਕ ਠੀਕ ਹੈ, ਤੁਸੀਂ ਮਿਹਨਤ ਕੀਤੀ ਹੈ, ਆ ਸਰਵਨਾ ਭਵਨ ਤੁਸੀਂ ਖੋਲ ਲਿਆ, ਡੋਸੇ ਦੀ ਚੇਨ ਖੋਲ ਲਈ ਹੈ, ਬਟ ਐਟ ਦੀ ਐਂਡ ਆਫ ਦ ਡੇ ਮਤਲਬ ਤੁਸੀਂ ਕਿ ਆਪਣੇ ਆਪ ਨੂੰ ਰੱਬ ਸਮਝ ਰਹੇ ਹੋ? ਪੈਸੇ ਦੀ ਤਾਕਤ ਇੰਨੀ, ਤੁਹਾਨੂੰ ਇੰਨਾ ਨਸ਼ਾ ਹੋ ਗਿਆ ਕਿ ਤੁਸੀਂ ਇੱਕ ਵਿਆਹੀ ਲੜਕੀ ਨੂੰ ਪ੍ਰੈਸ਼ਰ ਪਾ ਰਹੇ ਹੋ, ਹਰਾਸ ਕਰ ਰਹੇ ਹੋ ਔਰ ਉਸ ਤੋਂ ਬਾਅਦ ਉਹ ਨਹੀਂ ਮੰਨ ਰਹੀ ਹੈ ਤੁਹਾਡੀ ਤੀਸਰੀ ਵਾਈਫ ਬਣਨ ਲਈ। ਤੁਹਾਡੀ ਲੜਕੀ ਦੀ ਉਮਰ ਦੀ ਹੈ, ਤੁਸੀਂ ਉਹਦੇ ਪਿਓ ਦੀ ਉਮਰ ਦੇ ਥਾਂ 'ਤੇ ਹੈਗੇ ਹੋ ਔਰ ਤੁਸੀਂ ਉਹਦੇ ਹਸਬੈਂਡ ਦਾ ਕਤਲ ਕਰਾ ਦਿੱਤਾ। ਸੋ ਆਈ ਥਿੰਕ ਇਹ ਭਾਈ ਸਾਹਿਬ ਨੂੰ ਹੁਣ ਕੀ ਕਹੀਏ, ਇਹਨੇ ਹੁਣ ਅਦਾਲਤ ਨੇ ਵਧੀਆ ਔਰ ਚੰਗੀ ਗੱਲ ਮੈਂ ਸਮਝਦਾ ਇਹ ਹੋਈ ਹੈ, ਇਹ ਸਰਵਨਾ ਭਵਨ ਦਾ ਜਿਹੜਾ ਓਨਰ ਹੈ, ਚੰਗੀ ਗੱਲ ਇਹਦੇ ਨਾਲ ਇਹ ਹੋਈ ਹੈ ਕਿ ਇਹਨੇ ਜਿਹੜੋ ਇੱਕ ਇਹਨੇ 10 ਸਾਲ ਦੀ ਸਜ਼ਾ ਹੋਈ, ਇਸ ਸ਼ਖਸ ਨੇ ਅਪੀਲ ਕੀਤੀ ਹਾਇਰ ਕੋਰਟ ਦੇ ਵਿੱਚ, ਅਤੇ ਹਾਇਰ ਕੋਰਟ ਨੇ ਦੇਖਿਆ ਕਿ ਭਾਈ ਸਾਹਿਬ ਤੁਸੀਂ ਤਾਂ ਗਲਤੀ ਹੋ, ਬੰਦੇ ਬਹੁਤ ਗਲਤ ਹੋ ਤੁਸੀਂ, ਉਹਨਾਂ ਨੇ ਸਜ਼ਾ ਵਧਾ ਕੇ ਉਮਰ ਕੈਦ ਕਰ ਦਿੱਤੀ। ਬਹੁਤ ਚੰਗਾ ਹੋਇਆ ਇਸ ਬੰਦੇ ਦੇ ਨਾਲ, ਸੋ ਉਮਰ ਕੈਦ ਇਜ਼ ਦਾ ਰਾਈਟ ਥਿੰਗ, ਇਸ ਬੰਦੇ ਨਾਲ ਇਹੀ ਹੋਣਾ ਚਾਹੀਦਾ। ਬਾਕੀ ਸਾਡੀ ਨਿਗਾਹ ਬਰਕਰਾਰ ਹੈ ਜੀ, ਜਿਹੜੇ ਆਪਣੇ ਭਾਈਚਾਰੇ ਦੇ ਵਿੱਚ ਜਿਹੜੀ ਖਬਰ ਚੱਲ ਰਹੀ। ਹਾਂਜੀ ਹੋਲਡ ਔਨ, ਹਾਂਜੀ ਨੈਕਸਟ ਕਾਲ ਤੋਂ ਪਹਿਲਾਂ ਆਈ ਥਿੰਕ ਮੈਨੂੰ ਇਸ਼ਾਰਾ ਹੈ ਕਿ ਆਈ ਥਿੰਕ ਸਪੋਂਸਰ ਹਾਈਲਾਈਟ ਕਰਨਾ ਚਾਹੁੰਦੇ ਨੇ, ਸਪੋਂਸਰ ਵੀ ਤੁਸੀਂ ਹਾਈਲਾਈਟ ਕਰ ਦਿਓ। ਇਸ ਦਰਮਿਆਨ ਮੈਂ ਦੱਸਵਾਂ ਕਿ ਨਿਊਜ਼ੀਲੈਂਡ ਦੀਆਂ 3 ਵਿਕਟਾਂ ਗਿਰ ਗਈਆਂ ਨੇ ਔਰ 4th ਲਈ ਅਪੀਲ ਹੋ ਰਹੀ ਹੈ। ਸੋ ਇਹਦੀ ਮੈਂ ਅਪਡੇਟ ਤੁਹਾਡੇ ਨਾਲ ਹੁਣੇ ਦੱਸਾਂਗਾ ਕਿ ਕੀ ਸਿਚੁਏਸ਼ਨ ਬਣ ਸਕਦੀ ਹੈ, ਅੱਗੇ ਕੌਣ ਜਾਏਗਾ, ਇੰਗਲੈਂਡ ਜਾਏਗਾ, ਪਾਕਿਸਤਾਨ ਜਾਏਗਾ, ਨਿਊਜ਼ੀਲੈਂਡ ਜਾਏਗਾ, ਸ਼੍ਰੀਲੰਕਾ ਜਾਏਗਾ, ਕੌਣ ਜਾ ਸਕਦਾ ਹੈ? 2 ਪੋਜੀਸ਼ਨਸ ਬੁੱਕ ਹੋ ਗਈਆਂ ਨੇ ਸੈਮੀਫਾਈਨਲ ਦੀਆਂ, ਆਸਟ੍ਰੇਲੀਆ ਤੇ ਨਿਊਜ਼ੀਲੈਂਡ, ਓ ਸੋਰੀ ਆਸਟ੍ਰੇਲੀਆ ਐਂਡ ਇੰਡੀਆ, ਆਸਟ੍ਰੇਲੀਆ ਐਂਡ ਇੰਡੀਆ ਇਹ 2 ਆਊਟ। ਦੇਰ ਵੀ ਹੈਵ ਦ ਰੂਲਿੰਗ, 4th ਵਿਕਟ ਨਿਊਜ਼ੀਲੈਂਡ ਦੀ ਗਿਰ ਗਈ ਹੈ, ਨਿਊਜ਼ੀਲੈਂਡ ਇਨ ਡੀਪ ਟ੍ਰਬਲ, ਨਿਊਜ਼ੀਲੈਂਡ ਇਨ ਡੀਪ ਟ੍ਰਬਲ, 4th ਵਿਕਟ ਨਿਊਜ਼ੀਲੈਂਡ ਦੀ ਗਿਰ ਗਈ ਆ, ਦਾ ਸਕੋਰ ਇਜ਼ ਜਸਟ 69 ਔਨ ਦਾ ਬੋਰਡ, ਦਿਸ ਇਜ਼ ਦਾ 17th ਓਵਰ ਇਨ ਪ੍ਰੋਗਰੈਸ, ਆਈ ਡੋਂਟ ਥਿੰਕ ਸੋ ਓਵਰ ਔਰ ਰਨ ਰੇਟ ਕੁਡ ਬੀ ਐਨ ਇਸ਼ੂ, ਬਟ ਦ ਵਿਕਟ ਕਾਲਮ ਦੇ ਵਲਰੀ ਲੋਸਟ 4 ਵਿਕਟਸ, 4 ਵਿਕਟਾਂ ਗਿਰ ਗਈਆਂ ਨੇ, ਦ ਸਕੋਰ ਇਜ਼ ਜਸਟ 69, ਆਈ ਡਾਊਟ ਟੇਲਰ ਇਜ਼ ਗੋਨ, ਕੇਨ ਵਿਲੀਅਮਸਨ ਕੈਪਟਨ ਵੀ ਆਊਟ ਹੋ ਗਏ, ਹੁਣੇ ਆਊਟ ਹੋਏ ਸੀ 3rd ਵਿਕਟ, ਔਰ ਟੇਲਰ ਸੋਹਣਾ ਖੇਲ ਰਹੇ ਸੀ, ਟੇਲਰ 28 ਰਨ ਦੇ ਉੱਤੇ, ਬਟ ਹੀ ਇਜ਼ ਰਨ ਆਊਟ। ਸੋ 2 ਬੰਦੇ ਲਗਾਤਾਰ ਰਨ ਆਊਟ ਹੋਏ, ਆਈ ਥਿੰਕ ਦਿਸ ਇਜ਼ ਵੈਰੀ ਡਿਸਅਪੋਇੰਟਿੰਗ, ਵੈਰੀ ਡਿਸਅਪੋਇੰਟਿੰਗ। ਰੋਸ ਟੇਲਰ 28 ਦੇ ਉੱਤੇ ਆਊਟ ਹੋਏ ਨੇ, ਕੇਨ ਵਿਲੀਅਮਸਨ ਹੁਣੇ ਆਊਟ ਹੋਏ ਨੇ, ਸੋ 2 ਵਿਕਟਸ ਦੋਨੋਂ ਰਨ ਆਊਟ ਹੋਏ ਨੇ। ਸੋ ਲੱਕ ਡਜ਼ਨਟ, ਲੱਕ ਇਜ਼ ਨਾਟ ਫੇਵਰਿੰਗ ਨਿਊਜ਼ੀਲੈਂਡ ਟੁਡੇ, ਲੈਥਮ ਖੇਲ ਰਹੇ ਨੇ ਦੂਸਰੀ ਤਰਫ 2 ਰਨਾਂ ਦੇ ਉੱਤੇ। ਸੋ ਆਈ ਥਿੰਕ ਇੰਗਲੈਂਡ ਜਿਹੜਾ ਕਿ ਸ਼ੁਰੂਆਤੀ ਦੌਰ ਦੇ ਵਿੱਚ ਚੰਗਾ ਨਹੀਂ ਖੇਲਿਆ ਇੰਨਾ, ਲੇਕਿਨ ਫਿਰ ਵਿੱਚ ਜੇ ਚੰਗਾ ਖੇਲਿਆ, ਫਿਰ ਮੈਚ ਹਾਰ ਗਿਆ, ਹੁਣ ਫਿਰ ਚੰਗਾ ਖੇਲ ਰਿਹਾ, ਇੰਡੀਆ ਨੂੰ ਹਰਾਇਆ ਔਰ ਅੱਜ ਜੇ ਨਿਊਜ਼ੀਲੈਂਡ ਨੂੰ ਹਰਾ ਦਿੰਦਾ, ਇੰਗਲੈਂਡ ਵਿਲ ਬੀ ਥਰੂ ਟੂ ਦਾ ਸੈਮੀਜ਼। ਕੌਣ ਕੌਣ ਕਿਹਦੇ ਕਿਹਦੇ ਨਾਲ ਖੇਲੇਗਾ, ਟਿਊਜ਼ਡੇ ਨੂੰ ਕੌਣ ਕਿੰਨਾ ਖੇਲੇਗਾ, ਇੰਡੀਆ ਦਾ ਮੁਕਾਬਲਾ ਮੋਸਟ ਲਾਈਕਲੀ ਥਰਸਡੇ ਨੂੰ ਹੋਏਗਾ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਇੰਡੀਆ ਔਰ ਇੰਗਲੈਂਡ ਦਾ ਸੈਮੀਫਾਈਨਲ ਹੁੰਦਾ ਨਜ਼ਰ ਆ ਰਿਹਾ ਥਰਸਡੇ, ਅਗਲੇ ਥਰਸਡੇ ਨੂੰ, ਔਰ ਟਿਊਜ਼ਡੇ ਵਾਲੇ ਦਿਨ ਮੈਨੂੰ ਲੱਗ ਰਿਹਾ ਕਿ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੇ ਵਿੱਚ ਸੈਮੀਫਾਈਨਲ ਹੋ ਸਕਦਾ ਹੈ। ਸੋ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੇ ਵਿੱਚ ਇਹ ਮੇਰੇ ਚਾਂਸਿਸ ਨੇ। ਹਜੇ ਪਾਕਿਸਤਾਨ ਐਂਡ ਸ਼੍ਰੀਲੰਕਾ ਸਟਿਲ ਇਨ ਕੰਟੈਂਸ਼ਨ, ਯੂ ਆਰ ਨਾਟ, ਵੀ ਆਰ ਨਾਟ ਰੂਲਿੰਗ ਆਊਟ ਕਿ ਪਾਕਿਸਤਾਨ ਔਰ ਸ਼੍ਰੀਲੰਕਾ ਅੱਗੇ ਨਹੀਂ ਜਾ ਸਕਦਾ, ਪਰ ਸ਼੍ਰੀਲੰਕਾ ਲਈ ਬਹੁਤ ਆਊਟਸਾਈਡ ਚਾਂਸ ਹੈ, ਔਰ ਅੱਜ ਦੇ ਇਸ ਮੈਚ ਤੋਂ ਬਾਅਦ ਆਈ ਥਿੰਕ ਸ਼੍ਰੀਲੰਕਾ ਵਿਲ ਬੀ ਆਲਮੋਸਟ ਆਊਟ। ਔਰ ਪਾਕਿਸਤਾਨ ਨੂੰ ਬੰਗਲਾਦੇਸ਼ ਨੂੰ ਬਹੁਤ ਵੱਡੇ ਫਰਕ ਦੇ ਨਾਲ ਹਰਾਉਣਾ ਪੈ ਸਕਦਾ। ਬਟ ਅੱਜ ਦੀ ਇੱਕ ਇੰਪੋਰਟੈਂਟ ਚੀਜ਼ ਹੋਰ ਹੋ ਸਕਦੀ ਹੈ ਕਿ ਨਿਊਜ਼ੀਲੈਂਡ ਦੀ ਨੈੱਟ ਰਨ ਰੇਟ ਜਿਹੜੀ ਹੈ ਬਹੁਤ ਥੱਲੇ ਆ ਸਕਦੀ ਹੈ। ਦੇਰ ਆਲਰੇਡੀ 69 for 4। ਆਈ ਥਿੰਕ ਜੇ ਨਿਊਜ਼ੀਲੈਂਡ ਨੂੰ ਇਹ ਕੋਸ਼ਿਸ਼ ਕਰਨੀ ਪਏਗੀ ਕਿ ਜੇ ਅੱਜ ਉਹ ਮੈਚ ਹਾਰ ਵੀ ਜਾਂਦੇ ਨੇ ਤਾਂ ਆਈ ਥਿੰਕ ਉਹਨਾਂ ਦੀ ਨੈੱਟ ਰਨ ਰੇਟ ਜ਼ਿਆਦਾ ਥੱਲੇ ਨਾ ਆਇਆ। ਲੇਕਿਨ ਫਰਕ ਵੱਡਾ ਪੈ ਸਕਦਾ ਕਿਉਂਕਿ ਕਿੱਥੇ 305 ਰਨ ਤੇ ਹਜੇ 69 for 4। ਸੋ ਪਾਕਿਸਤਾਨ ਇਹ ਚਾਹੇਗਾ, ਪਾਕਿਸਤਾਨ ਅੱਜ ਇਹ ਦੁਆ ਕਰ ਰਿਹਾ ਹੋਏਗਾ ਕਿ ਨਿਊਜ਼ੀਲੈਂਡ 150 ਤੋਂ ਥੱਲੇ ਥੱਲੇ ਆਲ ਆਊਟ ਹੋ ਜਾਏ, ਜ਼ਿਆਦਾ ਰਨ ਨਾ ਬਣਨ, 150 ਰਨ ਬਣਨ, ਜਿਹਦੇ ਨਾਲ ਕਿ ਨਿਊਜ਼ੀਲੈਂਡ ਦੀ ਨੈੱਟ ਰਨ ਰੇਟ ਬਹੁਤ ਖਰਾਬ ਹੋ ਜਾਏ ਔਰ ਪਾਕਿਸਤਾਨ ਬੰਗਲਾਦੇਸ਼ ਨੂੰ ਵੱਡੇ ਫਰਕ ਦੇ ਨਾਲ ਹਰਾ ਕੇ ਕੁਆਲੀਫਾਈ ਕਰ ਜਾਏ। ਸੋ ਇਹ ਅੱਜ ਕੋਸ਼ਿਸ਼ ਹੋਏਗੀ ਐਜ਼ ਫਾਰ ਐਜ਼ ਪਾਕਿਸਤਾਨ ਇਜ਼ ਕਨਸਰਨਡ। ਔਰ ਫਿਰ ਸੈਮੀਫਾਈਨਲ ਇੱਦਾਂ ਹੋ ਸਕਦੇ ਨੇ ਕਿ ਆਸਟ੍ਰੇਲੀਆ ਵਰਸਿਸ ਪਾਕਿਸਤਾਨ ਸੈਮੀਫਾਈਨਲ ਔਰ ਇੰਡੀਆ ਵਰਸਿਸ ਇੰਗਲੈਂਡ ਸੈਮੀਫਾਈਨਲ, ਫਿਰ ਇਹ ਹੋ ਸਕਦਾ। ਜਾਂ ਫਿਰ ਇਹ ਹੋਏਗਾ ਕਿ ਆਸਟ੍ਰੇਲੀਆ ਵਰਸਿਸ ਨਿਊਜ਼ੀਲੈਂਡ, ਪਰ ਇੰਡੀਆ ਦਾ ਚਾਂਸ ਜੀ ਆਲਮੋਸਟ ਹੁਣ ਸਰਟਨ ਹੈ। ਇੰਡੀਆ ਔਰ ਇੰਗਲੈਂਡ ਦੇ ਵਿੱਚ ਮੁਕਾਬਲਾ ਹੋਏਗਾ ਸੈਮੀਫਾਈਨਲ ਦੇ ਵਿੱਚ, ਇੰਡੀਆ ਔਰ ਇੰਗਲੈਂਡ ਦਾ ਮੁਕਾਬਲਾ ਥਰਸਡੇ ਵਾਲੇ ਦਿਨ, ਅਗਲੇ ਥਰਸਡੇ। ਸੋ ਟਿਊਜ਼ਡੇ ਆਸਟ੍ਰੇਲੀਆ ਵਰਸਿਸ ਨਿਊਜ਼ੀਲੈਂਡ ਜਾਂ ਫਿਰ ਆਸਟ੍ਰੇਲੀਆ ਵਰਸਿਸ ਪਾਕਿਸਤਾਨ, ਇਹ ਤੁਹਾਨੂੰ ਅਪਡੇਟ ਅਸੀਂ ਜਾਰੀ ਰੱਖਾਂਗੇ। ਨੈਕਸਟ ਕਾਲ ਗੁਰਦੇਵ ਸਿੰਘ ਜੀ, ਤੁਸੀਂ ਆਉਂਦੇ ਹੋ। ਗੁਰਦੇਵ ਸਿੰਘ ਜੀ ਗੋ ਐਟ। ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਅੱਜ ਬਹੁਤ ਵੱਡੀ ਗਲਤੀ ਕਰਕੇ ਜਿਹੜੀ ਨਿਊਜ਼ੀਲੈਂਡ ਦੀ ਟੀਮ ਦਾ ਸਰਦਾਰ ਥੱਲੇ ਆ ਗਈ, ਪਹਿਲੇ ਓਵਰ ਦੀ ਵਿਕਟ ਜਿਹੜੀ ਮਿਲ ਗਈ ਸੀ ਉਹਨਾਂ ਨੂੰ, ਉਹ ਬੜਾ ਗਲਤ ਫੈਸਲਾ ਸੀ ਆਪਣੇ ਇੰਡੀਆ ਦਾ ਅੰਪਾਇਰ ਸੀ। ਤੇ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਸੈਮੀਫਾਈਨਲ ਜਿਹੜਾ ਇੰਡੀਆ ਤਿਆਰ ਹੋ ਜਾਏ ਇੰਗਲੈਂਡ ਨਾਲ ਖੇਡਣਾ, ਔਰ ਇੰਗਲੈਂਡ ਨੂੰ ਹਰਾਏਗਾ ਇੰਡੀਆ। ਫਾਈਨਲ ਆਸਟ੍ਰੇਲੀਆ ਵਰਸਿਸ ਇੰਡੀਆ, ਪਾਕਿਸਤਾਨ ਦੀ ਟੀਮ ਨੂੰ ਬੜਾ ਮੁਸ਼ਕਲ ਆ ਬੰਗਲਾਦੇਸ਼ ਦੀ ਟੀਮ ਨੂੰ ਹਰਾਉਣਾ ਔਰ ਬੜੇ ਵੱਡੇ ਫਰਕ ਨਾਲ ਹਰਾਉਣਾ, ਕਿਉਂਕਿ ਬੰਗਲਾਦੇਸ਼ ਬੜਾ ਸਟਰੋਂਗ ਆ, ਇੰਡੀਆ ਨਾਲ ਬੜਾ ਟਫ ਫਾਈਟ ਕੀਤੀ ਆ, ਦੂਜੀਆਂ ਟੀਮਾਂ ਨਾਲ ਵੀ ਬੜੀ ਟਫ ਫਾਈਟ ਕੀਤੀ ਆ, ਮੈਚ ਜਿੱਤੇ ਆ। ਤੇ ਮੈਂ ਇਹ ਚੀਜ਼ ਨਾਲ ਜਿਹੜੀ ਪਹਿਲੀ ਵਿਕਟ ਗਈ ਆ ਨਾ ਨਿਊਜ਼ੀਲੈਂਡ ਦੀ, ਬਹੁਤ ਵੱਡਾ ਧੱਕਾ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਜੀ।
ਓਕੇ ਜੀ, ਥੈਂਕ ਯੂ, ਥੈਂਕ ਯੂ। ਔਰ ਅਗਲੀ ਕਾਲ ਵੱਲ ਵਧਦੇ ਹਾਂ ਜੀ। ਹਾਂਜੀ, ਹੈਰੀ ਸਰਾ ਸਾਹਿਬ ਹੈਮਿਲਟਨ ਤੋਂ। ਹਾਂਜੀ ਹੈਰੀ ਜੀ, ਕੀ ਹਾਲ ਹੈ? ਠੀਕ ਹੈ,
ਠੀਕ ਠਾਕ ਹੈ ਜੀ, ਬਹੁਤ ਵਧੀਆ, ਥੈਂਕ ਯੂ ਜੀ। ਮੈਂ ਭਾਜੀ ਨੂੰ ਗੱਲ ਜਿਹੜੀ ਮੈਂ ਕਹਿਣ ਲੱਗਾ ਸੀ, ਅਸੀਂ ਕਹਿ ਦਿੱਤੀ ਇਹਨਾਂ ਨੇ, ਤੇ ਜਿਹੜੀ ਇੰਗਲੈਂਡ ਮਤਲਬ ਇੰਗਲੈਂਡ ਤੋਂ ਥਰੂ ਹੋ ਜਾਏਗਾ, ਮਤਲਬ ਇੱਕ ਚੀਜ਼ ਹੈ ਜੀ, ਇੰਡੀਆ ਸ਼੍ਰੀਲੰਕਾ ਨੂੰ ਵੱਡੇ ਮਾਰਜਨ ਹਰਾ ਕੇ ਤੇ ਆਪਣਾ ਸਾਊਥ ਅਫਰੀਕਾ ਆਸਟ੍ਰੇਲੀਆ ਹਰਾਉਣ ਨਾਲ ਜੀ, ਮੇਰੇ ਹਿਸਾਬ ਨਾਲ ਕੰਮ ਉਲਟਾ ਵੀ ਹੋ ਸਕਦਾ ਜੀ।
ਨਹੀਂ ਜੇ ਦੇਖੋ, ਜੇ ਸਾਊਥ ਅਫਰੀਕਾ ਨੇ ਆਸਟ੍ਰੇਲੀਆ ਨੂੰ ਹਰਾ ਦਿੱਤਾ, ਫਿਰ ਤੇ ਇੰਡੀਆ ਵੈਸੇ ਹੀ ਟੌਪ ਕਰ ਗਿਆ। ਉਹ ਹੋ ਸਕਦਾ ਹੈ, ਮੈਂ ਵੀ ਉਹੀ ਗੱਲ ਕਹਿ ਰਿਹਾ ਕਿ ਜੇ ਸਾਊਥ ਅਫਰੀਕਾ ਨੇ ਹਰਾ ਦਿੱਤਾ ਫਿਰ ਉਹ ਵੀ ਕੰਮ ਹੋ ਸਕਦਾ ਹੈ ਕਿ ਇੰਡੀਆ ਟੇਬਲ ਟੌਪ ਕਰ ਜਾਏ, ਔਰ ਫਿਰ ਇੰਡੀਆ ਪਾਕਿਸਤਾਨ ਦਾ ਵੀ ਮੁਕਾਬਲਾ ਹੋ ਸਕਦਾ ਸੈਮੀਫਾਈਨਲ ਦੇ ਵਿੱਚ, ਬਿਲਕੁਲ ਹੋ ਸਕਦਾ। ਲੇਕਿਨ ਉਹਦੇ ਚਾਂਸ ਘੱਟ ਨੇ, ਪਰ ਜੇ ਸਾਊਥ ਅਫਰੀਕਾ ਨੇ ਆਸਟ੍ਰੇਲੀਆ ਨੂੰ ਹਰਾ ਦਿੱਤਾ ਤੇ ਫਿਰ ਇੰਡੀਆ ਪਾਕਿਸਤਾਨ ਸੈਮੀਫਾਈਨਲ ਹੋ ਸਕਦਾ ਹੈ ਅਗਲੇ ਟਿਊਜ਼ਡੇ ਹੋ ਜਾਏ। ਓ ਯੈਸ, ਦੈਟ ਕੈਨ ਹੈਪਨ ਟੂ। ਯੈਸ ਬਿਲਕੁਲ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਜ਼ਿਆਦਾ ਚਾਂਸ ਵੈਸੇ ਇਹੀ ਨੇ, ਜ਼ਿਆਦਾ ਚਾਂਸ ਕਿ ਇੰਡੀਆ ਔਰ ਇੰਗਲੈਂਡ ਦਾ ਸੈਮੀਫਾਈਨਲ ਬਣ ਰਿਹਾ ਅਗਲੇ ਥਰਸਡੇ ਦਾ। ਬਟ ਜੇ ਇੱਕ ਹੋਰ ਉਲਟ ਫੇਰ ਹੋ ਜਾਏ, ਸਾਊਥ ਅਫਰੀਕਾ ਟੂਰਨਾਮੈਂਟ ਤੋਂ ਬਾਹਰ ਹੋ ਗਿਆ, ਆਸਟ੍ਰੇਲੀਆ ਤਗੜੀ ਟੀਮ ਹੈ, ਪਰ ਕੋਈ ਪਤਾ ਨਹੀਂ ਹੁੰਦਾ ਜੀ, ਦਿਸ ਇਜ਼ ਕ੍ਰਿਕਟ। ਜੇ ਸਾਊਥ ਅਫਰੀਕਾ ਨੇ ਆਸਟ੍ਰੇਲੀਆ ਨੂੰ ਹਰਾ ਦਿੱਤਾ ਤੇ ਔਰ ਇੰਡੀਆ ਨੇ ਅੱਗੇ ਹਰਾ ਦਿੱਤਾ ਸ਼੍ਰੀਲੰਕਾ ਨੂੰ, ਇੰਡੀਆ ਸ਼੍ਰੀਲੰਕਾ ਨੂੰ ਹਰਾ ਦੇ ਤੇ ਸਾਊਥ ਅਫਰੀਕਾ ਆਸਟ੍ਰੇਲੀਆ ਨੂੰ ਹਰਾ ਦੇ, ਤਾਂ ਫਿਰ ਇੰਡੀਆ ਪਾਕਿਸਤਾਨ ਸੈਮੀਫਾਈਨਲ ਵੀ ਹੋ ਸਕਦਾ ਹੈ। ਯੈਸ, ਯੂਅਰ ਰਾਈਟ, ਇੰਡੀਆ ਟੇਬਲ ਟੌਪ ਕਰ ਸਕਦਾ। ਔਰ ਪਰ ਉਹਦੇ ਲਈ ਕੰਡੀਸ਼ਨ ਹੋਰ ਤੀਸਰੀ ਵੀ ਲਾਗੂ ਹੋਣੀ ਚਾਹੀਦੀ ਹੈ। ਤੀਸਰੀ ਇਹ ਲਾਗੂ ਹੋਣੀ ਚਾਹੀਦੀ ਕਿ ਪਾਕਿਸਤਾਨ ਬੰਗਲਾਦੇਸ਼ ਨੂੰ ਬਹੁਤ ਵੱਡੇ ਫਰਕ ਨਾਲ ਹਰਾਏ, ਔਰ ਇੱਕ ਹੋਰ ਕੰਡੀਸ਼ਨ ਇਹ ਵੀ ਲਾਗੂ ਹੋਣੀ ਚਾਹੀਦੀ ਕਿ ਅੱਜ ਵੱਡੇ ਫਰਕ ਦੇ ਨਾਲ ਇੰਗਲੈਂਡ ਨਿਊਜ਼ੀਲੈਂਡ ਨੂੰ ਹਰਾਏ, ਬੜਾ ਵੱਡਾ ਫਰਕ ਚਾਹੀਦਾ ਫਿਰ। ਠੀਕ ਹੈ, ਸੋ ਬੜੀਆਂ ਸਾਰੀਆਂ ਐਨੀਵੇਜ਼, ਇਸ ਵਰਲਡ ਕੱਪ ਦਾ ਇਹ ਬੜਾ ਰੋਮਾਂਚ ਰਿਹਾ, ਜਿੱਦਾਂ ਸੋਕਰ ਵਰਲਡ ਕੱਪ ਬੜਾ ਇੰਜੋਏ ਕੀਤਾ ਸੀਗਾ ਕਿ ਬੜੀਆਂ ਬੜੀਆਂ ਟੀਮਾਂ ਇਟਲੀ ਬਾਹਰ ਹੋ ਰਹੀ ਹੈ, ਕਦੇ ਬ੍ਰਾਜ਼ੀਲ ਬਾਹਰ ਹੋ ਰਹੀ ਹੈ, ਅਰਜਨਟਾਈਨਾ ਬਾਹਰ ਹੋ ਰਹੀ ਹੈ, ਔਰ ਕੋਰੇਸ਼ੀਆ ਜਿਹੜੀ ਹੈ, ਕੋਰੇਸ਼ੀਆ ਟੀਮ ਇੱਕ ਤੋਂ ਬਾਅਦ ਇੱਕ ਟੀਮਾਂ ਨੂੰ ਹਰਾ ਰਹੀ ਸੀ ਬੜੀਆਂ ਬੜੀਆਂ ਟੀਮਾਂ ਨੂੰ, ਔਰ ਕੋਰੇਸ਼ੀਆ ਸੋਕਰ ਵਰਲਡ ਕੱਪ 'ਚ ਅੱਗੇ ਜਾ ਰਹੀ ਸੀ। ਸੋ ਇਸ ਕਾਰਨ ਉਹ ਵਰਲਡ ਕੱਪ ਬਹੁਤ ਸੋਕਰ ਦਾ ਜਿੰਨਾ ਇੰਜੋਏ ਕੀਤਾ ਮਜ਼ਾ ਆਇਆ। ਸੋ ਆਈ ਥਿੰਕ ਉਸੇ ਤਰ੍ਹਾਂ ਸੋਕਰ ਵਰਲਡ ਕੱਪ ਦੀ ਤਰ੍ਹਾਂ ਅਸੀਂ ਕ੍ਰਿਕਟ ਵਰਲਡ ਕੱਪ ਨੂੰ ਇਸ ਲਈ ਇੰਜੋਏ ਕਰ ਰਹੇ, ਇਟਸ ਨੋਟ ਵਨ ਸਾਈਡਡ, ਐਨੀਥਿੰਗ ਕੈਨ ਹੈਪਨ, ਕੁਛ ਵੀ ਹੋ ਸਕਦਾ ਹੈ ਇਸ ਵਰਲਡ ਕੱਪ ਦੇ ਵਿੱਚ। ਸੋ ਇਸ ਲਈ ਇਹ ਵਰਲਡ ਕੱਪ ਵੀ ਬੜਾ ਰੋਮਾਂਚਕ ਹੈ। ਮਤਲਬ ਅਗਲੇ ਹਫਤੇ ਸੈਮੀਫਾਈਨਲ ਹੈ ਪਰ ਅੱਜ ਤੱਕ ਨਹੀਂ ਪਤਾ ਕਿ ਸੈਮੀਫਾਈਨਲ ਕਿਹੜੀ ਟੀਮ ਕਿਹਦੇ ਨਾਲ ਖੇਲੇਗੀ। ਹਾਂ ਕੁਆਲੀਫਾਈ ਦੋ ਟੀਮਸ ਕਰ ਗਈਆਂ ਨੇ, ਇੰਡੀਆ ਔਰ ਆਸਟ੍ਰੇਲੀਆ, ਪਰ ਬਾਕੀ ਟੀਮਾਂ ਕੌਣ ਆ ਰਹੀਆਂ ਨੇ, ਕਿਆ ਨਿਊਜ਼ੀਲੈਂਡ ਆਏਗੀ, ਸ਼੍ਰੀਲੰਕਾ ਆਏਗੀ, ਇੰਗਲੈਂਡ ਆਏਗੀ ਜਾਂ ਪਾਕਿਸਤਾਨ ਦੀ ਟੀਮ ਆਏਗੀ ਸੈਮੀਫਾਈਨਲ 'ਚ, ਇਹ ਹਜੇ ਤੱਕ ਨਹੀਂ ਪਤਾ। ਔਰ ਸੈਮੀਫਾਈਨਲ ਤੁਹਾਨੂੰ ਪਤਾ ਹੈ ਕਿ ਸਿਰ ਦੇ ਉੱਤੇ ਆ ਚੁੱਕੇ ਨੇ। ਅਗਲੇ ਹਫਤੇ ਇੱਕ ਟਿਊਜ਼ਡੇ ਨੂੰ ਹੋਣਾ ਪਹਿਲਾ ਸੈਮੀਫਾਈਨਲ, ਔਰ ਅਗਲੇ ਹਫਤੇ ਦੂਸਰਾ ਸੈਮੀਫਾਈਨਲ ਥਰਸਡੇ ਨੂੰ ਹੋਣਾ। ਪਰ ਟਿਊਜ਼ਡੇ ਨੂੰ ਕੌਣ ਖੇਲੇਗਾ, ਥਰਸਡੇ ਨੂੰ ਕੌਣ ਖੇਲੇਗਾ, ਵੀ ਡੋਨਟ ਨੋ ਰਾਈਟ ਨਾਓ, ਬਟ ਵੈਰੀ ਇੰਟਰਸਟਿੰਗ ਰਾਈਟ ਨਾਓ, ਥਿੰਗਸ ਆਰ ਵੈਰੀ ਇੰਟਰਸਟਿੰਗ। ਆਈ ਐਮ ਸ਼ੋਰ ਇੰਗਲੈਂਡ ਦੇ ਫੈਨਸ, ਨਿਊਜ਼ੀਲੈਂਡ ਦੇ ਫੈਨਸ, ਪਾਕਿਸਤਾਨ ਦੇ ਫੈਨਸ ਸਭ ਦਿਲ ਥਾਮ ਕੇ ਬੈਠੇ ਨੇ, ਇੰਡੀਆ ਦੇ ਫੈਨਸ ਵੀ ਅਫਕੋਰਸ, ਕਿਉਂਕਿ ਸੈਮੀਫਾਈਨਲ ਤਾਂ ਪਹੁੰਚ ਗਿਆ ਪਰ ਖੇਲਣਾ ਕਿਹਦੇ ਨਾਲ ਹੈ ਇਹ ਨਹੀਂ ਪਤਾ। ਇੰਡੀਆ ਪਾਕਿਸਤਾਨ ਦਾ ਹੋਏਗਾ ਸੈਮੀਫਾਈਨਲ ਕਿ ਇੰਡੀਆ ਨਿਊਜ਼ੀਲੈਂਡ ਦਾ ਹੋਏਗਾ ਸੈਮੀਫਾਈਨਲ ਜਾਂ ਇੰਡੀਆ ਇੰਗਲੈਂਡ ਦਾ ਹੋਏਗਾ ਸੈਮੀਫਾਈਨਲ, ਵੀ ਡੋਂਟ ਨੋ। ਬਟ ਆਈ ਥਿੰਕ ਵਨ ਥਿੰਗ ਇਜ਼ ਮੋਸਟ ਲਾਈਕਲੀ ਕਿ ਇੰਡੀਆ ਔਰ ਆਸਟ੍ਰੇਲੀਆ ਦਾ ਸੈਮੀਫਾਈਨਲ ਹੁੰਦਾ ਨਜ਼ਰ ਨਹੀਂ ਆ ਰਿਹਾ, ਔਰ ਮੈਂ ਸਮਝਦਾ ਦੈਟ ਇਜ਼ ਗੁੱਡ ਫੋਰ ਇੰਡੀਆ, ਕਿਉਂਕਿ ਮੇਰੇ ਮੁਤਾਬਿਕ, ਅਗੇਨ ਦਿਸ ਇਜ਼ ਮਾਈ ਓਪੀਨੀਅਨ, ਕਿ ਆਸਟ੍ਰੇਲੀਆ ਦੀ ਟੀਮ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਸਟਰੋਂਗ ਹੈ, ਆਈ ਥਿੰਕ ਦ ਸਟਰੋਂਗੈਸਟ ਟੀਮ ਇਸ ਵੇਲੇ ਜੋ ਮੈਨੂੰ ਨਜ਼ਰ ਆ ਰਹੀ ਟੂਰਨਾਮੈਂਟ। ਬਟ ਯੂ ਨੈਵਰ ਨੋ, ਦੇਖਦੇ ਹਾਂ ਸਾਊਥ ਅਫਰੀਕਾ ਦੀ ਟੀਮ ਉਹਨਾਂ ਨੂੰ ਆਖਰੀ ਮੈਚ ਹਰਾਉਂਦੀ ਆ ਜਾਂ ਨਹੀਂ ਹਰਾਉਂਦੀ। ਹਾਂਜੀ, ਨੈਕਸਟ ਕਾਲ 'ਤੇ ਜਾਣ ਤੋਂ ਪਹਿਲਾਂ ਮੈਨੂੰ ਇਸ਼ਾਰਾ ਹੈ ਕਿ ਜੀ ਬ੍ਰੇਕ ਲੈ ਲਓ, ਕਹਿੰਦੇ ਬ੍ਰੇਕ ਨਹੀਂ ਲਈ ਬੜੀ ਦੇਰ ਦੀ, ਔਰ ਅਸੀਂ ਹਾਂਜੀ ਸਿਮਰਨ ਜੀ, ਗੋ ਹੈਡ ਜੀ ਤੋਂ ਕੰਟਰੋਲ ਤੁਹਾਡੇ ਕੋਲ।
ਸਿਮਰਨ ਜੀ ਬਤਾਨਾ ਚਾਹਤੇ ਹੈ, ਜਗਦੀਪ ਸਾਚਾ ਜੀ ਇਸ ਵਕਤ ਹਮਾਰੇ ਸਾਥ ਹੈ, ਹਮਾਰੇ ਸੈਗਮੈਂਟ ਕੇ ਮੇਨ ਸਪੌਂਸਰ। ਜਗਦੀਪ
ਸਾਚਾ ਜੀ ਨਾਲ ਮੈਂ ਗੱਲ ਕਰਦਾ।
ਜਗਦੀਪ ਜੀ,
ਹਾਂਜੀ ਸਿਮਰਨ ਜੀ,
ਜੀ
ਜਗਦੀਪ ਸਾਚਾ ਜੀ ਨਾਲ ਮੈਂ ਗੱਲ ਕਰਦਾ, ਪਰ ਤੁਹਾਨੂੰ ਇੱਕ ਸਵਾਲ ਹੈ।
ਜੀ ਵੀਰ ਜੀ,
ਸਿਮਰਨ ਜੀ ਗੁਗਲੀ ਨਹੀਂ ਹੋਏਗੀ, ਬੜਾ ਆਸਾਨ ਜਿਹਾ ਸਵਾਲ ਹੈ, ਗੁਗਲੀਆਂ ਸਾਰੀਆਂ ਵਰਲਡ ਕੱਪ ਲਈ ਛੱਡ ਦਿੱਤੀਆਂ ਮੈਂ। ਜਗਦੀਪ ਸਾਚਾ ਜੀ ਸਾਡੇ ਅਗਲੇ ਸੈਗਮੈਂਟ ਦੇ ਸਪੌਂਸਰ ਨੇ, ਔਰ ਮੌਰਗੇਜ ਦੀ ਜਦੋਂ ਗੱਲ ਆਏ ਤਾਂ ਤੁਸੀਂ ਜਗਦੀਪ ਸਾਚਾ ਜੀ ਨੂੰ ਗੱਲ ਕਰਨੀ ਹੈ। ਜਗਦੀਪ ਸਾਚਾ ਜੀ, ਤੁਸੀਂ ਸਿਮਰਨ ਨੂੰ ਸਪੋਰਟ ਕਰ ਸਕਦੇ ਹੋ, ਹੈਲਪ ਕਰ ਸਕਦੇ ਹੋ। ਸਵਾਲ ਪਹਿਲਾਂ ਸਿਮਰਨ ਜੀ ਨੂੰ ਪੁੱਛਾਂਗੇ, ਜੇ ਸਿਮਰਨ ਜੀ ਨਹੀਂ ਜਵਾਬ ਦੇ ਪਾਏ ਤਾਂ ਫਿਰ ਤੁਹਾਨੂੰ ਪੁੱਛ ਲਾਂਗੇ, ਤੁਸੀਂ ਹੈਲਪ ਕਰ ਸਕਦੇ ਹੋ, ਠੀਕ ਹੈ ਜੀ?
100%
ਓਕੇ ਸਿਮਰਨ ਜੀ, ਆਪਕੇ ਲਈ ਸਵਾਲ ਇਹ ਹੈ ਕਿ ਜੇ ਕਿਸੇ ਨੇ ਵੇਟ ਲੂਜ਼ ਕਰਨਾ ਹੋਵੇ ਤੇ ਕੇਲੇ ਖਾਣਾ ਚੰਗੀ ਚੀਜ਼ ਹੈ ਕਿ ਮਾੜੀ ਚੀਜ਼ ਹੈ? ਕੈਨ ਯੂ ਈਟ ਬਨਾਨਾਸ ਵਾਈ ਯੂ ਲੂਜ਼ਿੰਗ ਵੇਟ?
ਵੈਲ ਅਗੇਨ ਇਟਸ ਅ ਵੈਰੀ ਗੁੱਡ ਕੁਐਸਚਨ, ਬਟ ਔਨ ਅ ਪਰਟੀਕੁਲਰ ਡੇ, ਆਈ ਮੀਨ ਇਫ ਯੂ ਆਰ ਡੂਇੰਗ ਅ ਡਾਇਟ, ਤੋ ਇੱਕ ਸਪੈਸੀਫਿਕ ਦਿਨ ਹੁੰਦਾ ਹੈ ਜਿਸ ਦਿਨ ਆਪ ਬਨਾਨਾ ਡਾਇਟ ਕਰਕੇ ਯੂ ਕੈਨ ਲੂਜ਼ ਵੇਟ, ਬਟ ਅਦਰਵਾਈਜ਼ ਔਨ ਅ ਰੈਗੂਲਰ ਡੇ ਯੂ ਕੈਨ ਨਾਟ ਹੈਵ ਬਨਾਨਾ।
ਅੱਛਾ ਜੀ, ਸੋ ਸਿਮਰਨ ਜੀ ਕਹਿ ਰਿਹਾ ਕਿ ਰੈਗੂਲਰ ਡੇ ਯੂ ਕੈਨੋਟ ਹੈਵ ਬਨਾਨਾ, ਤੁਸੀਂ ਰੋਜ਼ ਨਹੀਂ ਖਾ ਸਕਦੇ, ਇੱਕ ਪਰਟੀਕੁਲਰ ਡੇ ਖਾ ਲਓ ਜੇ ਤੁਸੀਂ ਵੇਟ ਲੂਜ਼ ਕਰਨਾ ਹੈ। ਹਾਂਜੀ ਜਗਦੀਪ ਸਾਚਾ ਜੀ, ਤੁਹਾਡਾ ਕੀ ਵਿਚਾਰ ਹੈ ਜੀ?
ਮੈਂ ਤਾਂ ਕਹਿੰਦਾ ਸਰ, ਖਾਣਾ ਹੀ ਚਾਹੀਦਾ ਹਰ ਵੇਲੇ,
ਹਰ ਵੇਲੇ ਖਾਣਾ ਚਾਹੀਦਾ, ਹਰ ਘੰਟੇ ਬਾਅਦ ਖਾ ਲਓ।
ਇਟ ਇਜ਼ ਅ ਗੁੱਡ ਫਰੂਟ ਐਕਚੁਅਲੀ, ਇਟਸ ਨਾਟ ਡੂਇੰਗ ਡੈਮੇਜ ਟੂ ਐਨੀਵਨ, ਔਰ ਬਲਕਿ ਉਹਦੇ ਨਾਲ ਕਾਫੀ ਅੱਛੇ ਨਿਊਟ੍ਰੀਸ਼ੀਅਸ ਹੁੰਦੇ ਹੈਗੇ ਨੇ, ਤੇ ਇਟਸ ਨਾਟ ਬੈਡ। ਕਹਿੰਦੇ ਨੇ ਕਿ ਜਨਾ,
ਹਾਂਜੀ ਹਾਂਜੀ ਜਗਦੀਪ ਸਾਚਾ ਜੀ, ਯੂ ਵੋਂਟ ਫਾਈਂਡ ਐਨ ਆਰਗੂਮੈਂਟ ਫਰੋਮ ਮੀ ਐਜ਼ ਫਾਰ ਐਜ਼ ਯੂ ਨੋ ਕਿ ਉਹਦੇ ਵਿੱਚ ਬਿਲਕੁਲ ਬਹੁਤ ਇੰਪੋਰਟੈਂਟ ਨਿਊਟ੍ਰੀਐਂਟਸ ਹੈਗੇ ਨੇ, ਉਹ ਮੰਨ ਗਏ ਸਾਰੀ ਗੱਲ, ਲੇਕਿਨ ਸਵਾਲ ਜਗਦੀਪ ਸਾਚਾ ਜੀ ਬੜਾ ਸਪੈਸੀਫਿਕ ਹੈ ਕਿ ਕਿਆ ਜਦੋਂ ਤੁਸੀਂ ਵੇਟ ਲੂਜ਼ ਕਰ ਰਹੇ ਹੋ ਉਸ ਵੇਲੇ ਤੁਹਾਨੂੰ ਕੈਨ ਯੂ ਈਟ ਬਨਾਨਾਜ਼, ਉਸ ਵੇਲੇ ਤੁਸੀਂ ਕੇਲੇ ਖਾ ਸਕਦੇ ਹੋ ਕਿ ਨਹੀਂ ਖਾ ਸਕਦੇ, ਸਵਾਲ ਇਹ ਸੀਗਾ ਜੀ ਜਗਦੀਪ।
ਅੱਛਾ, ਇਹ ਕੁਐਸਚਨ ਮੈਂ ਕਦੇ ਟਰਾਈ ਨਹੀਂ ਕੀਤਾ ਹੈਗਾ, ਆਈ ਡੋਨਟ ਨੋ ਸਿਮਰਨ ਜੀ ਵਿਲ ਬੀ ਦ ਰਾਈਟ ਪਰਸਨ ਟੂ ਆਨਸਰ ਔਨ ਦੈਟ।
ਸਿਮਰਨ ਜੀ
ਆਪ ਬੋਲ ਰਹੇ ਨੇ, ਆਈ ਐਗਰੀ।
ਅੱਛਾ ਸਿਮਰਨ ਜੀ, ਆਪਕੋ ਨਾ ਪ੍ਰਾਈਜ਼ ਮਿਲਣਾ ਥਾ, ਸਿਮਰਨ ਜੀ ਆਪਕੋ ਮੈਨੇ ਪ੍ਰਾਈਜ਼ ਦੇਣਾ ਥਾ, ਬੜਾ ਇੰਪੋਰਟੈਂਟ, ਅਬ ਵੋ ਜਗਦੀਪ ਸਾਚਾ ਜੀ ਵੀ ਆਪਕੋ ਮਦਦ ਨਹੀਂ ਕਰ ਸਕੇ।
ਮੁਝੇ ਇਤਨਾ ਪਤਾ ਹੈ, ਜਿਤਨਾ ਰਾਈਪ ਹੋਤਾ ਬਨਾਨਾ ਉਤਨਾ, ਬਲਕਿ ਜੋ ਬਰਾਊਨ ਸਕਿਨ ਜੋ ਕਲਰ ਦੇਖ ਕੇ ਬੱਚੇ ਕਹਤੇ ਹੈ ਯਾ ਕਭੀ ਕਭੀ ਹਮ ਕਹਤੇ ਨਾ, ਬਹੁਤ ਓਵਰ ਰਾਈਪ ਹੋ ਗਿਆ, ਆਈ ਨੋ ਦੈਟ ਕਿ ਦੈਟ ਇਜ਼ ਵਨ ਆਫ ਦਾ ਬੈਸਟ ਥਿੰਗ ਟੂ ਬੀ ਹੈਡ ਐਕਚੁਅਲੀ, ਵੋ ਸਭਸੇ ਅੱਛਾ ਹੋਤਾ ਹੈ ਬਨਾਨਾ ਖਾਣੇ ਕੇ ਲੀਏ। I do not have that all, you know, characteristics
as
of it right now.
I have studied, as far as I know and as far as I have consulted so many dietitians, there are particular days, Yudhvir ji, when you are doing a particular diet, so aapko us week ki diet mein ek din aapko diya jata hai that you can have as much bananas you can, I mean, in a day as much as you want, but on a regular diet routine they ask you not to eat banana, chikoo, I mean there are certain fruits, mango, you cannot have every day, but there are specific days in your diet program where you can have such fruits.
नहीं नहीं एकदम सही कह रही है, लेकिन हम पंजाबी लोग हैं, हमारे लिए तो ये एप्लीकेबल होता ही नहीं है, तो जब जो अच्छा लगे खा लो।
बट आई एम श्योर देयर इज समथिंग दैट हैज कम अप जो ये बीजी हम सबको बताना चाहते हैं।
यस यस यस।
अच्छा नहीं वैसे दिस इज नथिंग न्यू, है कोई नवी चीज नहीं मैं जी दसन लगा है सिमरन जी। एक्चुअली दिस इज अ बिग मिथ, ये बड़ी वड्डी मिथ हैगी है कि जेड़ा बनाना या जे तुसी केला खाने हो तो उहदे नाल तुहाडा वेट वधदा है या तुहाडा वेट घट नहीं सकता। असल दे विच तुसी रोज एवरीडे डेली बेसिस दे उत्ते एक जेड़ा केला है वह खाण का फायदा होंदा जे तुसी वेट लूज कर रहे हो। जे तुसी एक छोटा केला खा लो, पांच इंच वाला जेड़ा केला वह खा लो तुसी, या तुसी जे पूरा नहीं खाना तो एवरीडे यू कैन हैव हाफ, तो उहदे नाल तुसी बिल्कुल तुसी इंजॉय कर सकते हो डेली बेसिस दे उत्ते केला। एज अ मैटर ऑफ फैक्ट इहदे खाण दे नाल तुहाडा वेट घटदा है। हाँ तुसी हुण जे रोज दे दो खाओगे तो फिर ਤੁਹਾਡਾ ਵੇਟ ਨਹੀਂ ਘਟੇਗਾ, ਪਰ ਜੇ ਤੁਸੀਂ ਅੱਧਾ ਕੇਲਾ ਰੋਜ਼ ਦਾ ਖਾਂਦੇ ਹੋ ਕਿਉਂਕਿ ਉਹਦਾ ਰੀਜ਼ਨ ਵੀ ਤੁਹਾਨੂੰ ਦੱਸਦਾ ਹੈ। ਜਿਹੜਾ ਕੇਲਾ ਹੈ ਨਾ ਇੱਕ ਤੇ ਤੁਹਾਡਾ ਜਿਹੜਾ ਬੋਡੀ ਦਾ ਮੈਟਾਬੋਲਿਜ਼ਮ ਹੈ, ਬੋਡੀ ਦੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ, ਕੇਲਾ ਤੇਜ਼ ਕਰਦਾ। ਦੂਸਰਾ ਇਟ ਵਿਲ ਯੂ ਵਿਲ ਫੀਲ ਫੁੱਲ ਫੋਰ ਅ ਲੌਂਗਰ ਟਾਈਮ। ਤੁਸੀਂ ਕੇਲਾ ਖਾ ਲਓਗੇ ਉਹਦੇ ਨਾਲ ਤੁਹਾਨੂੰ ਕਾਫੀ ਦੇਰ ਤੱਕ ਪੇਟ ਨੂੰ ਆਰਾਮ ਰਹੇਗਾ ਕਿ ਤੁਹਾਨੂੰ ਯੂ ਵਿਲ ਫੀਲ ਫੁੱਲ ਕਾਫੀ ਦੇਰ ਤੱਕ, ਠੀਕ ਹੈ। ਔਰ ਇਸ ਦੇ ਨਾਲ ਕੀ ਹੋਏਗਾ ਕਿ ਦਿਸ ਇਜ਼ ਹੈਲਦੀ ਸਨੈਕਿੰਗ ਬਿਟਵੀਨ ਦ ਮੀਲ। ਤੁਸੀਂ ਖਾਣਾ ਖਾਧਾ ਹੈ, ਕਈ ਵਾਰ ਬੰਦੇ ਦਾ ਦਿਲ ਕਰਦਾ ਕੋਈ ਸਨੈਕ ਖਾ ਲਵਾਂ ਵਿੱਚ ਕੁਝ ਖਾ ਲਵਾਂ, ਮੀਲ ਦੇ ਵਿੱਚ ਖਾਣ ਲਈ ਇਟ ਇਜ਼ ਹੈਲਦੀ। ਹਾਂ ਤੁਸੀਂ ਉਹਨੂੰ ਦਿਨ ਦੇ ਲੇਟ ਸਮੇਂ ਨਾ ਖਾਓ, ਦੇਰ ਦੇ ਸਮੇਂ ਨਾ ਖਾਓ ਉਹਨੂੰ, ਸਵੇਰੇ ਸਵੇਰੇ ਖਾ ਲਓ, ਦੁਪਹਿਰ ਨਹੀਂ ਖਾ ਲਓ, ਸ਼ਾਮ ਤੋਂ ਪਹਿਲਾਂ ਪਹਿਲਾਂ ਖਾ ਲਓ, ਦੇਰ ਦੇ ਸਮੇਂ ਤੁਸੀਂ ਨਾ ਖਾਓ। ਇੱਕ ਜਿਹੜਾ ਕੇਲਾ ਹੁੰਦਾ ਮੀਡੀਅਮ ਸਾਈਜ਼ ਬਨਾਨਾ ਦੀ ਮੈਂ ਗੱਲ ਕਰ ਰਿਹਾ, ਮੀਡੀਅਮ ਸਾਈਜ਼ ਜਿਹੜਾ ਬਨਾਨਾ ਹੈ ਉਹਦੇ ਵਿੱਚ ਸਿਰਫ 27 ਗ੍ਰਾਮ ਕਾਰਬਸ ਹੁੰਦੇ ਨੇ, 27 ਗ੍ਰਾਮਸ। ਇਸ ਤੋਂ ਇਲਾਵਾ ਉਹਦੇ 3 ਗ੍ਰਾਮ ਡਾਇਟਰੀ ਫਾਈਬਰ ਹੁੰਦੀ ਹੈ, 14 ਗ੍ਰਾਮ ਉਹਦੇ ਵਿੱਚ ਨੈਚੁਰਲ ਸ਼ੂਗਰ ਹੁੰਦੀ ਹੈ, ਔਰ ਕੈਲਰੀਜ਼ 105 ਹੁੰਦੀਆਂ ਨੇ। ਸੋ ਐਸਾ ਕੋਈ ਬਹੁਤ ਜ਼ਿਆਦਾ ਕੈਲਰੀਜ਼ ਨਹੀਂ ਹੈ, ਤੁਹਾਨੂੰ ਦਿਨ ਦੀਆਂ 1400-1500 ਉਹ ਕੈਲਰੀਜ਼ ਚਾਹੀਦੀਆਂ। ਸੋ ਸਿਰਫ 100 ਕੈਲਰੀਆਂ ਹੁੰਦੀਆਂ ਨੇ, 105 ਕੈਲਰੀਆਂ। ਸੋ ਬਨਾਨਾ ਖਾਣ ਦੇ ਨਾਲ ਕੋਈ ਤੁਹਾਡਾ ਬਹੁਤਾ ਵੇਟ ਨਹੀਂ ਵੱਧਦਾ, ਬਲਕਿ ਤੁਹਾਨੂੰ ਇਹ ਫਾਇਦਾ ਪਹੁੰਚਾਉਂਦਾ ਹੈ। ਔਰ ਬਨਾਨਾ ਦੇ ਵਿੱਚ ਜੋ ਨਿਊਟ੍ਰੀਐਂਟਸ ਦੀ ਗੱਲ ਹੈ ਉਹ ਤੁਹਾਡੀ ਦੋਨਾਂ ਦੀ ਬਿਲਕੁਲ ਠੀਕ ਹੈ। ਇਟ ਹੈਜ਼ ਲੋਡਸ ਆਫ ਪੋਟੈਸ਼ੀਅਮ, ਪੋਟੈਸ਼ੀਅਮ ਬੜਾ ਹਾਈ ਹੁੰਦਾ ਹੈ ਜਿਹਦੇ ਨਾਲ ਕਿ ਬੋਡੀ, ਜਿਸ ਤਰ੍ਹਾਂ ਵਾਟਰ ਸਾਡੀ ਬੋਡੀ ਜਿਹੜੀ ਹੁੰਦੀ ਹੈ, ਕਈਆਂ ਦੇ ਕਹਿੰਦੇ ਜਿਹੜੀ ਪਾਣੀ ਬੜਾ ਰਿਟੇਨ ਕਰਦੀ ਹੈ ਬੋਡੀ, ਜਾਂ ਏਅਰ ਬੜੀ ਰਿਟੇਨ ਕਰਦੀ ਹੈ, ਸੋ ਵਾਟਰ ਰਿਟੈਂਸ਼ਨ ਨੂੰ ਵੀ ਇਹ ਕੰਟਰੋਲ ਕਰਦਾ ਹੈ, ਪਲੱਸ ਜਿਹੜੀ ਏਅਰ ਹੁੰਦੀ ਹੈ, ਹਵਾ ਹੁੰਦੀ ਹੈ, ਬਲੋਟਿੰਗ ਹੁੰਦੀ ਹੈ, ਉਹਨੂੰ ਵੀ ਘਟਾਉਂਦਾ ਹੈ ਕੇਲਾ। ਸੋ ਇਹ ਸਾਰੀਆਂ ਚੀਜ਼ਾਂ ਇਹਦੇ 'ਚ ਮੌਜੂਦ ਨੇ। ਸੋ ਜਿਹਦੇ ਨਾਲ ਕਿ ਜੇ ਤੁਸੀਂ ਰੋਜ਼ ਦਾ ਅੱਧਾ ਕੇਲਾ ਵੀ ਖਾ ਲਓ, ਜੋ ਬੜਾ ਕੇਲਾ ਹੈ, ਅਤੇ ਅੱਧਾ ਵੀ ਖਾ ਲਓ ਤੁਸੀਂ ਰੋਜ਼ ਦਾ, ਇਹਦੇ ਨਾਲ ਤੁਹਾਨੂੰ ਵੇਟ ਲੋਸ ਦੇ ਵਿੱਚ ਮਦਦ ਮਿਲੇਗੀ, ਇਹਦੇ ਨਾਲ ਕੋਈ ਨੁਕਸਾਨ ਨਹੀਂ ਹੈ, ਇਹ ਫਾਇਦੇ ਦੀ ਬਿਲਕੁਲ ਬਿਲਕੁਲ ਸਮਾਈਲੀ ਫਰੂਟ ਹੈਗਾ ਉਹਦੀ। ਸੋ ਇਸ ਕਾਰਨ ਬਦਨਾਮ ਕੀਤਾ ਗਿਆ ਇਸ ਫਰੂਟ ਨੂੰ, ਪਰ ਫਰੂਟ ਚੰਗਾ ਹੈਗਾ ਜੀ। ਸੋ ਇਸ ਕਾਰਨ ਜਿਹਨਾਂ ਜੇ ਕੋਈ ਵੇਟ ਲੋਸ ਪ੍ਰੋਗਰਾਮ ਹੈਗੇ ਨੇ ਉਹ ਕਰ ਸਕਦੇ ਨੇ। ਹਾਂਜੀ, ਸੋ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ
ਬਨਾਨਾ ਦੀ ਸਬਜ਼ੀ ਵੀ ਬਣਦੀ ਹੈਗੀ ਹੈ।
ਅੱਛਾ,
ਬਨਾਨਾ ਦੀ?
ਅੱਛਾ, ਬਨਾਨਾ ਦੀ ਸਬਜ਼ੀ ਕਾਫੀ
ਖਾਂਦੇ ਸੀਗੇ ਅਸੀਂ ਉੜੀਸਾ ਚ ਸੀਗੇ, ਐਂਡ ਆਈ ਨੋ ਸਾਡੇ ਉਧਰ ਕਾਫੀ ਫੇਮਸ ਸੀਗਾ ਕੱਚੇ ਬਨਾਨੇ ਨੂੰ ਲੈ ਕੇ ਉਹਦੀ। ਈਵਨ ਯੂਪੀ ਤੇ ਵੀ ਕਾਫੀ ਹੁੰਦਾ, ਮੇਰੇ ਇਨ-ਲਾਜ਼ ਵੀ ਯੂਪੀ ਦੇ ਹੀ ਹੈਗੇ ਨੇ, ਤੇ ਆਈ ਨੋ ਦੈਟ ਕੱਚੇ ਬਨਾਨੇ ਦੀ ਸਬਜ਼ੀ ਵੀ ਬਣਦੀ ਹੈ ਔਰ ਬਹੁਤ ਟੇਸਟੀ ਬਣਦੀ ਹੈਗੀ ਹੈ।
ਬੰਦੇ ਤੁਸੀਂ ਪੰਜਾਬੀ ਹੋ, ਇਨ-ਲਾਜ਼ ਤੁਹਾਡੇ ਯੂਪੀ ਦੇ ਨੇ, ਰਹਿੰਦੇ ਤੁਸੀਂ ਉੜੀਸਾ ਸੀਗੇ। ਜਗਦੀਪ ਸਾਚਾ ਜੀ ਵੈਸੇ ਮਲਟੀਕਲਚਰਲਿਜ਼ਮ ਦਾ ਟਰੂ ਐਗਜ਼ਾਮਪਲ ਹੋ ਤੁਸੀਂ।
ਮੈਂ ਤਾਂ ਉੜੀਆ ਵੀ ਬੋਲਦਾ ਹੈਗਾ, ਉੜੀਆ ਬੋਲਦਾ, ਉੜੀਆ ਪੜਿਆ ਹੈਗਾ।
ਅੱਛਾ, ਉੜੀਆ ਬੋਲਣ ਨੂੰ ਹੈ?
ਹਾਂਜੀ ਹਾਂਜੀ।
ਅੱਛਾ ਅੱਛਾ, ਵੈਸੇ ਜਗਦੀਪ ਸਾਚਾ ਜੀ, ਜਦੋਂ ਸਾਊਥ ਵਿੱਚ ਅਸੀਂ ਜਾਂਦੇ ਹਾਂ ਨਾ, ਤਾਂ ਜਿਹੜੇ ਲੋਕ ਹੁਣ ਉੱਥੇ ਬਹੁਤ ਚਿਰ ਦੇ ਰਹਿੰਦੇ ਆ, ਆਪਣੇ ਕੋਈ ਬੈਂਗਲੋਰ ਦੇ ਵਿੱਚ ਰਹਿੰਦਾ ਹੈ, ਕੋਈ ਬੰਬੇ 'ਚ ਰਹਿੰਦਾ, ਤੇ ਜਦੋਂ ਬੰਦਾ, ਤੁਸੀਂ ਤਾਂ ਮੈਨੂੰ ਪਤਾ ਹੈ ਕਿ ਤੁਸੀਂ ਪੱਗ ਨਹੀਂ ਬੰਨਦੇ, ਮੈਂ ਤੁਹਾਨੂੰ ਮਿਲਿਆ ਹੋਇਆ, ਪਰ ਜਿਹੜੇ ਬੰਦੇ ਆਪਣੇ ਪੱਗ ਬੰਨ ਕੇ ਉੱਥੇ ਵਧੀਆ ਮਰਾਠੀ ਫਲੂਐਂਟਲੀ ਬੋਲ ਰਿਹਾ ਹੁੰਦਾ, ਕੋਈ ਕੰਨੜ ਬੋਲ ਰਿਹਾ ਹੁੰਦਾ, ਤੇ ਉਹ ਦੇਖ ਕੇ ਮੈਨੂੰ ਬੜਾ ਇੰਡੀਆ 'ਚ ਮਜ਼ਾ ਆਉਂਦਾ ਸੀ। ਔਰ ਇੱਥੇ ਕਈ ਵਾਰ ਮੈਂ ਦੇਖਦਾ ਕਿ ਆਪਣੇ ਸਰਦਾਰ ਭਾਈਚਾਰੇ ਤੋਂ ਬੰਦੇ ਜਦ ਬੜੀ ਫਲੂਐਂਟਲੀ ਫਰੈਂਚ ਬੋਲਦੇ ਨੇ, ਤਾਂ ਬੜਾ ਮੈਨੂੰ ਵਧੀਆ ਲੱਗਦਾ। ਆਈ ਫੀਲ ਵੈਰੀ ਗੁੱਡ, ਕਿਉਂਕਿ ਆਪਣੇ ਬੰਦੇ, ਕਿਉਂਕਿ ਬੰਦਾ ਐਕਸਪੈਕਟ ਕਰਦਾ ਕਿ ਜੇ ਬੰਦੇ ਨੇ ਪੱਗ ਬੰਨੀ ਹੈ, ਸਰਦਾਰ ਹੈ, ਤੇ ਪੰਜਾਬੀ ਬੋਲੇਗਾ ਜਾਂ ਇੰਗਲਿਸ਼ ਬੋਲੇਗਾ ਜਾਂ ਉਰਦੂ ਬੋਲੇਗਾ ਜਾਂ ਹਿੰਦੀ ਬੋਲੇਗਾ। ਸੋ ਇਹ ਤੇ ਲੈਂਗੁਏਜਸ ਅਸੀਂ ਐਕਸਪੈਕਟ ਕਰਦੇ ਹਾਂ, 4-5 ਲੈਂਗੁਏਜਸ, ਪਰ ਜਦੋਂ ਬੰਦਾ ਪੱਗ ਬੰਨ ਕੇ, ਮੈਂ ਸਾਊਥ ਇੰਡੀਆ 'ਚ ਤਾਂ ਫਿਰ ਮੈਂ ਮੇਰੇ ਲਈ ਪਹਿਲੀ ਵਾਰ ਥੋੜ੍ਹਾ ਹੈਰਾਨ ਸੀ, ਪਰ ਬਾਅਦ 'ਚ ਫਿਰ ਮੈਨੂੰ ਪਤਾ ਲੱਗ ਗਿਆ ਕਿ ਵੀ ਜਿਹੜੇ ਬੰਦੇ ਹੁਣ ਉੱਥੇ ਦੇ, ਕਿਉਂਕਿ ਆਪਣੇ ਪੰਜਾਬੀ ਬਹੁਤ ਉੱਥੇ ਵਸੇ ਹੋਏ ਨੇ ਬੈਂਗਲੋਰ ਦੇ ਵਿੱਚ, ਸੋ ਉੜੀਆ ਕਿਸੇ ਦਿਨ ਸੁਣਾਂਗੇ ਸਰ, ਉੜੀਆ ਵੀ ਤੁਹਾਡੇ ਕੋਲੋਂ, ਲੇਕਿਨ ਮੁੱਦੇ ਤੇ ਆ ਜਾਈਏ।
ਰੈਸਟੋਰੈਂਟਸ ਵਗੈਰਾ, ਕਾਫੀ ਰੈਸਟੋਰੈਂਟਸ ਖੋਲੇ ਹੋਏ ਨੇ ਉਹਨਾਂ ਨੇ ਉੱਥੇ ਸਭ ਬੈਂਗਲੋਰ 'ਚ।
ਉਹ ਸਰ ਆਪਣੇ
ਪੰਜਾਬੀ ਬੰਦਿਆਂ ਨੇ?
ਹਾਂ ਸਰ, ਆਪਣੇ, ਮੈਂ ਤੇ ਬੜੀ ਵਾਰੇ ਗੱਲ ਕਰ ਚੁੱਕਾ, ਜਿਹੜੇ ਬੰਦੇ ਟਰੈਵਲ ਕੀਤੇ ਹੁਣ ਉਹੀ ਗੱਲ ਕਰ ਸਕਦੇ ਨੇ। ਤੁਸੀਂ ਤਾਂ ਉੜੀਆ 'ਚ ਰਹੇ ਹੋ, ਬੈਂਗਲੋਰ ਦੇ ਵਿੱਚ, ਹੈਦਰਾਬਾਦ ਦੇ ਵਿੱਚ, ਸਿਕੰਦਰਾਬਾਦ ਦੇ ਵਿੱਚ, ਬੰਬੇ 'ਚ, ਤੁਸੀਂ ਕੋਈ ਬੜਾ ਸ਼ਹਿਰ ਚਲ ਜਾਓ, ਆਪਣੇ ਪੰਜਾਬੀ ਬੰਦਿਆਂ ਨੇ ਬਹੁਤ ਤਗੜਾ ਉੱਥੇ ਕਾਰੋਬਾਰ ਹੈ, ਬਹੁਤ ਤਗੜੇ ਉੱਥੇ ਕੰਮ ਹੈਗੇ ਨੇ। ਐਨੀਵੇਜ਼, ਮੁੱਦੇ ਤੇ ਆ ਜਾਈਏ ਸਰ, ਕ੍ਰਿਕਟ ਮੈਚ ਬਾਰੇ ਕੀ ਸੋਚਦੇ ਹੋ ਕਿ ਕੌਣ? ਇੱਕ ਟੀਮ ਪੁੱਛਾਂਗਾ, 4-5 ਟੀਮਾਂ ਦੇ ਨਾਮ ਨਹੀਂ ਲੈਣੇ। ਜਗਦੀਪ ਸਾਚਾ ਸਾਹਿਬ, ਇੱਕ ਟੀਮ ਜੇ ਤੁਹਾਨੂੰ ਪੁੱਛੀ ਜਾਏ ਕਿ ਇਹ ਟੀਮ ਵਰਲਡ ਕੱਪ ਜਿੱਤੇਗੀ, ਕਿਹੜੀ ਹੋਏਗੀ?
ਇੰਡੀਆ।
ਇੰਡੀਆ, ਠੀਕ ਹੈ ਜੀ। ਔਰ ਚਲੋ ਤੁਹਾਨੂੰ ਇੱਕ ਛੋਟਾ ਜਿਹਾ ਮੌਕਾ ਹੋਰ ਦੇ ਦਿੰਦੇ ਹਾਂ, ਫਾਈਨਲ ਦੇ ਵਿੱਚ ਕੌਣ ਪਹੁੰਚੇਗਾ ਇੰਡੀਆ ਦੇ ਨਾਲ?
ਆਸਟ੍ਰੇਲੀਆ ਐਂਡ ਇੰਡੀਆ
ਆਸਟ੍ਰੇਲੀਆ ਇੰਡੀਆ ਚਲੋ ਜੀ ਮੈਨੂੰ ਵੀ ਇਸੇ ਤਰ੍ਹਾਂ ਲੱਗ ਰਿਹਾ ਕਿ ਆਸਟ੍ਰੇਲੀਆ ਇੰਡੀਆ ਫਾਈਨਲ ਮੈਨੂੰ ਵੀ ਨਜ਼ਰ ਆ ਰਿਹਾ ਕਿ ਆਸਟ੍ਰੇਲੀਆ ਇੰਡੀਆ ਫਾਈਨਲ ਤੇ ਤੁਸੀਂ ਇੰਡੀਆ ਕਿਹਾ ਹੈ ਪਰ ਮੈਨੂੰ ਸ਼ੱਕ ਪੈ ਰਹੀ ਹੈ ਕਿ ਆਸਟ੍ਰੇਲੀਆ ਨੇ ਲੈ ਜਾਣਾ ਇਸ ਵਾਰੀ ਵਰਲਡ ਕੱਪ ਸੋ ਔਰ ਦੂਸਰੇ ਨੰਬਰ ਤੇ ਮੈਂ ਇੰਗਲੈਂਡ ਨੂੰ ਰੱਖਿਆ ਮੈਂ ਇੰਡੀਆ ਨੂੰ ਫਿਲਹਾਲ ਤੀਸਰੇ ਨੰਬਰ ਤੇ ਰੱਖਿਆ ਇੰਡੀਆ ਮੇਰੇ ਮੁਤਾਬਿਕ ਤੀਸਰੇ ਨੰਬਰ ਤੇ ਆ ਹਾਲਾਂਕਿ ਟੀਮ ਬੜੀ ਸਟਰੋਂਗ ਹੋ ਗਈ ਹੈ ਟੀਮ ਤੋਂ ਮੈਂ ਕਾਫੀ ਇੰਪ੍ਰੈਸ ਹੈ ਇਸ ਵੇਲੇ ਟੀਮ ਬੜੀ ਸਟਰੋਂਗ ਹੋ ਗਈ ਹੈ ਸੋ ਸਾਡੇ ਪ੍ਰੋਗਰਾਮ ਦੇ ਇਸ ਸੈਗਮੈਂਟ ਦੇ ਮੇਨ ਸਪਾਂਸਰ ਜਗਦੀਪ ਸਾਚਾ ਜੀ ਇਸ ਵੇਲੇ ਸਾਡੇ ਨਾਲ ਨੇ ਦੇਖਦੇ ਹਾਂ ਕਾਲਰਸ ਕੀ ਕਹਿਣਾ ਚਾਹੁੰਦੇ ਨੇ ਔਰ ਫਿਰ ਥੋੜੀ ਜੀ ਗੱਲਬਾਤ ਜਗਦੀਪ ਸਾਚਾ ਸਾਹਿਬ ਸਾਰਾ ਜਿਹੜਾ ਸੈਗਮੈਂਟ ਹੈ ਸਪਾਂਸਰ ਕਰ ਰਹੇ ਨੇ ਕਾਲਰਸ ਬੜੇ ਇੰਤਜ਼ਾਰ ਕਰ ਰਹੇ ਨੇ ਲੇਕਿਨ ਮੌਰਗੇ ਦੀ ਜਦੋਂ ਗੱਲ ਆਏ ਤੇ ਤੁਸੀਂ ਜਗਦੀਪ ਸਾਚਾ ਸਾਹਿਬ ਨੂੰ ਯਾਦ ਰੱਖਣਾ ਪ੍ਰਤਾਪ ਸਾਹਿਬ ਨੇ ਟੈਕਸਟ ਭੇਜਿਆ ਉਹ ਕਹਿੰਦੇ ਜੀ ਆਲੂ ਤੇ ਸਰਦਾਰ ਦੁਨੀਆ ਦੇ ਹਰ ਕੋਨੇ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਜੀ ਮੈਂ ਤਾਂ ਕਹਿੰਦਾ ਜੀ ਜਦੋਂ ਉਹਨਾਂ ਨੇ ਮਾਰਸ ਜਾਂ ਵੀਨਸ ਦੇ ਵਿੱਚ ਵੀ ਪਹੁੰਚਣਾ ਹੈ ਤੇ ਉੱਥੇ ਮਾਰਸ ਵੀਨਸ ਦੇ ਵਿੱਚ ਆਪਣੇ ਪੰਜਾਬੀ ਬੰਦੇ ਪਹਿਲਾਂ ਹੀ ਬੈਠੇ ਹੋਣਗੇ ਉਹ ਕਹਿਣਗੇ ਲਓ ਜੀ ਅਸੀਂ ਬੈਠੇ ਹਾਂ 647 847 ਮੇਰੇ ਕੋਲ ਤੁਹਾਡਾ ਨਾਮ ਨਹੀਂ ਆਈ ਥਿੰਕ ਜਾਂ ਤਾਂ ਤੁਸੀਂ ਪਹਿਲੀ ਵਾਰੀ ਕਾਲ ਕਰ ਰਹੇ ਹੋ 647 839 ਕੌਣ ਸਾਹਿਬ ਬੋਲ ਰਹੇ ਜੀ ਨਾਮ ਦੱਸ ਦਿਓ ਪਹਿਲਾਂ
ਸਰ ਜੀ ਸੱਜਾਦ ਬੋਲ ਰਿਹਾ ਵਾ
ਸੱਜਾਦ ਸਾਹਿਬ ਹਾਂਜੀ ਸੱਜਾਦ ਸਾਹਿਬ ਗੋਹੜ ਜੀ ਕੀ ਕਹਿਣਾ ਚਾਹੋਗੇ
ਜੀ ਸਰ ਮੈਂ ਕ੍ਰਿਕਟ ਦੇ ਬਾਰੇ ਵਿੱਚ ਥੋੜਾ ਟਿੱਪਣੀ ਕਰਨਾ ਚਾਹੁੰਦਾ ਸਾਂ ਕਿਉਂਕਿ ਮੈਂ ਖੁਦ ਵੀ ਬੜਾ ਅੱਛਾ ਕ੍ਰਿਕਟਰ ਆ ਮੈਂ ਸ਼ੋਇਬ ਮਲਿਕ ਇਕੱਠੇ ਇੱਕੋ ਟੀਮ ਤੋਂ ਇਜਾਜ਼ ਅਹਿਮਦ ਮੇਰਾ ਮਸਾਇਆ ਸੀ ਤੇ ਅਸੀਂ ਸਿਆਲਕੋਟ ਤੋਂ ਹੀ ਆ ਤੇ ਅਸੀਂ ਕਾਫੀ ਦੇਰ ਖੇਡੀ ਬਲਕਿ ਮੈਂ ਓਪਨ ਕਰਦਾ ਸਾਂ ਸ਼ੋਇਬ ਮਲਿਕ ਛੇਵੇਂ ਕਿਉਂਕਿ ਇਹ ਤੇ ਐਜ਼ ਏ ਬਾਲਰ ਸੀ ਬੈਟਸਮੈਨ ਤੇ ਕਦੀ ਸਾਡੀ ਟੀਮ 'ਚ ਰਿਹਾ ਨਹੀਂ ਤੇ ਮੈਂ ਸਰ ਜੀ ਯੁਧਵੀਰ ਜੀ ਮੈਂ ਕਿਆ ਕਹਿਣਾ ਚਾਹੁੰਦਾ ਸਾਂ ਕਿ ਜਿਹੜੀਆਂ ਚਾਰ ਟੀਮਾਂ ਨੇ ਨਾ ਇਸ ਵਕਤ ਗਰਮੀ ਬਹੁਤ ਜ਼ਿਆਦਾ ਇੰਗਲੈਂਡ 'ਚ ਪੋ ਰਹੀ ਹੈ ਮੈਂ ਖੁਦ ਖਲੋ ਕੇ ਨਾ ਇੰਟਰਨੈਸ਼ਨਲ ਵਿਕਟਰ ਵੀ ਬਣਵਾਈ ਦੀਆਂ ਨੇ ਤੁਹਾਨੂੰ ਪਤਾ ਹੈ ਕਿ ਸਰਟਨ ਏਰੀਆ ਹੁੰਦਾ ਜਦੋਂ ਕੰਕਰੀਟ ਕਰਕੇ ਕੀਤਾ ਜਾਂਦਾ ਉਹਦੇ ਅੰਦਰ ਫਿਰ ਪਾਣੀ ਇੱਕ ਟਾਈਮ ਨਾਲ ਖਤਮ ਹੋ ਜਾਂਦਾ ਜਿਹੜੀ ਟੀਮ ਕਿਉਂਕਿ ਟੀਮ ਬਰਾਬਰ ਦੀਆਂ ਨੇ ਜਿਹੜੀ ਟੀਮ ਟਾਸ ਜਿੱਤੇਗੀ ਉਹ ਡੈਫੀਨੇਟਲੀ ਜਿੱਤੇਗੀ ਕਿਉਂਕਿ ਵਿਕਟ ਭਾਵੇਂ ਚੰਗਾ ਬਾਲਰ ਨਾ ਵੀ ਨਾ ਹੋਏਗਾ ਵਿਕਟ ਟਰਨ ਕਰੇਗੀ ਸਰ ਤੇ ਟਾਸ ਮੇਨ ਡਿਪੈਂਡ ਕਰੇਗੀ ਡਜ਼ ਨਾ ਮੈਟਰ ਆਸਟ੍ਰੇਲੀਆ ਜਿੱਤਦਾ ਹੈ ਜਾਂ ਇੰਡੀਆ ਜਿੱਤਦਾ ਜਿਹੜਾ ਬੰਦਾ ਟਾਸ ਜਿੱਤੇਗਾ ਮੈਚ ਜਿੱਤੇਗਾ ਕਿਉਂਕਿ ਹੁਣ ਐਂਡ ਆਵਰ ਤੱਕ ਉੱਥੇ ਟੈਂਪਰੇਚਰ ਬਹੁਤ ਜ਼ਿਆਦਾ ਹੈ ਇਸ ਵਕਤ ਇੰਗਲੈਂਡ ਦੇ ਅੰਦਰ ਤੇ ਉਹ ਡਿਪੈਂਡ ਕਰੇਗਾ ਟਾਸ ਦੇ ਉੱਤੇ ਸਰ ਜਿਹੜੀ ਟਾਸ ਜਿੱਤ ਗਈ ਉਹਦੇ ਵਿੱਚ ਆਏਗੀ ਕਿਉਂਕਿ ਸਾਰੀਆਂ ਬਰਾਬਰ ਦੀਆਂ ਟੀਮਾਂ ਨੇ
ਸੱਜਾਦ ਸਾਹਿਬ ਤੁਸੀਂ ਕਿਉਂਕਿ ਕ੍ਰਿਕਟ ਖੁਦ ਖੇਲੀ ਹੈ ਮੈਂ ਪਹਿਲਾਂ ਤਾਂ ਤੁਹਾਡਾ ਸ਼ੁਕਰੀਆ ਅਦਾ ਕਰਾਂ ਕਿ ਕਿਉਂਕਿ ਮੇਰੇ ਕੋਲ ਤਕਰੀਬਨ ਸਾਰਿਆਂ ਦੇ ਨਾਮ ਹੁੰਦੇ ਆ ਜਿਹੜੇ ਬੰਦੇ ਸਾਨੂੰ ਰੈਗੂਲਰ ਕਾਲ ਕਰਦੇ ਤੁਸੀਂ ਮੈਨੂੰ ਲੱਗ ਰਿਹਾ ਕਿ ਰੈਗੂਲਰ ਕਾਲ ਨਹੀਂ ਕਰਦੇ ਇੱਕ ਤਾਂ ਕਾਲ ਕਰਿਆ ਕਰੋ ਕਿਉਂਕਿ ਤੁਸੀਂ ਬਹੁਤ ਵਧੀਆ ਜਾਣਕਾਰੀ ਸੱਜਾਦ ਸਾਹਿਬ ਜਾਰੀ ਕੀਤੀ ਹੈ ਔਰ ਦੂਸਰਾ ਜਿਹੜਾ ਤੁਸੀਂ ਆਪ ਦੱਸਿਆ ਕਿ ਤੁਸੀਂ ਪਾਕਿਸਤਾਨ ਦੇ ਵਿੱਚ ਸ਼ੋਏ ਮਲਿਕ ਸਾਹਿਬ ਦੇ ਨਾਲ ਖੇਲਦੇ ਰਹੇ ਹੋ ਸੋ ਦੈਟ ਮੀਨਜ਼ ਯੂ ਮਸਟ ਬੀ ਅ ਵੈਰੀ ਬ੍ਰਿਲੀਅੰਟ ਕ੍ਰਿਕਟਰ ਕਿਉਂਕਿ ਸ਼ੋਏ ਮਲਿਕ ਵੀ ਬੜਾ ਵੱਡਾ ਖਿਲਾੜੀ ਹੈ ਸੋ ਤੁਸੀਂ ਉਹਨਾਂ ਨਾਲ ਖੇਲਦੇ ਰਹੋ ਔਰ ਟੈਕਨੀਕਲ ਪੁਆਇੰਟ ਜਿਹੜਾ ਤੁਸੀਂ ਦੱਸਿਆ ਆਈ 100% ਐਗਰੀ ਵਿਦ ਯੂ ਕੱਲ ਬੰਗਲਾਦੇਸ਼ ਔਰ ਇੰਡੀਆ ਦੇ ਵਿੱਚ ਟੌਸ ਬੜਾ ਜ਼ਰੂਰੀ ਸੀਗਾ ਅੱਜ ਨਿਊਜ਼ੀਲੈਂਡ ਔਰ ਇੰਗਲੈਂਡ ਟੌਸ ਜ਼ਰੂਰੀ ਹੈ ਜਿਹੜੀ ਵੀ ਟੀਮ ਟੌਸ ਜਿੱਤ ਰਹੀ ਹੈ ਉਹ ਮੋਸਟ ਲਾਈਕਲੀ ਪਹਿਲਾਂ ਬੈਟਿੰਗ ਕਰ ਰਹੀ ਹੈ ਸੋ ਕੱਲ ਇੰਡੀਆ ਨੂੰ ਐਡਵਾਂਟੇਜ ਮਿਲੀ ਅੱਜ ਇੰਡੀਆ ਨੂੰ ਐਡਵਾਂਟੇਜ ਮਿਲੀ ਔਰ ਮੈਂ ਤੁਹਾਡੇ ਨਾਲ ਸੱਜਾਦ ਸਾਹਿਬ ਬਿਲਕੁਲ ਐਗਰੀ ਕਰਦਾ ਕਿ ਸੈਮੀ ਫਾਈਨਲ ਔਰ ਫਾਈਨਲ ਇਹਨਾਂ ਮੈਚਸ ਦੇ ਵਿੱਚ ਟੌਸ ਬੜਾ ਕਰੂਸ਼ਲ ਹੋਏਗਾ ਕਿਉਂਕਿ ਚਾਰੋਂ ਟੀਮਾਂ ਜਿਹੜੀਆਂ ਹੈਗੀਆਂ ਉਹ ਲਗਭਗ ਅਸੀਂ ਕਹਿ ਸਕਦੇ ਹਾਂ ਕਿ ਬਰਾਬਰ ਦੀਆਂ ਟੀਮਾਂ ਸੱਜਾਦ ਸਾਹਿਬ ਤੁਹਾਡਾ ਕਾਲ ਕਰਨ ਲਈ ਬਹੁਤ ਧੰਨਵਾਦ ਤੁਸੀਂ ਅੱਗੇ ਵੀ ਕਾਲ ਕਰਿਆ ਕਰੋ ਤੁਸੀਂ ਬਹੁਤ ਸੋਹਣਾ ਟੈਕਨੀਕਲ ਅੱਛਾ ਮੈਂ ਸੋਰੀ ਜਾਣ ਤੋਂ ਪਹਿਲਾਂ ਇੱਕ ਮਿੰਟ ਤੁਹਾਨੂੰ ਪੁੱਛ ਲਵਾਂ ਸੱਜਾਦ ਸਾਹਿਬ ਕਿਉਂਕਿ ਕ੍ਰਿਕਟ ਦੀ ਬੜੀ ਨੌਲੇਜ ਹੈ ਤੁਹਾਨੂੰ ਸੱਜਾਦ ਸਾਹਿਬ ਕੀ ਲੱਗਦਾ ਟੀਮ ਵਰਲਡ ਕੱਪ ਕਿਹੜੀ ਜਿੱਤੇਗੀ ਕੌਣ ਜਿੱਤ ਸਕਦਾ ਵਰਲਡ ਕੱਪ ਸੱਜਾਦ ਸਾਹਿਬ
ਸਰ ਪੇਪਰ ਦੇ ਉੱਤੇ ਤੇ ਕੋਈ ਡਾਊਟ ਨਹੀਂ ਇੰਡੀਆ ਦਾ ਇੰਡੀਆ ਜਿਹੜੀ ਹੈ ਨਾ ਉਹ ਵਰਲਡ ਕੱਪ ਦੀ ਚੈਂਪੀਅਨ ਹੈ ਫਿਰ ਤੁਹਾਨੂੰ ਉਹੀ ਜਿਹੜੀ ਇੱਕ ਕੰਡੀਸ਼ਨ ਦੱਸੀਏ ਪੇਪਰ ਦੇ ਉੱਤੇ ਇੰਡੀਆ
ਅੱਛਾ ਪੇਪਰ ਤੇ ਇੰਡੀਆ ਠੀਕ ਹੈ ਠੀਕ ਹੈ
ਜੀ ਕਿਉਂਕਿ ਅੱਜ ਵੀ ਹੁਣ ਮੈਂ ਤੁਹਾਨੂੰ ਦੱਸ ਰਿਹਾ ਕਿ ਨਿਊਜ਼ੀਲੈਂਡ ਦੇ 4 ਆਊਟ ਹੋ ਗਏ ਨੇ ਅਗਰ ਉਹ 200 ਦੇ ਅੰਦਰ ਦੇ ਅੰਦਰ ਆਊਟ ਹੋ ਜਾਂਦੇ ਨੇ ਤੇ ਫਿਰ ਪਾਕਿਸਤਾਨ ਦਾ ਮਾਰਜਨ ਜਿਹੜਾ ਉਹ ਹੈ ਤੇ ਬਹੁਤ ਲੰਬੇ ਨਾਲੋਂ ਘੱਟ ਜਾਏਗਾ ਤੇ ਪਾਕਿਸਤਾਨ ਦੇ ਚਾਂਸ ਹੁੰਦੇ ਕਿ ਉਹ 4 ਆਊਟ ਹੋ ਗਏ ਹੁਣ 90s ਦੇ ਉੱਤੇ ਜੇ 200 ਤੋਂ ਥੱਲੇ ਥੱਲੇ ਆਊਟ ਹੋ ਜਾਂਦੇ ਨੇ ਤੇ ਪਾਕਿਸਤਾਨ ਦੀ ਕੰਡੀਸ਼ਨ ਦੇ ਵੱਡੇ ਮਾਰਜਨ ਨਾਲ ਔਰ ਹੋਰ ਘੱਟ ਜਾਏਗੀ ਤੇ ਬੰਗਲਾਦੇਸ਼ ਨਫਸਿਆਤੀ ਤੌਰ ਦੇ ਉੱਤੇ ਨਾ ਪਾਕਿਸਤਾਨ ਨਾਲ ਜਿਹੜਾ ਨਿਊਜ਼ੀਲੈਂਡ ਹੈ ਨਾ ਉਹ ਸਾਰੇ ਕੁਝ ਜਿੱਤਦਾ ਲੇਕਿਨ ਪਾਕਿਸਤਾਨ ਹਾਰ ਜਾਂਦਾ
ਬਿਲਕੁਲ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਸੋ
ਅਸੀਂ ਵੀ ਕ੍ਰਿਕਟ ਖੇਡਦੇ ਹੁੰਦੇ ਸਾਂ ਕਦੀ ਜਦੋਂ ਜੀ ਤੇ ਉਹ ਟੀਮ ਬੜੀ ਚੰਗੀ ਮਾੜੀ ਵੀ ਹੁੰਦੀ ਸਾਂ ਲੇਕਿਨ ਕਿਹੜਾ ਬਾਲਰ ਅਸੀਂ ਸਮਝਦੇ ਹਾਂ ਮੈਨੂੰ ਆਊਟ ਕਰਦਾ ਬਰੀਫ ਕਰੋ ਆਊਟ ਕਰ ਵੀ ਦਿੰਦਾ ਸੀ ਕਿਉਂਕਿ ਮੇਰੇ ਜ਼ਿਹਨ ਚ ਹੁੰਦਾ ਸੀ ਮੈਂ ਇਹਦੇ ਕੋਲ ਆਊਟ ਹੋ ਜਾਣਾ
ਜੀ ਬਿਲਕੁਲ ਵੈਸੇ ਤੁਸੀਂ ਇਹ ਦੇਖ ਲਓ ਕਿ ਨਿਊਜ਼ੀਲੈਂਡ ਨੇ ਦੇਖੋ ਸੱਜਾਦ ਸਾਹਿਬ ਸ਼੍ਰੀਲੰਕਾ ਨੂੰ ਹਰਾਇਆ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾਇਆ ਅਫਗਾਨਿਸਤਾਨ ਨੂੰ ਹਰਾਇਆ ਇੰਡੀਆ ਦੇ ਨਾਲ ਮੈਚ ਵੰਡਣ ਹੋ ਗਿਆ ਸਾਊਥ ਅਫਰੀਕਾ ਨੂੰ ਹਰਾਇਆ ਮਤਲਬ ਨਿਊਜ਼ੀਲੈਂਡ ਸੋਚ ਰਿਹਾ ਹੋਣਾ ਕਿ ਮੈਂ ਕਰਾਂ ਕੀ ਇੰਨੇ ਮੈਚ ਜਿੱਤਣ ਦੇ ਬਾਵਜੂਦ ਨਿਊਜ਼ੀਲੈਂਡ ਬਾਹਰ ਹੋਣ ਦੀ ਕਗਾਰ ਤੇ ਅੱਜ ਖੜਾ ਹੋ ਗਿਆ ਤੇ ਚਲੋ ਸੱਜਾਦ ਸਾਹਿਬ ਬਹੁਤ ਸ਼ੁਕਰੀਆ ਤੁਹਾਡੀ ਕਾਲ ਦਾ
ਥੈਂਕ ਯੂ ਕ੍ਰਿਕਟ ਦੀ ਕ੍ਰਿਕਟ ਦੀ ਇਹੋ ਹੀ ਖੂਬਸੂਰਤੀ ਹੈ ਕਿ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਇਸ ਲਈ ਅਸੀਂ ਲਵ ਕਰਦੇ ਹਾਂ ਕ੍ਰਿਕਟ ਨੂੰ
ਮੈਂ ਸਿੰਗਲ ਬਾਲ ਦੀ ਗੇਮ ਹੈ ਔਰ ਉਹ ਅੰਗਰੇਜ਼ੀ 'ਚ ਕਹਾਵਤ ਹੈ ਨਾ ਦੇਰ ਇਜ਼ ਆਲਵੇਜ਼ ਅ ਸਲਿਪ ਬਿਟਵੀਨ ਦ ਕੱਪ ਐਂਡ ਦ ਲਿਪ ਸੋ ਉਹ ਕਹਾਵਤ ਇਸ ਕ੍ਰਿਕਟ ਦੇ ਉੱਤੇ ਪੂਰੀ ਤਰ੍ਹਾਂ ਲਾਗੂ ਹੁੰਦੀ ਹੈਗੀ
ਸ਼ਿਵਜੀਤ ਜੀ ਇੱਕ ਹੋਰ ਹੈ ਮੈਂ ਖੁਦ ਵੀ ਕਿਉਂਕਿ ਉੱਥੇ ਇਲੈਕਸ਼ਨਾਂ 'ਚ ਬਣਾ ਰਿਹਾ ਵਾ ਪਾਕਿਸਤਾਨ ਦੇ ਅੰਦਰ ਸਰ 99% ਜਿਹੜੀਆਂ ਕੋਰਟਸ ਨੇ ਨਾ ਮੈਂ ਤੁਹਾਨੂੰ ਕਹਿੰਦਾ ਮੈਂ ਜਨਰਲ ਜ਼ਿਆਉਲ ਹਕ ਲੈ ਕੇ ਨਾ ਬਰਦਨੇਫ ਦੀ ਸਾਰਾ ਇਹ ਕਰਜ਼ਾ ਤੱਕ ਦੇਖਦਾ ਆ ਰਿਹਾ ਵਾ ਸਰ ਸਾਡੇ ਕੋਰਟ ਜਿਹੜੀਆਂ ਨਾ ਹਾਈ ਕੋਰਟਸ ਉਹ ਅੰਡਰ ਇਨਫਲੂਐਂਸ ਰਹਿੰਦੀਆਂ ਨੇ ਸਰ ਕਿਸੇ ਨਾ ਕਿਸੇ ਤਰੀਕੇ ਨਾਲ ਸਰ
ਠੀਕ ਹੈ ਇਹਦੇ ਇਹਦੇ ਤੇ ਜ਼ਰੂਰ ਕਿਸੇ ਦਿਨ ਫਿਰ ਗੱਲ ਕਰਾਂਗੇ ਜੁਡੀਸ਼ੀਅਲ ਸਿਸਟਮ ਦੇ ਉੱਤੇ ਇੰਡੀਆ
ਜ਼ਰੂਰ
ਬਹੁਤ ਬਹੁਤ ਮਿਹਰਬਾਨੀ ਔਰ ਸਜਾਦ ਸਾਹਿਬ ਅਸੀਂ ਵੀ ਦੁਆ ਕਰਦੇ ਹਾਂ ਕਿ ਪਾਕਿਸਤਾਨ ਸੈਮੀਫਾਈਨਲ 'ਚ ਆ ਜਾਏ ਸੋ ਸਾਡੀਆਂ ਦੁਆਵਾਂ ਵੀ ਤੁਹਾਡੇ ਨਾਲ ਨੇ ਲੈਟਸ ਹੋਪ ਕਿ ਅੱਜ ਅੱਛਾ ਕਾਇਦੇ ਆਜ਼ਮ ਟਰਾਫੀ ਵੀ ਖੇਲੀ ਹੈ ਵਾਓ ਸੋ ਕਿਸੇ ਦਿਨ ਸਰ ਫਿਰ ਤੁਹਾਨੂੰ ਕਿਸੇ ਦਿਨ ਤੁਹਾਨੂੰ ਸਟੂਡੀਓ ਇਨਵਾਈਟ ਕਰਾਂਗੇ ਫਿਰ ਤੁਸੀਂ ਤਾਂ ਬੜੇ ਵੱਡੇ ਕ੍ਰਿਕਟਰ ਸਾਨੂੰ ਲੱਭੇ ਹੋ ਵਿਲ ਇਨਵਾਈਟ ਥੈਂਕ ਯੂ ਬਹੁਤ ਸ਼ੁਕਰੀਆ ਥੈਂਕ ਯੂ ਔਰ ਅਸੀਂ ਵੀ ਬਿਲਕੁਲ ਜੀ ਮੇਰੇ ਖਿਆਲ ਦੇ ਨਾਲ ਪਾਕਿਸਤਾਨ ਦਾ ਰਸਤਾ ਸਾਫ਼ ਹੁੰਦਾ ਚਲਾ ਜਾ ਰਿਹਾ ਸੈਮੀਫਾਈਨਲ ਦੇ ਵਿੱਚ ਪਹੁੰਚਣ ਦਾ ਕਿਉਂਕਿ ਅੱਜ ਮੈਨੂੰ ਲੱਗ ਰਿਹਾ ਕਿ ਨਿਊਜ਼ੀਲੈਂਡ 200 ਦੇ ਆਸ ਪਾਸ ਹੀ ਕਿਤੇ ਆਲ ਆਊਟ ਹੋ ਜਾਏਗਾ 200 ਤੋਂ ਥੱਲੇ ਥੱਲੇ ਹੁੰਦਾ ਨਜ਼ਰ ਆ ਰਿਹਾ 150 ਤੇ 200 ਤੇ ਹੋ ਸਕਦਾ ਔਰ ਜੇ ਇਸ ਤਰ੍ਹਾਂ ਹੁੰਦਾ ਹੈ ਤੇ ਪਾਕਿਸਤਾਨ ਬੰਗਲਾਦੇਸ਼ ਨੂੰ ਵੱਡੇ ਮਾਰਜਿਨ ਨਾਲ ਹਰਾ ਕੇ ਪਾਕਿਸਤਾਨ ਸੈਮੀਫਾਈਨਲ ਦੇ ਵਿੱਚ ਪਹੁੰਚ ਸਕਦਾ ਹੈ ਸੋ ਰਸਤਾ ਮੈਨੂੰ ਲੱਗ ਰਿਹਾ ਸਾਫ਼ ਹੋ ਰਿਹਾ ਪਾਕਿਸਤਾਨ ਦਾ ਸੈਮੀਫਾਈਨਲ ਦੇ ਵਿੱਚ ਪਹੁੰਚਣ ਦਾ ਸੋ ਬੰਗਲਾਦੇਸ਼ ਨੂੰ ਉਹਨਾਂ ਨੇ ਵੱਡੇ ਮਾਰਜਿਨ ਨਾਲ ਹਰਾਉਣਾ ਜੋ ਹਰਾ ਸਕਦਾ ਆਈ ਥਿੰਕ ਪਾਕਿਸਤਾਨ ਬੰਗਲਾਦੇਸ਼ ਨੂੰ ਹਰਾ ਸਕਦਾ ਫਾਈਟ ਜ਼ਰੂਰ ਦੇਗਾ ਬੰਗਲਾਦੇਸ਼ ਦੀ ਟੀਮ ਵੀ ਸੋਹਣਾ ਖੇਲ ਰਹੀ ਹੈ ਲੇਕਿਨ ਰਸਤਾ ਮੈਨੂੰ ਸਾਫ਼ ਹੁੰਦਾ ਨਜ਼ਰ ਆ ਰਿਹਾ ਸਿਰਫ ਦੋ ਕਾਲਸ ਲੈਣ ਦਾ ਮੇਰੇ ਕੋਲ ਸਮੇਂ ਹੈ ਕਿਉਂਕਿ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਪੀ ਕੇ ਜੀ ਦੇ ਨਾਲ ਔਰ ਪੰਕਜ ਮੋਗਾ ਜੀ ਨਾਲ ਦੋਨੋਂ ਕਾਲਰਸ ਨੂੰ ਰਿਕੁਐਸਟ ਆ ਕਿ ਬਾਕੀ ਦੀਆਂ ਕਾਲ ਸਰ ਮੈਂ ਨਹੀਂ ਲਵਾਂਗਾ ਬਾਕੀ ਦੀਆਂ ਕਾਲ ਫਿਰ 12 ਵਜੇ ਤੋਂ ਬਾਅਦ ਗੱਲਬਾਤ ਕਰਾਂਗੇ ਸਾਰਿਆਂ ਨਾਲ ਕਿਉਂਕਿ ਸਾਡੇ ਸਟੂਡੀਓ 'ਚ ਪਹੁੰਚ ਚੁੱਕੇ ਨੇ ਤੁਹਾਡੇ ਕੋਲ ਸਿਰਫ ਤੁਹਾਡੇ ਕੋਲ 30-30 seconds ਨੇ ਜੀ ਦੋਨੋਂ ਸਾਡੇ ਕਾਲਰਸ ਕੋਲ ਹਾਂਜੀ ਤੁਸੀਂ ਸੁਰਿੰਦਰ ਜੀ ਤੁਸੀਂ ਆਉਂਦੇ ਰਹੋ ਹਾਂਜੀ ਸੁਰਿੰਦਰ ਜੀ ਗੋ ਹੈਡ ਸੁਰਿੰਦਰ ਜੀ ਸਮਾਂ ਨਹੀਂ ਹੈ ਸਾਡੇ ਕੋਲ ਖਾਲਿਦ ਜੀ ਤੁਸੀਂ ਆਉਂਦੇ ਰਹੋ ਸਿਰਫ ਇੱਕ ਕਾਲ ਲਵਾਂਗਾ ਹੁਣ ਹਾਂਜੀ ਖਾਲਿਦ ਜੀ ਵਾਲੇਕੁਮ ਸਲਾਮ ਸਾਹਿਬ
ਥੈਂਕ ਯੂ ਜੀ ਮੇਰਾ ਲੇਕਿਨ ਜਿਸ ਤੱਕ ਮੈਨੂੰ ਨਜ਼ਰ ਆ ਰਿਹਾ ਸਰ ਜਿਹੜਾ ਫਾਈਨਲ ਹੈ ਉਹ ਹੋਏਗਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ ਸੈਮੀ ਫਾਈਨਲ ਜਿਹੜਾ ਨਿਊਜ਼ੀਲੈਂਡ ਤੇ ਇੰਡੀਆ ਦਾ ਹੋਏਗਾ ਇਹ ਮੇਰੀ ਪ੍ਰੈਡਿਕਸ਼ਨ ਹੈ ਕਿ ਜਿੱਤੇਗਾ ਇੰਗਲੈਂਡ
ਇੰਗਲੈਂਡ ਕੱਪ ਜਿੱਤੇਗਾ ਅੱਛਾ ਠੀਕ ਹੈ ਥੈਂਕ ਯੂ ਖਾਲਿਦ ਸਰ ਥੈਂਕ ਯੂ ਮੈਂ ਬਾਕੀ ਕਾਲਰਸ ਤੋਂ ਇੱਥੇ ਮਾਫੀ ਲੈ ਲਾਂਗਾ ਜੀ ਹੋਰ ਕੱਲ ਨਹੀਂ ਕਰ ਸਕਾਂਗੇ ਸਿਰਫ ਮੈਂ ਡਾਕਟਰ ਹਿਨਾ ਜੀ ਸਾਡੇ ਨਾਲ ਨੇ ਇਸ ਵੇਲੇ ਇੱਕ ਮਿੰਟ ਜਰਾ ਉਹਨਾਂ ਨਾਲ ਗੱਲ ਕਰਾਂਗਾ ਔਰ ਉਸ ਤੋਂ ਬਾਅਦ ਸਾਡੇ ਗੈਸਟ ਪਹੁੰਚ ਚੁੱਕੇ ਨੇ ਬਾਕੀ ਕਾਲਰ ਰਿਕੁਐਸਟ ਆ ਕਿ ਮੈਂ ਤੁਹਾਨੂੰ ਸਕੋਰ ਅਪਡੇਟ ਕਰਦਾ ਰਹਾਂਗਾ ਸਕੋਰ ਲਗਾਤਾਰ ਤੁਹਾਨੂੰ ਜਦੋਂ ਤੱਕ ਮੈਚ ਖਤਮ ਨਹੀਂ ਹੁੰਦਾ ਮੈਂ ਤੁਹਾਡੇ ਨਾਲ ਹੈਗਾ 647-272-82 6472-8182 ਲਗਾਤਾਰ ਅਪਡੇਟ ਕਰਾਂਗਾ ਕਿਉਂਕਿ ਇਸ ਮੈਚ ਤੇ ਡਿਪੈਂਡੈਂਟ ਆ ਆਸਟ੍ਰੇਲੀਆ ਓ ਸੋਰੀ ਇੰਗਲੈਂਡ ਨਿਊਜ਼ੀਲੈਂਡ ਪਾਕਿਸਤਾਨ ਤੇ ਸ਼੍ਰੀਲੰਕਾ ਸਾਰੇ ਇਸ ਮੈਚ ਤੇ ਡਿਪੈਂਡੈਂਟ ਨੇ ਲੇਕਿਨ ਕਾਲਸ ਹੁਣ ਨਹੀਂ ਲਵਾਂਗੇ ਜੀ ਕਾਲਸ 12 ਵਜੇ ਤੋਂ ਬਾਅਦ ਤੁਹਾਨੂੰ ਲਵਾਂਗੇ ਫਿਰ ਗੱਲ ਕਰਾਂਗੇ ਹਾਂਜੀ ਡਾਕਟਰ ਹਿਨਾ ਜੀ ਨਾਲ ਨੇ ਡਾਕਟਰ ਸਾਹਿਬ ਹੈਲੋ ਜੀ ਹਾਊ ਆਰ ਯੂ
कैसे हैं आप वीर जी
मैं बिल्कुल ठीक हूँ हिना जी आप बताइए सब ठीक है और आज समय थोड़ा सा कम है अगर हम एक दो मिनट में रैप अप करें बाकी नेक्स्ट वीक आपसे डिटेल में बात करेंगे डॉक्टर नील गज्जर अगर कोई भी किससे भी की तरह की आपने अगर दांतों का कोई भी काम कराना है तो डॉक्टर नील गज्जर इज योर आंसर हिना जी हमारे साथ हैं और इनका नंबर मुझे वैसे ही याद हो गया क्योंकि बड़ा आसान सा नंबर है 289 एरिया कोड सारे नु बड़े आराम याद हो जाता है 401 मेरे ख्याल में GTH को 401 बोल नहीं सकता 401 और ਦੂਸਰਾ ਜੇਮਸ ਬੌਂਡ ਦੀਆਂ ਮੂਵੀਜ਼ ਅਸੀਂ ਸਾਰੀਆਂ ਦੇਖਦੇ ਹਾਂ 007 ਸੋ ਤੁਸੀਂ ਉਹਨਾਂ ਨੂੰ ਜੇਮਸ ਬੌਂਡ ਨੂੰ ਯਾਦ ਰੱਖਣਾ ਜਦੋਂ ਦੰਦਾਂ ਦੀ ਗੱਲ ਆਵੇ ਤਾਂ 0009 ਲਗਾਉਣਾ 7 ਦੀ ਜਗ੍ਹਾ 9 ਸੋ 0009 ਡਾਕਟਰ ਨੀਲ ਗੱਜਰ ਉਹਨਾਂ ਦਾ ਨੰਬਰ 289-401-401 ਔਰ 0009 ਹਿਨਾ ਜੀ ਮੈਂ ਚਾਹੂੰਗਾ ਕਿ ਆਪ ਬਰੀਫ ਮੈਂ ਹਮੇ ਬਤਾ ਦੇ ਕਿ ਕੌਣ ਕੌਣ ਸੀ ਸਰਵਿਸਿਜ਼ ਜੋ ਹੈ ਉਹ ਡਾਕਟਰ ਨੀਲ ਗੱਜਰ ਕੇ ਯਹਾਂ ਦੀ ਜਾਤੀ ਹੈ
जी मैं ब्रीफली जल्दी से आपको बताऊंगी कि डॉक्टर नील गज्जर डेंटिस्ट्री में आपको ऑलमोस्ट हर तरह की फैसिलिटीज और हर तरह के ही हम व्हाट वी कैन से हम लोग हर तरह की सॉरी मेरे जहन से बिल्कुल निकल गया आपने मुझे इतना घबरा दिया कि जल्दी जल्दी में करें हम लोग हर तरह की
आई एम सो सॉरी आप रिलैक्स हो जाए आप आराम से अपनी बात कर लें फिर मैं क्योंकि हमारे स्टूडियो में मेहमान आ गए आप आराम से बात करें नो प्रॉब्लम टेक योर टाइम
नहीं नहीं कोई मसला नहीं है एनीवेज हम लोग हर तरह की फैसिलिटी यहाँ प्रोवाइड करते हैं हमारे पास इमरजेंसी अपॉइंटमेंट्स भी होते हैं विजडम टूथ एक्सट्रैक्शन उसके अलावा हर तरह की दूसरी एक्सट्रैक्शन भी हम करते हैं फिलिंग्स रूट कैनाल इम्प्लांट्स विनियर्स स्लीप डेंटिस्ट्री जिसको जीए के नाम से भी सब जानते हैं वो भी हम करते हैं, और नाइट्रस ऑक्साइड भी हमारे पास अवेलेबल है जो कि एंक्शियस पेशेंट के लिए, जो कि जो बहुत थोड़ा घबराते हैं डेंटिस्ट्री से के नाम से, उनके लिए बहुत ज़्यादा अच्छी है. उसके अलावा हमारे पास ऑर्थोडोंटिस्ट भी हैं, प्रोस्टोडोंटिस्ट भी हैं, डेंचरिस्ट भी हैं बुजुर्गों के लिए, हर तरह के ही डॉक्टर्स हमारे पास अवेलेबल हैं. टोटल 8 डेंटिस्ट हमारे ऑफिस में प्रैक्टिस करते हैं, और उसके अलावा हमारे पास बहुत से हाइजेनिस्ट भी हैं जो क्लीनिंग पे फोकस करते हैं सारे पेशेंट्स की, और उसके अलावा वाइटनिंग फैसिलिटीज भी हमारे पास अवेलेबल हैं. सो इन जनरल इफ यू कैन से इट्स लाइक वी हैव ऑल काइंड ऑफ फैसिलिटीज अवेलेबल फॉर डिफरेंट काइंड ऑफ पेशेंट्स, जिनकी जो जो जरूरत हो उस हिसाब से हम उनको डील करते हैं. हमारा नंबर ऑलरेडी वीर जी ने आपको बता दिया है, 2894010009, और हमारा एड्रेस जो है 7352 एवेन्यू है, यूनिट 16 मिसिसागा, और हम लोकेटेड हैं मेविस और डेरी की तरफ, क्लोज टू 407 एंड 401. वी आर ओपन 9 to 7 एवरी वीक, सिर्फ सैटरडे के दिन हम 9 to 3 होते हैं, और सैटरडे का ही दिन है जब हमारे ऑर्थोडोंटिस्ट भी फुल डे यहाँ पे काम करते हैं 9 to 5. तो इफ यू वांट टू मेक एन अपॉइंटमेंट डू गिव अस अ कॉल एंड वी कैन डेफिनेटली वेलकम टू टेक ऑल द पेशेंट्स.
हिना जी, आपसे अगले हफ्ते ना एक इंटरेस्टिंग सवाल आपसे डिस्कस करेंगे कि अंग्रेजी में इसको विजडम टूथ कहा जाता है और पंजाबी में भी इसका मतलब लगभग सेम ही है, अकल दाढ़. तो इसको विजडम टूथ क्यों कहा जाता है या अकल दाढ़ क्यों कहा जाता है, ये हम नेक्स्ट वीक आपके साथ डिस्कस करेंगे. सो अगले हफ्ते हमें हिना जी बताएंगी, स्पॉन्सर्ड बाय डॉक्टर नील गजड़ एंड एसोसिएट दंदाना. ठीक है जी, अगले हफ्ते बात करेंगे. दंदाना कोई भी काम होवे, एनी टाइम, तो तुसी नंबर नोट कर लो, 2894010009. है ना जी, बहुत शुक्रिया. नेक्स्ट वीक विल कैरी ऑन द डिस्कशन. थैंक यू
सो मच. बाय.
थैंक यू. बाय बाय. प्रोग्राम साउथ एशियन पल्स प्राइम टाइम, और इस मौके के उत्ते असीं स्वागत करना चाहते हैं साडे दोनों. हाँ जी, कॉल्स वाडियां आ रही हैं, पर मैं एक रिक्वेस्ट हुण कर लूंगा पहले ही क्विकली कि सिर्फ और सिर्फ रियल स्टेट का कोई सवाल पीके सबरवाल या फिर फाइनेंस या इकोनॉमी की गलबात जी है वो सवाल होएगा. क्रिकेट का मैं स्कोर दसांगा, पर क्रिकेट से कोई डिस्कशन नहीं, हूँ 12 बजे तो बाद सारा कुछ बाकी. हाँ जी, पीके सबरवाल जी, बहुत बहुत स्वागत है, वेलकम सर.
गुड मॉर्निंग जी, थैंक यू वेरी मच एंड थैंक यू लिसनर्स.
गुड मॉर्निंग सर, और नाल ही असं स्वागत करना चाहते हैं पंकज मोंगा जी का. पंकज जी, थोड़ा भी बहुत बहुत स्वागत.
थैंक यू सो मच युधवीर जी, मेरी तरफ सब गुड आफ्टरनून. हाले तो गुड मॉर्निंग है सर, सॉरी.
वैसे गुड मॉर्निंग.
हाँ, पता नहीं धूप ज्यादा निकली हुई है ना, बार गर्मी ज्यादा.
नेवर माइंड. तो सर, नाल ही असं गल करना चाहेंगे, पहला ओपनिंग स्टेटमेंट तो शुरुआत कर दिए, फिर कॉलर कुछ वेट कर रहे हैं, सो उन्होंने भी गल करा, लेकिन पहला ओपनिंग स्टेटमेंट दो. हाँ जी, पीके जी, स्टार्टिंग विद यू, व्हाट इज योर ओपनिंग.
मई का महीना बहुत सॉलिड रहा है फॉर न्यू होम्स, जीटीए की मैं गल करांगा ते, एंड जीटीए के अंदर जो एज पर बिल्ट, जो बिल्डर इंडस्ट्री लैंड डेवलपमेंट एसोसिएशन, उन्होंने कहा है कि 4794 नवे घर विके ने मई, जेड़ा कि 94% का जंप आया ईयर ओवर ईयर, 94% जंप, और नॉट ओनली दैट 27% अबाउट द 10-year एवरेज. मई का महीना बहुत स्ट्रांग गया है, एंड और दिस इज द हाईएस्ट नंबर सिंस 2002. उसके बाद जो है जो फैमिली, सिंगल फैमिली हो, जिस तरह डिटैच हो गए, लिंक्ड हो गए, अगर उन्होंने अलग अलग कर, ए एवरेज दसी सी, अगर अलग अलग कर दिए, लिंक्ड कर, सेमी डिटैच कर, डिटैच कर, अगर टाउन होम की गल कर करिए, तो यदा जो जंप हैगा सर 211%, मोर दैन डबल सिंस मे. एंड अगर दूजे पास असी न्यू कॉन्डोमीनियम की गल करिए, अपार्टमेंट की, लो, मीडियम, हाई, स्टैक टाउन वगैरह सब अगर मिला लिए, कॉन्डोमीनियम की मेरा मतलब मेन हैगा, और दैट वाज अप 76% फ्रॉम मे 2018. एंड नॉट ऑन दैट, द बेस्ट फिगर इज 64% अबव द 10-year एवरेज. यानी कि ओयो गल जी असं पहले हमेशा गल करते रहने, मोगा जी भी आई गल आती रही है कि नो बडी कैन स्टॉप इट इन GTA, क्योंकि जगह घट रह गई, इनफ्लक्स ऑफ इनमीग्रेंट्स, जॉब्स, हर चीज़ इतने रह गई, और उस करके इतने तो शॉर्टेज रहनी रहनी है. नाल कमर्शियल की अगर गल करा तो वैकेंसी रेट के अंदर रैकड आ गया 76 के बाद, ओनली 4.4% कमर्शियल दिता. यदा मतलब की होया कि जॉब्स हैगियां ने, जॉब्स के वास्ते तो तुहानू दसणगे, मैं भी थोड़ा बहुत पढ़िया कि जॉब्स ही बड़ी जबरदस्त इस वक्त अनएम्प्लॉयमेंट रेट चल रहा है 6 समथिंग, आई मैं फिगर नहीं पता, मोंगा जी दसणगे. लेकिन क्योंकि इस वक्त थोड़ा बाहर निकल गए ने लोग घर वास्ते, ਤੇ ਉਹ ਕਮਰਸ਼ੀਅਲ ਦੀ ਸ਼ਾਰਟੇਜ ਪੈ ਗਈ, ਘਰ ਉਹਨਾਂ ਨੇ ਬਾਹਰ ਲੈ ਲਏ ਔਰ ਜੋਬ ਵਗੈਰਾ ਇੱਥੇ, ਅਤੇ ਕਮਰਸ਼ੀਅਲ ਦੀ ਸ਼ਾਰਟੇਜ ਜ਼ਬਰਦਸਤ ਪੈ ਗਈ। ਮੈਂ ਖੁਦ ਆਪਣੀ ਗੱਲ ਕਰਾਂ ਕਿ ਮੇਰੇ ਕੋਲ ਹੁਣੇ ਕਮਰਸ਼ੀਅਲ ਦੀ ਯੂਨਿਟ ਮੈਂ ਬੜੀ ਪਿਆਰੀ ਲਿੱਤੀ ਸੀ ਡੇਅਰੀ ਐਂਡ ਹਾਈਵੇ 10 ਦੇ ਉੱਤੇ ਰੈਡੀਸਨ ਰੋਡ ਦੇ ਕੋਲ, ਇੰਨੀ ਜ਼ਬਰਦਸਤ ਡਿਮਾਂਡ ਆਈ ਪੀ ਉਹਦੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਜੀ
ਪੰਕਜ
ਜੀ, ਯੁਧਵੀਰ ਜੀ, ਮੇਜਰ ਜਿਹੜੀ ਨਿਊਜ਼ ਸਾਡੀ ਅੱਜ ਸਵੇਰ ਦੀ ਆਈ ਹੈ ਉਹ ਹੈ ਕੈਨੇਡਾ ਨੇ ਟ੍ਰੇਡ ਸਰਪਲਸ ਹੋ ਗਿਆ ਹੈ ਕੈਨੇਡਾ ਦਾ ਬੇਸਿਕਲੀ। ਇਹ ਪਹਿਲਾਂ ਅਸੀਂ ਨੋਰਮਲੀ ਕਾਫੀ ਟਾਈਮ ਤੋਂ ਲਗਭਗ 2012-13 ਤੋਂ ਬਾਅਦ, 2015 ਦੀ ਬਾਤ ਗੱਲ ਹੈ ਜਿਹੜਾ ਅਸੀਂ ਸਰਪਲਸ ਸੀਗੇ, ਉਸ ਤੋਂ ਬਾਅਦ ਹਾਲੇ ਕੋਈ ਸਰਪਲਸ ਨਹੀਂ ਆਏ ਸੀਗੇ। ਪਹਿਲੀ ਵਾਰੀ ਹੋਇਆ ਮੇ ਦਾ ਮਹੀਨਾ, ਅਸੀਂ ਲਗਭਗ 700 million ਅਸੀਂ ਸਰਪਲਸ 'ਚ ਹਾਂ ਔਰ ਸਾਡਾ ਜਿਹੜਾ ਐਕਸਪੋਰਟ ਯੂ ਐੱਸ ਦਾ ਹੈ ਉਹ ਬਹੁਤ ਵੱਧ ਗਿਆ ਹੈ। ਸੋ ਯੂ ਐੱਸ ਨੂੰ ਅਸੀਂ ਐਕਸਪੋਰਟ ਦੇ ਰਹੇ ਹਾਂ। ਮੈਂ ਇੱਥੇ ਸਮਝ ਸਕਦਾ ਬਹੁਤ ਸਾਰੇ ਲੋਕ ਹੋਣਗੇ ਕਹਿਣਗੇ ਕਿ ਸਾਡੇ ਤਾਂ ਟਰੱਕ ਖਾਲੀ ਪਏ ਨੇ, ਖਾਲੀ ਇਸ ਵਾਸਤੇ ਨੇ ਤੁਸੀਂ ਵਾਪਸੀ ਲੋਡ ਨਹੀਂ ਮਿਲਦਾ ਪਿਆ, ਜਾਣ ਦਾ ਜ਼ਿਆਦਾ ਹੈ ਤੁਹਾਡੇ ਕੋਲ। ਸੋ ਇਹ ਹੋਇਆ ਪਿਆ ਸਾਨੂੰ ਉੱਧਰੋਂ ਵਾਪਸ ਆਉਣ ਵਾਸਤੇ ਬਹੁਤ ਘੱਟ ਮਿਲ ਰਿਹਾ, ਜਿਸ ਦਾ ਮਤਲਬ ਸਾਡਾ ਇੰਪੋਰਟ ਇੰਨਾ ਨਹੀਂ ਹੈਗਾ ਜਿੰਨਾ ਐਕਸਪੋਰਟ ਵਧਿਆ ਪਿਆ ਹੈ। ਸੋ ਉਹ ਸਿਚੁਏਸ਼ਨ ਕੰਟਰੀ ਵਾਸਤੇ ਬਹੁਤ ਅੱਛੀ ਜਿਹੜੀ ਦਿਖਦੀ ਪਈ ਹੈ, ਮਤਲਬ GDP ਜਿਹੜੀ ਸਾਡੀ ਸਟਾਲ ਹੋਈ ਪਈ ਸੀਗੀ ਅਗਰ ਦੇਖਿਆ ਜਾਵੇ ਤਾਂ 2018 ਦੇ ਕੁਆਟਰ 'ਚ ਅਤੇ ਜਨਵਰੀ ਫਰਵਰੀ 'ਚ ਜਿਹੜਾ ਚੱਲ ਰਿਹਾ ਸੀਗਾ, ਲੇਕਿਨ ਹੁਣ ਜਿਹੜੀ GDP ਦੀ ਗਰੋਥ ਹੈ ਉਹ ਵੀ ਵਧੀ ਪਈ ਹੈ। ਸੋ ਅਸੀਂ ਬੈਂਕ ਆਫ ਕੈਨੇਡਾ ਦੇ ਜਿਹੜੇ ਟਾਰਗੇਟ ਸੀਗੇ ਉਸ ਤੋਂ ਵੀ ਉੱਪਰ ਚੱਲ ਰਹੇ ਹਾਂ ਇਸ ਵੇਲੇ। ਲੇਕਿਨ ਨਾਲ ਦੀ ਨਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਯੈਸ, ਯੂ ਐੱਸ ਦੀ ਇਕੋਨਮੀ ਹਲੇ ਵੀ ਸਲੋ ਡਾਊਨ ਦੀ ਤਰਫ ਜਾ ਰਹੀ ਹੈ, ਲੇਕਿਨ ਪੰਪ ਹਲੇ ਵੀ ਕਰ ਰਹੀ ਹੈ। ਸੋ ਉਹਨਾਂ ਦੀ ਸਿਚੁਏਸ਼ਨ 'ਚ ਹੈਗਾ ਕਿ ਇੰਟਰਸਟ ਰੇਟ ਘਟਣ ਦੇ ਚਾਂਸਿਸ ਬਹੁਤ ਜ਼ਿਆਦਾ ਬਣੇ ਪਏ ਨੇ ਯੂ ਐੱਸ 'ਚ। ਇਸ ਦਾ ਮਤਲਬ ਇਹ ਹੈ ਕਿ ਸਾਡੇ ਇੰਟਰਸਟ ਰੇਟ ਘਟਣ ਦੇ ਚਾਂਸਿਸ ਹੈਗੇ ਨੇ, ਲੇਕਿਨ ਉਸ ਤੋਂ ਪਹਿਲਾਂ ਕਿਉਂਕਿ ਸਾਡੀ ਇਕੋਨਮੀ ਹਲੇ ਸਟਰੋਂਗ ਚੱਲ ਰਹੀ ਹੈ, ਯੂ ਐੱਸ ਘਟਾਏਗਾ, ਸਾਡਾ ਕੈਨੇਡੀਅਨ ਡਾਲਰ ਉੱਪਰ ਜਾਏਗਾ। ਸੋ ਕੈਨੇਡੀਅਨ ਡਾਲਰ ਦੇ ਉੱਪਰ ਜਾਣ ਦੀ ਉਮੀਦ ਹੋ ਗਈ ਹੈ, ਹੁਣ ਲਗਭਗ ਅਸੀਂ ਐਕਸਪੈਕਟ ਕਰ ਰਹੇ ਹਾਂ, ਕੋਈ ਪ੍ਰੈਡਿਕਸ਼ਨ ਹੀ ਕਰ ਸਕਦੇ ਹਾਂ, ਲੇਕਿਨ ਜ਼ਰੂਰੀ ਨਹੀਂ ਹੈ ਕਿ ਇਸ ਤੱਕ ਪਹੁੰਚਾਂਗੇ, ਬਟ 80 ਸੈਂਟ ਨੂੰ ਟੱਚ ਕਰਨ ਦੇ ਚਾਂਸਿਸ ਹੈਗੇ ਨੇ ਅਗਰ ਯੂ ਐੱਸ ਇੰਟਰਸਟ ਰੇਟ ਘਟਾਉਂਦਾ ਹੈ। ਉਸ ਤੋਂ ਬਾਅਦ ਪਾਰਟੀ ਸਾਡੀ ਵੀ ਖਤਮ ਹੋ ਜਾਏਗੀ, ਕਿਉਂਕਿ ਸਾਨੂੰ ਵੀ ਇੰਟਰਸਟ ਰੇਟ ਘਟਾਉਣਾ ਪਏਗਾ। ਅਗਰ ਅਸੀਂ ਇੰਟਰਸਟ ਰੇਟ ਘਟਾਉਂਦਾ ਤਾਂ ਵਾਪਸ ਇਹ ਉਹੀ 76 ਸੈਂਟ।
ਲਾਸਟ ਟਾਈਮ ਤੁਸੀਂ ਮੈਨੂੰ ਕਿਹਾ ਸੀ ਜਿਸ ਤਰ੍ਹਾਂ ਲਾਸਟ ਟਾਈਮ ਹੋਇਆ ਸੀ ਨਾ 80 ਦੇ ਆਸ ਪਾਸ
ਜੀ,
ਤੁਸੀਂ ਕਿਹਾ ਸੀ ਪੀ ਕੇ ਇਸ ਤੋਂ ਬਾਅਦ ਵਧਣ ਨੂੰ ਵੀ ਨਹੀਂ ਹੈ, ਲੈਣਾ ਲੈ ਲਓ, ਮੈਂ ਥੋੜ੍ਹਾ ਜਿਹਾ ਲੈ ਲਏ ਸੀਗੇ
ਜੀ ਜੀ,
ਐਂਡ ਦੈਟ ਵਾਜ਼ ਹਾਈਐਸਟ
ਹਾਈਐਸਟ,
ਉਹ ਬਾਕੀ ਥੱਲੇ ਆ ਗਏ ਸੀ।
ਹੁਣ ਮੇਰੇ ਖਿਆਲ 2-3 ਸਾਲ ਹੋ ਗਏ, ਹੁਣ ਦੁਬਾਰਾ ਤੋਂ ਇੱਕ ਵਾਰੀ 79-80 ਨੂੰ ਟੱਚ ਕਰਨ ਦੇ ਚਾਂਸਿਸ ਹੈਗੇ ਨੇ ਜਿਵੇਂ ਇੰਟਰਸਟ ਰੇਟ ਘਟੇਗਾ, ਲੇਕਿਨ ਇਹ ਪਾਰਟੀ ਜ਼ਿਆਦਾ ਦਿਨ ਨਹੀਂ ਰਹੇਗੀ, ਅਸੀਂ ਵਾਪਸ 76 ਤੇ ਆ ਕੇ ਖੜੇ ਹੋ ਜਾਵਾਂਗੇ ਕਿਉਂਕਿ ਅਸੀਂ ਇੰਟਰਸਟ ਰੇਟ ਘਟਾ ਦਿਆਂਗੇ।
ਮੈਂ ਕੁਇਕਲੀ ਕਾਲਸ ਤੁਹਾਡੀਆਂ ਔਨ ਦੀਅਰ ਕਰਨ ਜਾ ਰਿਹਾ, ਕੁਇਕਲੀ ਮੈਂ ਸਕੋਰ ਦੱਸਦਾ। 5ਵੀਂ ਵਿਕਟ ਜਿਹੜੀ ਹੈ ਗਿਰ ਗਈ ਜੀ, 123 ਰਨ ਦੇ ਉੱਤੇ 5 ਵਿਕਟਾਂ ਗਿਰ ਗਈਆਂ ਨੇ ਨਿਊਜ਼ੀਲੈਂਡ। ਨਿਊਜ਼ੀਲੈਂਡ ਜਿਹਨੇ ਕਿ ਬਿਲਕੁਲ ਅਨਡਿਫੀਟਡ ਰਿਹਾ, ਲੇਕਿਨ ਪਿਛਲੇ 2 ਮੈਚ ਹਾਰਨ ਦਾ ਨੁਕਸਾਨ ਨਿਊਜ਼ੀਲੈਂਡ ਨੂੰ ਬੜਾ ਵੱਡਾ ਹੋ ਰਿਹਾ, ਔਰ ਜੇ ਅੱਜ ਦਾ ਮੈਚ ਹਾਰ ਜਾਂਦਾ ਤਾਂ ਨਿਊਜ਼ੀਲੈਂਡ ਸੈਮੀਫਾਈਨਲ ਦੀ ਦੌੜ 'ਚੋਂ ਬਾਹਰ। ਲੇਕਿਨ ਮੈਨੂੰ ਲੱਗ ਰਿਹਾ ਕਿ ਅੱਜ ਦਾ ਮੈਚ ਹਾਰ ਜਾਏਗਾ। 123 ਰਨ 5 ਵਿਕਟਾਂ ਦੇ ਨੁਕਸਾਨ ਦੇ ਉੱਤੇ 25 ਓਵਰ ਪੂਰੇ ਹੋ ਚੁੱਕੇ ਨੇ, 25.1 ਓਵਰ, ਟਾਰਗੇਟ 306 ਦਾ ਹੈ।
ਯੁਧਵੀਰ ਜੀ, ਬਾਹਰ ਕਿਸ ਤਰ੍ਹਾਂ ਹੋ ਜਾਏਗਾ ਅਗਰ ਪਾਕਿਸਤਾਨ ਜਿੱਤ ਜਾਏਗਾ ਤਾਂ ਫਿਰ ਪਾਕਿਸਤਾਨ ਆ ਜਾਏਗਾ, ਇਹੀ ਮਤਲਬ ਤੁਹਾਡਾ ਕਹਿੰਦਾ?
ਬਿਲਕੁਲ, ਜੇ ਸਰ ਪਾਕਿਸਤਾਨ ਵੱਡੇ ਫਰਕ ਦੇ ਨਾਲ ਬੰਗਲਾਦੇਸ਼ ਨੂੰ ਹਰਾਉਂਦਾ ਹੈ, ਕਿਉਂਕਿ ਨੈਟ ਰਨ ਰੇਟ ਦੇਖੋ 0.11 ਨੇ ਨਿਊਜ਼ੀਲੈਂਡ ਦੇ ਤੇ ਪਾਕਿਸਤਾਨ ਦੇ 9 ਪੁਆਇੰਟ ਹੈ। ਪਾਕਿਸਤਾਨ ਜੇ ਜਿੱਤਦਾ ਹੈ ਤੇ ਪਾਕਿਸਤਾਨ ਦੇ ਵੀ 11 ਪੁਆਇੰਟ ਹੋ ਜਾਣਗੇ। ਪਾਕਿਸਤਾਨ ਦਾ ਬੰਗਲਾਦੇਸ਼ ਨਾਲ ਮੈਚ ਹੈ, ਜੋ ਉਮੀਦ ਜਿਤਾਈ ਜਾ ਰਹੀ ਹੈ ਕਿ ਪਾਕਿਸਤਾਨ ਬੰਗਲਾਦੇਸ਼ ਨੂੰ ਹਰਾ ਦੇਗਾ, ਉਮੀਦ ਹੈ, ਬਾਕੀ ਤਾਂ ਕੁਝ ਵੀ ਹੋ ਸਕਦਾ। ਬੰਗਲਾਦੇਸ਼ ਵੀ ਤਗੜਾ ਖੇਲਿਆ, ਬੰਗਲਾਦੇਸ਼ ਨੇ ਸਾਊਥ ਅਫਰੀਕਾ ਨੂੰ, ਵੈਸਟ ਇੰਡੀਜ਼ ਨੂੰ ਹਰਾਇਆ ਇਸ ਵਾਰ, ਠੀਕ ਹੈ। ਅੱਛਾ, ਪਰ ਪਾਕਿਸਤਾਨ ਨੂੰ ਨਾ ਸਿਰਫ ਬੰਗਲਾਦੇਸ਼ ਨੂੰ ਹਰਾਉਣਾ ਪਏਗਾ ਪੀਕੇ ਜੀ, ਪਰ ਪਾਕਿਸਤਾਨ ਨੂੰ ਵੱਡੇ ਫਰਕ ਦੇ ਨਾਲ ਬੰਗਲਾਦੇਸ਼ ਨੂੰ ਹਰਾਉਣਾ ਪਏਗਾ, ਤਾਂ ਫਿਰ ਨੈਟ ਰਨ ਰੇਟ ਇਹਨਾਂ ਦੀ ਕਾਊਂਟ ਹੋਏਗੀ, ਕਿਉਂਕਿ 11 ਪੁਆਇੰਟ ਪਾਕਿਸਤਾਨ ਦੇ ਹੋਣਗੇ, ਨਿਊਜ਼ੀਲੈਂਡ ਦੇ ਵੀ 11 ਪੁਆਇੰਟ।
ਲੇਕਿਨ ਅੱਜ ਨਿਊਜ਼ੀਲੈਂਡ ਦੇ ਮਾਈਨਸ ਬਹੁਤ ਜ਼ਿਆਦਾ ਹੋ ਜਾਏਗਾ, ਕਿਉਂਕਿ ਅੱਜ ਬਹੁਤ ਵੱਡੇ ਮਾਰਜਿਨ ਤੋਂ ਹਾਰ ਰਿਹਾ।
ਬਿਲਕੁਲ ਠੀਕ ਹੈ ਸਰ, ਕਿਉਂਕਿ ਉੱਥੇ 305 ਹੈ, ਅੱਜ ਤਾਂ ਘੱਟੋ ਘੱਟ 100 ਰਨ ਦਾ ਫਰਕ ਪੈ ਸਕਦਾ, 123 ਬਣੇ ਨੇ, ਜੇ 200 ਵੀ ਬਣਾਉਂਦਾ ਤਾਂ ਵੀ 100 ਰਨ ਦਾ ਫਰਕ ਹੈ। ਸੋ ਅੱਜ ਨਿਊਜ਼ੀਲੈਂਡ ਦੀ ਨੈਟ ਰਨ ਰੇਟ ਬੜੀ ਗਿਰ ਜਾਏਗੀ, ਅੱਜ ਥੱਲੇ ਗਿਰੇਗੀ ਉਹਨਾਂ ਦੀ। ਸੋ ਇਹ ਬੜਾ ਮਜ਼ੇਦਾਰ ਹੋਏਗਾ ਜੀ, ਇੰਡੀਆ ਵੀ ਪਹੁੰਚ ਜਾਏਗਾ ਸੈਮੀ, ਇੰਡੀਆ ਪਹੁੰਚ ਗਿਆ ਸੈਮੀਫਾਈਨਲ 'ਚ, ਆਸਟ੍ਰੇਲੀਆ ਪਹੁੰਚ ਗਿਆ, ਅਤੇ ਅੱਜ ਦੇ ਜਿੱਤਣ ਦੇ ਨਾਲ ਇੰਗਲੈਂਡ ਵੀ ਸਮਝ ਲਓ ਤੁਸੀਂ ਪੱਕਾ ਹੀ ਇੱਕ ਤਰ੍ਹਾਂ ਦਾ, 3ਰੀ ਟੀਮ ਇੰਗਲੈਂਡ ਹੋ ਗਈ, ਅਤੇ 4ਥੀ ਮੇਰੇ ਖਿਆਲ ਦੇ ਨਾਲ ਮੋਸਟ ਲਾਈਕਲੀ ਪਾਕਿਸਤਾਨ ਹੋ ਸਕਦੀ ਹੈ, ਜੇ ਪਾਕਿਸਤਾਨ ਬੰਗਲਾਦੇਸ਼ ਨੂੰ ਵੱਡੇ ਫਰਕ ਦੇ ਨਾਲ ਹਰਾ ਦਿੰਦੀ ਹੈ।
ਮੈਂ ਇਹੀ ਚਾਹੁੰਦਾ ਆਏ ਤਾਂ ਫਿਰ ਹੋਰ ਐਕਸਾਈਟਿੰਗ ਮੈਚ ਹੋ ਜਾਏਗਾ।
ਸਰ ਇਹ ਸਾਰੇ ਇਹੀ ਚਾਹੁੰਦੇ ਨੇ, ਸਾਰੇ ਮੇਰੇ ਖਿਆਲ ਇਹੀ ਚਾਹੁੰਦੇ ਆ ਕਿ ਪਾਕਿਸਤਾਨ ਆਵੇ, ਫਿਰ ਸੈਮੀਫਾਈਨਲ 'ਚ ਮਜ਼ਾ ਆਏਗਾ ਜਰਾ, ਕਿਉਂਕਿ ਇੰਡੀਆ, ਇੰਗਲੈਂਡ, ਪਾਕਿਸਤਾਨ ਅਤੇ ਇੰਡੀਆ, ਇਹ ਆਸਟ੍ਰੇਲੀਆ, ਇਹ ਚਾਰੋਂ ਟੀਮਾਂ, ਜੇ ਆਸਟ੍ਰੇਲੀਆ, ਇੰਗਲੈਂਡ, ਇੰਡੀਆ ਔਰ ਪਾਕਿਸਤਾਨ, ਇਸ ਤੋਂ ਵਧੀਆ ਤਾਂ ਸੈਮੀਫਾਈਨਲ ਲਾਈਨਅਪ ਹੋ ਹੀ ਨਹੀਂ ਨਾ
ਸਰ। ਮੈਨੂੰ ਲੱਗਦਾ ਹੈ ਕਿ ਪਤਾ ਨਹੀਂ, ਤੁਸੀਂ ਦੇਖ ਲੈਣਾ, ਮਤਲਬ ਮੇਰੀ ਗੱਟ ਫੀਲਿੰਗ ਕਹਿੰਦੀ ਹੈ ਕਿ ਸਾਊਥ ਅਫਰੀਕਾ ਆਸਟ੍ਰੇਲੀਆ ਨੂੰ ਹਰਾ ਦੇਗਾ ਔਰ ਆਸਟ੍ਰੇਲੀਆ ਵਿਲ ਬੀ ਸੈਕਿੰਡ, ਇੰਡੀਆ
ਸਰ ਜੇ ਇੱਦਾਂ ਹੋ ਜਾਵੇ
ਓ ਮਾਈ ਗੋਡ ਪੀਕੇ ਜੀ ਤੁਸੀਂ ਤਾਂ ਆ ਜਾਏ ਜੀ ਪ੍ਰੈਡਿਕਸ਼ਨ ਦਿੱਤੀ ਹੈ
ਕਿ ਦੇਖਣਾ ਜਸਟ ਮੇਰੀ ਗੱਟ ਫੀਲਿੰਗ ਕਹਿ ਰਹੀ ਹੈ ਦੇਖ ਲੈਣਾ
ਐਸ ਐਸ ਸ਼ਹਿਰ ਦੇ ਸਾਰੇ ਸਿਨੇਮਾ ਹਾਲ ਬੁੱਕ ਹੋ ਜਾਣਗੇ ਸਰ ਮੈਚ ਚੱਲਣਗੇ ਉੱਥੇ ਇੰਡੀਆ ਪਾਕਿਸਤਾਨ ਦੇ ਫਾਈਨਲ ਹੋਏਗਾ
ਜੀ ਨਾਟ ਫਾਈਨਲ ਮੈਂ ਕਹਿ ਰਿਹਾ ਸੈਮੀ ਫਾਈਨਲ ਫਸਟ ਇੰਡੀਆ ਪਾਕਿਸਤਾਨ ਹੋਏਗਾ ਫਸਟ ਐਂਡ ਫੋਰਥ
ਓ ਅੱਛਾ ਅੱਛਾ ਮੈਚ
ਅਗਰ ਪਾਕਿਸਤਾਨ ਆ ਜਾਂਦਾ ਹੈ ਬੜੀ ਮਾਰਜਨ ਨਾਲ ਪਾਕਿਸਤਾਨ ਸੈਮੀ ਫਾਈਨਲ ਆ ਗਿਆ ਲੇਕਿਨ ਪੋਜੀਸ਼ਨ ਥਰਡ ਰਹਿਣੀ ਹੈ ਨਾ ਫੋਰਥ ਰਹਿਣੀ ਹੈ ਨਾ
ਓਕੇ
ਤੇ ਫਸਟ ਐਂਡ ਫੋਰਥ ਦਾ ਮੈਚ ਹੁੰਦਾ ਨਾ ਜੀ
ਬਿਲਕੁਲ ਫਸਟ
ਔਰ ਉੱਥੇ ਉੱਥੇ ਸਾਊਥ ਅਫਰੀਕਾ ਆਸਟ੍ਰੇਲੀਆ ਨੂੰ ਹਰਾ ਦੇਗਾ ਤੇ ਇੰਡੀਆ ਵਿਲ ਬੀ ਵਨ ਆਸਟ੍ਰੇਲੀਆ ਵਿਲ ਬੀ ਟੂ ਤੇ ਆਪਣਾ ਇੰਗਲੈਂਡ ਵਿਲ ਬੀ ਥ੍ਰੀ ਐਂਡ ਪਾਕਿਸਤਾਨ ਫੋਰ ਤੇ ਫਿਰ ਪਹਿਲਾ ਸੈਮੀ ਫਾਈਨਲ ਇੰਡੀਆ ਐਂਡ ਪਾਕਿਸਤਾਨ ਦਾ ਹੋਣਾ ਚਾਹੀਦਾ
ਵੈਸੇ ਪੰਕਜ ਜੀ ਮੈਨੂੰ ਲੱਗ ਰਿਹਾ ਕਿ ਮੈਨੂੰ ਪੀਕੇ ਜੀ ਨੂੰ ਜਿੱਥੇ ਗਏ ਸੀ ਰੀਅਲ ਸਟੇਟ ਦੇ ਐਨਾਲਿਸਿਸ ਲੈਣੇ ਆ ਰੀਅਲ ਸਟੇਟ ਦਾ ਕੋਈ ਸਵਾਲ ਪੀਕੇ ਕ੍ਰਿਕਟ ਲਈ ਵੀ ਕਹਿਣਾ ਪਏਗਾ ਕ੍ਰਿਕਟ ਦਾ ਕੋਈ ਸਵਾਲ ਪੀਕੇ ਸਾਹਿਬ ਬਰਵਾ
ਪੀਕੇ ਦਾ ਸਵਾਲ ਸਹੀ ਹੈ ਬਹੁਤ ਜ਼ਬਰਦਸਤ ਐਨਾਲਿਸਿਸ ਹੈ ਜੀ ਮੈਂ ਤਾਂ ਕਮਾਲ ਕਰਤੀ ਅੱਜ ਪੀਕੇ ਜੀ ਨੇ
ਪੀਕੇ ਜੀ ਅੱਜ ਤੁਸੀਂ ਪੀਕੇ ਜੀ ਅੱਜ ਤੁਹਾਡੇ ਨੰਬਰ 10 on 10 ਨਾ ਤੁਸੀਂ ਮੈਨੂੰ
ਨਹੀਂ ਜੀ ਸਰ ਤੁਹਾਨੂੰ ਸੁਣ ਸੁਣ ਕੇ ਮੈਂ ਸਿੱਖ ਰਿਹਾ ਜੀ
ਨਹੀਂ 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 ਸਰ ਤੁਸੀਂ ਇਹ ਜਿਹੜੀ ਗੱਲ ਕਹੀ ਹੈ ਬਿਲਕੁਲ ਸਹੀ ਗੱਲ ਤੁਸੀਂ ਬੜੀ ਸਹੀ ਗੱਲ ਪਕੜੀ ਹੈ ਕਿ ਇਨ ਕੇਸ ਇਸ ਤਰ੍ਹਾਂ ਔਰ ਜਿਹੜੀ ਤੁਹਾਡੀ ਗੱਟ ਫੀਲਿੰਗ ਹੈ ਉਹ ਮੈਨੂੰ ਵੀ ਇਦਾਂ ਲੱਗਦਾ ਆਈ ਡੋਂਟ ਨੋ ਇਵਨ ਆਈ ਹੈਵ ਅ ਫੀਲਿੰਗ
ਹਾਂ ਦੇਖਿਆ ਸਾਊਥ ਅਫਰੀਕਾ ਪ੍ਰੈਸ਼ਰ ਹੀ ਨਹੀਂ ਖੇਲ ਪਾ ਰਿਹਾ ਉਹ ਜੋ ਉਹਨੂੰ ਪ੍ਰੈਸ਼ਰ ਹੀ ਖਤਮ ਹੋ ਚੁੱਕਿਆ ਉਹ ਖੁੱਲ ਕੇ ਖੇਲੇਗਾ
ਹੁਣ ਖੁੱਲ ਕੇ ਖੇਲੇਗਾ ਯੈਸ ਬਿਲਕੁਲ ਬਿਲਕੁਲ ਉਹਨਾਂ ਦਾ ਇਸ ਲਈ ਜੀ ਉਹਨਾਂ ਦੇ ਉੱਤੇ ਟੈਗ ਵੀ ਹਮੇਸ਼ਾ ਲੱਗਾ ਹੈ ਕਿ ਚੋਕਰ ਦਾ ਟੈਗ ਉਹਨਾਂ ਤੇ ਇਸ ਲਈ ਲੱਗਾ ਸੀਗਾ ਜੀ ਹਾਂਜੀ ਅਗਲੀ ਕਾਲ ਵੱਲ ਵਧਦੇ ਹਾਂ ਜੀ ਸੁੱਖੀ ਸਾਹਿਬ ਤੁਸੀਂ ਆਉਂਦੇ ਰਹੋ ਸੁੱਖੀ ਸਾਹਿਬ ਗੋ ਹੈਡ
ਹਾਂਜੀ ਮੈਂ ਮੁਸਤਾਫੀ ਮਾਫ ਮੈਂ ਉਹ ਸਵਾਰੀ ਆ ਗਈ ਸੀ ਤੇ ਮੈਂ ਚਲੇ ਗਿਆ ਸੀ ਤੇ ਨਾ ਸਬਜੈਕਟ ਨਾ ਬਣਾਣਾ ਤੇ
ਹਾਂਜੀ ਹਾਂਜੀ
ਕੇਲੇ ਸਬਜ਼ੀ ਬਣਾਉਣ ਕੇਲੇ ਵੱਖਰੇ ਹੁੰਦੇ ਵੱਡੇ ਹੁੰਦੇ ਆ
ਅੱਛਾ
ਸਬਜ਼ੀ ਬਣਾਉਣ ਦਾ ਕੇਲਾ ਵੱਖਰਾ ਹੁੰਦਾ ਵੱਡਾ ਸਾਈਜ਼ ਹੁੰਦਾ ਤੇ ਸਬਜ਼ੀ ਬਣਦੀ ਆ ਤੇ ਕੇਲੇ ਤੇ ਥੋੜ੍ਹਾ ਜਿਹਾ ਖਾਣ ਵਾਲੇ ਨੂੰ ਥੋੜ੍ਹਾ ਜਿਹਾ ਟੰਗ ਚ ਖਾ ਪੋ ਤੁਹਾਡੀਆਂ ਆਰਟਰੀ ਖੋਲ ਦਿੰਦਾ ਹੈ ਆਰਟਰੀਆਂ ਤੁਹਾਡੀ ਬਲੌਕ ਨਹੀਂ ਕਲੌਕ ਨਹੀਂ ਹੋ ਜਾਂਦਾ
ਅੱਛਾ ਜੇ ਕੇਲਾ ਖਾਓ ਤੇ ਤੁਹਾਡੀਆਂ ਬਲੌਕ ਆਰਟਰੀਜ਼ ਖੁੱਲ ਜਾਂਦੀਆਂ ਅੱਛਾ ਇਹ ਨਵੀਂ ਚੀਜ਼
ਕੱਚਾ ਕੇਲਾ ਹੁੰਦਾ ਨਾ ਥੋੜਾ
ਅੱਛਾ
ਖਾਓ ਤੇ ਬਲੌਕ ਆਰਟਰੀ ਤੁਹਾਡੀਆਂ ਨਹੀਂ ਬਲੌਕ ਹੁੰਦੀਆਂ ਜੇ ਪੱਕਾ ਖਾਓ ਤੇ ਨਿਊਟ੍ਰੀਸ਼ਨ ਬਣੇ ਹੁੰਦੇ ਆ ਉਹ ਵੀ ਅੱਛਾ ਹੈ
ਓਕੇ ਠੀਕ ਹੈ
ਜਨਾਬ ਫੈਮਿਲੀ ਦੀ ਬਾਕੀ ਉਸਤਾਖੀ ਮਾਫ ਤੁਹਾਡਾ ਬਹੁਤ ਸੁਣਨ ਦੇ ਮਜ਼ਾ ਆ ਰਿਹਾ
ਥੈਂਕ ਯੂ ਸਰ ਸੁਣਦੇ ਰਹੋ ਇਸੇ ਤਰ੍ਹਾਂ ਅਗਲੀ ਕਾਲ ਜੀ 6478839 ਤੁਸੀਂ ਆਉਂਦੇ ਰਹੋ ਨਾਮ ਜ਼ਰੂਰ ਦੱਸ ਦਿਓ ਜੀ 6478839
ਜੀ ਮੈਂ ਅੱਜ ਗਈ ਸਾਰੀ ਮੈਂ ਦੁਬਾਰਾ ਕਾਲ ਕਰ ਰਿਹਾ ਕਿਉਂਕਿ ਪ੍ਰਾਪਰਟੀ ਰਿਲੇਟਡ ਸੀ ਤੇ ਮੈਂ ਇੱਕ ਕੁਇਕ ਕੁਐਸਚਨ ਕਰਨਾ ਸੀ
ਜੀ ਸਰ
ਹਾਂਜੀ ਕਰੋ ਪ੍ਰਾਪਰਟੀ ਰਿਲੇਟਡ ਪੁੱਛੋ
ਜੀ ਮੇਰੇ ਕੋਲ ਕਲੋਜ਼ਿੰਗ ਹੈ ਮੇਰੇ ਘਰ ਦੀ ਬਲੂ ਮਾਊਂਟੇਨ ਦੇ ਵਿੱਚ ਮੈਂ ਪੁੱਛਣਾ ਸੀ ਕਿ ਟਾਈਮ ਹੈ ਕਿ ਹੁਣ ਮੈਂ ਕਲੋਜ਼ ਕਰਾ ਕੇ ਥੋੜੀ ਦੇਰ ਰੱਖ ਕੇ ਵੇਖਦਾ ਜਾਂ ਮੈਨੂੰ ਉਹਨੂੰ ਰੱਖਣਾ ਚਾਹੀਦਾ ਥੋੜੀ ਅਰਸਾ
ਅੱਛਾ ਇਹ ਦੱਸੋ ਬ੍ਰੈਂਡ ਨਿਊ ਹੈ ਜਾਂ ਰੀਸੇਲ ਹੈ
ਜੀ ਬ੍ਰੈਂਡ ਨਿਊ ਹੈ ਮੈਨੂੰ ਦੋ ਸਾਲ ਪਹਿਲਾਂ ਮੈਂ ਬੁੱਕ ਕਰਾਇਆ ਸੀ ਸਮ ਰੀਜ਼ਨ ਉਹ 2.5 ਸਾਲ ਹੋ ਚੁੱਕੇ 2.5 ਸਾਲ ਬਾਅਦ ਮੈਨੂੰ ਮਿਲਣ ਲੱਗਾ ਮੈਂ 370 ਦਾ ਲਿਆ ਸੀ ਹਾਈ ਐਂਡ ਹੋਏ ਅਲਪਾਈਨ ਕਲੱਬ ਦੇ ਬਿਲਕੁਲ ਸਾਹਮਣੇ ਬੈਕ ਉਹਦੀ ਵਾਟਰ
ਆਕੂਪੈਂਸੀ ਕਰਦਾ ਹੈ ਬਿਲਡਰ ਕਿਹੜਾ ਹੈ
ਬਿਲਡਰ ਹੈ ਉਹਦਾ ਸੰਟੇਨੀਅਨ
ਉਹ ਤੁਹਾਨੂੰ ਉਹਨੇ ਤੁਹਾਨੂੰ ਅਸਾਈਨਮੈਂਟ ਨਹੀਂ ਦਿੱਤੀ ਹੋਏਗੀ
ਜੀ
ਤੁਹਾਨੂੰ ਅਸਾਈਨਮੈਂਟ ਕਲੌਜ਼ ਉਹਨੇ ਨਹੀਂ ਦਿੱਤੀ ਸੰਟੇਨੀਅਨ ਨੇ
ਨਹੀਂ ਇਹਦੇ ਵਿੱਚ ਹੈ
ਹਾਂਜੀ How much they are charging? ਵੈਰੀ ਗੁੱਡ ਤੁਹਾਡੇ ਕੋਲ ਦੋ ਆਪਸ਼ਨ ਹੈਗੇ ਜੀ ਤੁਹਾਨੂੰ ਆਕੂਪੈਂਸੀ ਹੈ ਤੇ ਸੈਂਟੇਨੀਅਲ ਕਿਉਂਕਿ ਮਾਰਕੀਟ ਗਿਰ ਗਈ ਸੀ ਇਸ ਕਰਕੇ ਦੇਣੀ ਸ਼ੁਰੂ ਕਰਤੀ ਹੋਏਗੀ 2 ਸਾਲ ਪਹਿਲੇ ਮਾਰਕੀਟ ਗਿਰ ਗਈ ਸੀ ਨਾ ਜੀ ਇਹੀ ਰੀਜ਼ਨ ਹੋਏਗਾ ਦੇਣੀ ਨਹੀਂ ਤੇ ਸੈਂਟੇਨੀਅਲ ਦਿੰਦਾ ਨਹੀਂ ਹੁੰਦਾ ਅਸਾਈਨਮੈਂਟ ਕਲਾਸ ਤੇ ਤੁਸੀਂ ਆਕੂਪੈਂਸੀ ਕਦੋਂ ਹੈ ਤੁਹਾਡੀ ਕਲੋਜ਼ਿੰਗ ਤੁਹਾਡੇ ਕੋਲ ਦੋ ਚੋਇਸ ਹੈਗੀਆਂ ਜੀ ਕਿਉਂਕਿ ਉਹਦਾ ਰੇਟ ਵੱਧ ਗਿਆ ਇਸ ਵਕਤ ਤੇ ਤੁਸੀਂ ਜਾਂ ਤਾਂ ਉਸ ਤੋਂ ਪਹਿਲੇ ਵੇਚ ਦਿਓ ਨਹੀਂ ਤੇ ਤੁਹਾਨੂੰ ਕਲੋਜ਼ ਕਰਨ ਦੇ ਬਾਅਦ 1 ਸਾਲ 365 ਦਿਨ ਮਿਨੀਮਮ ਰੱਖਣਾ ਪਏਗਾ ਅਦਰਵਾਈਜ਼ ਯੂ ਹੈਵ ਟੂ ਪੇ 370,000 ਦਾ ਬੁੱਕ ਕੀਤਾ ਸੀ ਜੀ ਗੌਰਮੈਂਟ ਨੂੰ ਇਟ ਇਜ਼ ਬੈਟਰ ਕਿ ਤੁਸੀਂ ਕਲੋਜ਼ਿੰਗ ਤੋਂ ਜਾਂ ਤਾਂ ਪਹਿਲੇ ਵੇਚ ਦਿਓ ਅਸਾਈਨਮੈਂਟ ਦੇ ਉੱਤੇ ਜਾਂ ਫਿਰ ਅਗਰ ਕਲੋਜ਼ ਕਰੋਗੇ ਤਾਂ ਮਿਨੀਮਮ 365 ਦਿਨ ਰੱਖੋਗੇ ਤਾਂ ਤੁਹਾਡਾ $23,200 ਬਚ ਜਾਏਗਾ ਨਹੀਂ ਤਾਂ ਤੁਹਾਨੂੰ ਉਹ ਦੇਣਾ ਪੈ ਜਾਏਗਾ ਖਰਚਾ ਰੈਂਟ ਬੜੇ ਆਰਾਮ ਨਾਲ ਕੱਟ ਦੇਗਾ ਜੀ ਸਿੰਪਲ ਜੀ ਗੱਲ ਹੈਗੀ ਤੁਹਾਡੇ ਇਹਦੇ ਉੱਤੇ 20% ਡਾਊਨ ਪਾਉਣ ਦੇ ਬਾਅਦ ਤੁਹਾਡੀ ਜਿਹੜੀ ਮੋਰਗੇਜ ਆ ਰਹੀ ਹੈ ਲਗਭਗ 20% ਦੇ $1,350 ਆ ਰਹੀ ਹੈ ਠੀਕ ਹੈ ਜੀ ਉਹਦੇ ਬਾਅਦ ਤੁਹਾਡਾ ਟੈਕਸ ਜਿਹੜਾ ਪ੍ਰੋਫਿਟ ਟੈਕਸ ਲੱਗ ਰਿਹਾ ਉਹ ਲੱਗ ਰਿਹਾ $270 ਦੇ ਆਸ ਪਾਸ ਅਤੇ 13-15-16-16-20 80 ਹੋਰ ਲਗਾ ਲਓ 1700 ਤੁਹਾਨੂੰ ਇਸ ਤੋਂ ਜ਼ਿਆਦਾ ਤੁਹਾਨੂੰ ਰੈਂਟ ਮਿਲ ਜਾਏਗਾ ਅਤੇ ਆਈ ਵੁੱਡ ਨੈਵਰ ਸੈਲ ਇਟ ਸਰ ਮੈਂ ਦਿਸ ਇਜ਼ ਦਾ ਰੋਂਗ ਟਾਈਮ ਟੂ ਸੈਲ ਟੂ ਬੀ ਵੈਰੀ ਓਨੈਸਟ
ਸਰ ਬਹੁਤ ਸ਼ੁਕਰੀਆ ਸਰ
ਥੈਂਕ ਯੂ ਵੈਰੀ ਮਚ ਸਰ ਠੀਕ ਥੈਂਕ ਯੂ
ਜੀ ਜੀ ਅਗਲੀ ਕਾਲ ਵੱਲ ਵਧਣ ਤੋਂ ਪਹਿਲਾਂ ਇੱਕ ਵਾਰੀ ਮੈਂ ਸਕੋਰ ਅਪਡੇਟ ਕਰਦਾ 125 ਰਨ 5 ਵਿਕਟਾਂ ਦੇ ਨੁਕਸਾਨ ਦੇ ਉੱਤੇ 125 ਫੋਰ ਦਾ ਲੋਸ ਆਫ 5 ਵਿਕਟਸ ਇਸ ਸਮੇਂ ਸਕੋਰ ਹੈਗਾ ਇੰਗਲੈਂਡ ਦਾ ਸੋਰੀ ਨਿਊਜ਼ੀਲੈਂਡ ਦਾ ਔਰ ਮੇਰੇ ਖਿਆਲ ਦੇ ਨਾਲ ਮੁਕਾਬਲਾ ਜਿਹੜਾ ਉਹ ਲਗਭਗ ਇੱਕ ਤਰਫਾ ਹੋ ਗਿਆ ਇੰਗਲੈਂਡ ਜਿਹੜਾ ਹੈ ਉਹ ਅੱਜ ਮੁਕਾਬਲਾ ਜਿੱਦਾਂ ਨਜ਼ਰ ਆ ਰਿਹਾ ਪੰਕਜ ਜੀ ਮੇਰਾ ਸਵਾਲ ਤੁਹਾਨੂੰ ਹੈ ਕਿ ਇੰਡੀਆ ਸੋਰੀ ਕੈਨੇਡਾ ਦੇ ਰਿਲੇਸ਼ਨਸ਼ਿਪ ਚਾਈਨਾ ਦੇ ਨਾਲ ਵੀ ਬੜੇ ਇਸ ਵੇਲੇ ਖਰਾਬ ਚੱਲ ਰਹੇ ਨੇ ਔਰ ਅੱਜ ਦੀ ਤਾਜ਼ਾ ਖਬਰ ਸਭ ਨੇ ਪੜ੍ਹੀ ਲਈ ਹੋਣੀ ਹੈ ਕਿ ਦੋ ਕੈਨੇਡੀਅਨਸ ਨੂੰ ਤਾਂ ਗ੍ਰਿਫਤਾਰ ਕੀਤਾ ਹੀ ਕੀਤਾ ਫਿਰ ਉਹਨਾਂ ਵਿੱਚੋਂ ਇੱਕ ਬੰਦੇ ਨੂੰ ਆਈਸੋਲੇਸ਼ਨ ਦੇ ਵਿੱਚ ਸਿੱਟ ਦਿੱਤਾ ਔਰ ਆਈਸੋਲੇਸ਼ਨ ਤੋਂ ਬਾਅਦ ਇੱਕ ਕੈਨੇਡੀਅਨ ਦੇ ਤੇ ਜਿਹੜੇ ਚਸ਼ਮੇ ਸੀਗੇ ਦੇਖੋ ਇੱਕ ਤੇ ਜੇਲ੍ਹ 'ਚ ਭੇਜਿਆ ਜੇਲ੍ਹ ਦੇ ਵਿੱਚ ਆਈਸੋਲੇਸ਼ਨ 'ਚ ਭੇਜ ਦਿੱਤਾ ਔਰ ਉਹਦੇ ਚਸ਼ਮੇ ਤੱਕ ਵੀ ਲੈ ਲਿਆ ਉਹ ਕੈਨੇਡੀਅਨ ਦੇ ਮਤਲਬ ਇਹ ਤੇ ਇੱਕ ਤਰ੍ਹਾਂ ਦਾ ਸਾਡੇ ਕੈਨੇਡੀਅਨ ਬੰਦਿਆਂ ਨੂੰ ਜਿਹੜਾ ਇੰਨੇ ਸੀਨੀਅਰ ਬੰਦੇ ਹੋਣ ਟੋਰਚਰ ਵਾਲੀ ਗੱਲ ਹੋ ਗਈ ਕਿ ਟੋਰਚਰ ਕਰ ਰਹੇ ਹੋ ਤੁਸੀਂ ਸਾਡੇ ਕੈਨੇਡੀਅਨ ਨਾਗਰਿਕਾਂ ਨੂੰ ਸੋ ਇਸ ਹੱਦ ਤੱਕ ਖਰਾਬ ਹੋ ਗਏ ਨੇ ਕੈਨੇਡਾ ਔਰ ਚਾਈਨਾ ਦੇ ਰਿਲੇਸ਼ਨਸ਼ਿਪ ਮੈਂ ਤੁਹਾਨੂੰ ਪੋਲੀਟੀਕਲ ਚੀਜ਼ ਨਹੀਂ ਪੁੱਛਾਂਗਾ ਮੈਂ ਤੁਹਾਨੂੰ ਤੁਸੀਂ ਇਕਨੋਮੀ ਦੇ ਮਾਹਿਰ ਹੋ ਫਾਈਨੈਂਸ ਦੇ ਮਾਹਿਰ ਹੋ ਅੱਜ ਕੈਨੇਡਾ ਦੋ ਜਿਹੜੀਆਂ ਸਭ ਤੋਂ ਵੱਡੀਆਂ ਇਕਨੋਮੀਜ਼ ਜਿਹੜੀਆਂ ਉੱਭਰ ਰਹੀਆਂ ਇੰਡੀਆ ਤੇ ਚਾਈਨਾ ਇਹਨਾਂ ਦੋਨਾਂ ਦੇ ਨਾਲ ਕੈਨੇਡਾ ਦੇ ਰਿਲੇਸ਼ਨਸ਼ਿਪ ਜਿਹੜੇ ਆ ਉਹ ਬਹੁਤੇ ਵਧੀਆ ਨਹੀਂ ਹੈਗੇ ਮੈਂ ਨਹੀਂ ਕਹਾਂਗਾ ਖਰਾਬ ਹੈ ਮੈਂ ਇਹੀ ਗੱਲ ਕਹਾਂਗਾ ਬਹੁਤੇ ਚੰਗੇ ਨਹੀਂ ਹੈ ਇਸ ਸਥਿਤੀ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਔਰ ਅਮਰੀਕਾ ਦੇ ਨਾਲ ਅਸੀਂ ਆਲਮੋਸਟ ਸੈਚੂਰੇਟ ਹੋ ਚੁੱਕੇ ਹਾਂ ਜਿੱਥੇ ਤੱਕ ਸਾਡਾ ਵਪਾਰ ਵਧਣਾ ਸੀ ਵੱਧ ਗਿਆ ਇਸ ਤੋਂ ਘੱਟ ਸਕਦਾ ਅਮਰੀਕਾ ਦੇ ਨਾਲ ਪਰ ਵਧੇਗਾ ਨਹੀਂ ਸੋ ਕੈਨੇਡਾ ਫਿਰ ਆਪਣੀ ਆਉਣ ਵਾਲੇ ਟਾਈਮ ਦੇ ਵਿੱਚ ਇਕਨੋਮੀ ਕਿੱਦਾਂ ਹੋਰ ਸਟਰੋਂਗ ਕਰੇਗਾ
ਜਤਵੀਰ ਜੀ ਸਾਨੂੰ ਬਹੁਤ ਜ਼ਿਆਦਾ ਇੰਪੈਕਟ ਪੈ ਰਿਹਾ ਕੈਨੇਡਾ ਦਾ ਚਾਈਨਾ ਦਾ ਕਿਉਂਕਿ ਸਾਡਾ ਜਿਹੜਾ ਮੀਟ ਹੈ ਪ੍ਰੋਡਕਟ ਉਹਨਾਂ ਨੇ ਬੰਦ ਕਰ ਦਿੱਤਾ ਸਾਡਾ ਸੋਇਆ ਉਹਨਾਂ ਨੇ ਆਲਮੋਸਟ ਬੰਦ ਆਲਮੋਸਟ ਕੀ ਸੋਇਆ ਤਾਂ ਬਿਲਕੁਲ ਹੀ ਬੰਦ ਕਰ ਦਿੱਤਾ ਸੀਗਾ ਸੋ ਇਹ ਬਹੁਤ ਜ਼ਿਆਦਾ ਅਸੀਂ ਐਕਸਪੋਰਟ ਕਰਦੇ ਸੀ ਉਹਨਾਂ ਨੂੰ ਇਹ ਵਾਲੀਆਂ ਚੀਜ਼ਾਂ ਔਰ ਇਹ ਖਰਾਬ ਹੁੰਦਾ ਜਾ ਰਿਹਾ ਸਾਡੇ ਵਾਸਤੇ ਲੇਕਿਨ ਚਾਈਨਾ ਨਾਲ ਪ੍ਰੋਬਲਮ ਇਹ ਹੋ ਰਹੀ ਹੈ ਕਿ ਚਾਈਨਾ ਨਾਲ ਅਸੀਂ ਨਹੀਂ ਯੂਰਪ ਵੀ ਪਰੇਸ਼ਾਨ ਹੈ ਬੇਸਿਕਲੀ ਸੋ ਵੈਸਟਰਨ ਕੰਟਰੀਜ਼ ਆਲਮੋਸਟ ਸਾਰੀਆਂ ਪਰੇਸ਼ਾਨ ਨੇ ਲੇਕਿਨ ਸਾਡੇ ਰਿਲੇਸ਼ਨ ਸਭ ਤੋਂ ਜ਼ਿਆਦਾ ਖਰਾਬ ਹੋਏ ਨੇ ਬਿਕੋਜ਼ ਆਫ ਯੂ ਐੱਸ ਮੈਨੂੰ ਇਹ ਲੱਗਦਾ ਪਿਆ ਹੈ ਇਹ ਰਿਲੇਸ਼ਨ ਨੂੰ ਠੀਕ ਕਰਨਾ ਬਹੁਤ ਜ਼ਰੂਰੀ ਹੈ ਅਗਰ ਸਾਨੂੰ ਅਗਰ ਵਧਣਾ ਹੈ ਤਾਂ ਸੇਮ ਚੀਜ਼ ਸਾਨੂੰ ਇੰਡੀਆ ਨਾਲ ਵੀ ਕਰਨੀ ਪਏਗੀ ਕੈਨੇਡਾ ਕੋਈ ਬਹੁਤ ਵੱਡੀ ਕੰਟਰੀ ਨਹੀਂ ਹੈਗਾ ਕਿ ਅਸੀਂ ਅੜ ਕੇ ਖੜੇ ਹੋ ਜਾਈਏ ਕਿਸੇ ਸਿਚੁਏਸ਼ਨ 'ਚ ਬਟ ਇਹ ਸਿਚੁਏਸ਼ਨ ਸ਼ੁਰਵੀਰ ਜੀ ਮੇਰੇ ਹਿਸਾਬ ਨਾਲ ਪੋਲੀਟੀਕਲੀ ਅਸੀਂ ਫਸੇ ਵੀ ਪਏ ਹਾਂ ਅਸੀਂ ਜਾਂ ਤਾਂ ਯੂ ਐੱਸ ਨੂੰ ਨਾਰਾਜ਼ ਕਰੀਏ ਜਿਹੜੀ ਟ੍ਰੀਟੀ ਹੈ ਸਾਡੀ ਜਿਹੜੀ ਇੰਨੀ ਜ਼ਬਰਦਸਤ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਉਹਨੂੰ ਅਸੀਂ ਵਾਇਲੇਟ ਕਰੀਏ ਜਾਂ ਅਸੀਂ ਚਾਈਨਾ ਨੂੰ ਖੁਸ਼ ਕਰੀਏ ਸੋ ਅਸੀਂ ਇਹ ਸਿਚੁਏਸ਼ਨ 'ਚ ਅਸੀਂ ਦੋਨੋਂ ਪਾਸੇ ਕੂਆਂ ਔਰ ਖਾਈ ਵਾਲੀ ਗੱਲ ਹੋਈ ਪਈ ਹੈ ਸੋ ਬੜਾ ਹੀ ਫਾਈਨ ਲਾਈਨ 'ਤੇ ਜਿਵੇਂ ਚੱਲ ਰਹੇ ਨੇ ਉਸੇ ਤਰ੍ਹਾਂ ਹੀ ਚੱਲਣਾ ਪਏਗਾ ਚਾਹੇ ਲਿਬਰਲ ਆ ਜਾਵੇ ਚਾਹੇ ਕੰਜ਼ਰਵੇਟਿਵ ਆ ਜਾਣ ਕੋਈ ਕੁਛ ਨਹੀਂ ਕਰ ਸਕਦਾ ਇਸ ਸਿਚੁਏਸ਼ਨ 'ਚ ਕਿਉਂਕਿ ਦੋਨੋਂ ਪਾਸੇ ਜਿਹੜੀਆਂ ਚੀਜ਼ਾਂ ਨੇ ਉਹ ਗੜਬੜ ਹੋ ਸਕਦੀਆਂ ਨੇ ਸੋ ਆਉਣ ਵਾਲਾ ਧੀਰੇ ਧੀਰੇ ਟਾਈਮ ਹੀ ਇਹਨੂੰ ਠੀਕ ਕਰ ਸਕਦਾ ਹੈ ਹੋਰ ਕੁਛ ਨਹੀਂ ਹੋ ਸਕਦਾ ਇਸ ਸਿਚੁਏਸ਼ਨ 'ਚ ਮੈਨੂੰ ਜਿਹੜਾ ਲੱਗਦਾ ਪਿਆ
ਅੱਛਾ ਅਸੀਂ ਆਪਣੇ ਲਿਸਨਰਸ ਔਰ ਦਰਸ਼ਕਾਂ ਦੀ ਜਾਣਕਾਰੀ ਦੱਸ ਦਈਏ ਕਿ ਕੈਨੇਡਾ ਔਰ ਚਾਈਨਾ ਦੇ ਵਿੱਚ ਜਿਹੜਾ ਬਾਇਲੈਟਰਲ ਟ੍ਰੇਡ ਹੈ ਉਹ 100 ਬਿਲੀਅਨ ਡਾਲਰ ਆ 100 ਬਿਲੀਅਨ ਡਾਲਰ ਦਾ ਬਾਇਲੈਟਰਲ ਟ੍ਰੇਡ ਹੈ ਪਿਛਲੇ 10 ਸਾਲਾਂ 'ਚ ਆਲਮੋਸਟ ਡਬਲ ਹੋ ਗਿਆ ਔਰ ਇਹਦਾ ਫਾਇਦਾ ਵੈਸੇ ਜ਼ਿਆਦਾ ਤੇ ਚਾਈਨਾ ਨੂੰ ਹੁੰਦਾ ਕਿਉਂਕਿ 100 ਬਿਲੀਅਨ ਦੇ ਵਿੱਚੋਂ ਚਾਈਨਾ 70 ਬਿਲੀਅਨ ਦਾ ਸਮਾਨ ਸਾਨੂੰ ਵੇਚਦਾ ਹੈ ਅਤੇ ਅਸੀਂ 30 ਬਿਲੀਅਨ ਦਾ ਵੇਚਦੇ ਹਾਂ ਸਾਡੇ ਇੱਥੋਂ ਤੁਸੀਂ ਸੁਣ ਹੀ ਲਿਆ ਜਿਸ ਤਰ੍ਹਾਂ ਮੀਟ ਪ੍ਰੋਡਕਟ ਜਾਂਦੇ ਨੇ ਡੇਅਰੀ ਪ੍ਰੋਡਕਟ ਜਾਂਦੇ ਨੇ ਫਿਰ ਅਸੀਂ ਉਹਨਾਂ ਨੂੰ ਆਪਣਾ ਕੈਨੋਲਾ ਆਇਲ ਹੋਰ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਵੇਚਦੇ ਹਾਂ ਚਾਈਨਾ ਜਿਹੜਾ ਸਾਨੂੰ ਜ਼ਿਆਦਾਤਰ ਰੋ ਮਟੀਰੀਅਲ ਜਿਹੜਾ ਉਹ ਜ਼ਿਆਦਾ ਭੇਜਦਾ ਹੈ ਸਾਨੂੰ ਔਰ ਚਾਈਨਾ ਸਾਡੇ ਤੋਂ ਜ਼ਿਆਦਾ ਪੈਸੇ ਜਿਹੜਾ ਉਹ ਬਣਾਉਂਦਾ ਹੈਗਾ ਸੋ ਲੇਕਿਨ ਇੰਟਰਸਟਿੰਗ ਚੀਜ਼ ਜਿਹੜੀ ਇਹ ਹੈਗੀ ਹੈ ਕਿ ਅਮਰੀਕਾ ਤੋਂ ਬਾਅਦ ਇਹ ਸਾਡਾ ਸਭ ਤੋਂ ਵੱਡਾ ਲਾਰਜੈਸਟ ਟ੍ਰੇਡਿੰਗ ਪਾਰਟਨਰ ਆ ਔਰ ਸਾਨੂੰ ਇਹਦੇ ਨਾਲ ਨੁਕਸਾਨ ਇਸ ਵੇਲੇ ਹੋ ਸਕਦਾ ਬੜਾ ਅਗਲੀ ਕਾਲ ਵੱਲ ਵਧਦੇ ਹਾਂ ਮਨਪ੍ਰੀਤ ਸਾਹਿਬ ਤੁਸੀਂ ਆਉਂਦੇ ਰਹੋ ਜੀ ਗੋ ਅਹੈਡ
ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਭਾਅ ਜੀ ਮੇਰਾ ਸਵਾਲ ਪੀਕੇ ਸਾਹਿਬ ਨੂੰ ਆ ਇਹਨਾਂ ਦਾ ਇੱਕ ਮੇਰਾ ਹਰ ਸਾਲ ਕੁ ਪਹਿਲਾਂ ਪ੍ਰੋਜੈਕਟ ਲੈ ਕੇ ਆਇਆ ਸੀਗੇ ਆਟੋਵਾ ਦੇ ਵਿੱਚ
ਜੀ
ਤੇ ਉਦੋਂ
ਫਾਊਂਡਰਸ
ਮੇਰੇ ਕੋਲ ਹੈ ਨਹੀਂ ਸੀ ਹਾਂਜੀ
ਫਾਊਂਡਰਸ ਰੈਜ਼ੀਡੈਂਸੀ
ਤੇ ਮੈਂ ਪੁੱਛਣਾ ਸੀਗਾ ਵੀ ਉਹਦਾ ਕੋਈ ਪ੍ਰੋਜੈਕਟ ਹੋਰ ਕੀ ਲੈ ਕੇ ਆ ਰਹੇ ਹੋ
ਫਾਊਂਡਰਸ ਰਿਟਾਇਰਮੈਂਟ ਵਾਲਾ ਸੀਗਾ ਜਿਹਦੇ ਅੰਦਰ ਬਜ਼ੁਰਗਾਂ ਵਾਸਤੇ ਸੀਗਾ ਤੁਸੀਂ ਇੱਕ ਕੰਮ ਕਰੋ ਜੀ ਮੇਰਾ ਤੁਹਾਡਾ ਨੰਬਰ ਦੇਣਾ ਟੈਕਸਟ ਕਰੋ ਮੈਂ ਤੁਹਾਨੂੰ ਜ਼ਰੂਰ ਕੰਟੈਕਟ ਕਰਕੇ ਮਿਲ ਕੇ ਤੁਹਾਨੂੰ ਇਨਫੋਰਮੇਸ਼ਨ ਦਿਆਂਗਾ ਸਰ ਅਤੇ ਮੇਰਾ ਨੰਬਰ ਤੁਸੀਂ ਮੈਨੂੰ ਟੈਕਸਟ ਪਾ ਦਿਓ ਨਾਲ ਇਹ ਲਿਖ ਦਿਓ ਪ੍ਰੋਜੈਕਟ ਲਾਈਕ ਆਟਵਾ ਬਸ ਇੰਨਾ ਲਿਖ ਦੇਣਾ ਮੈਨੂੰ ਯਾਦ ਆ ਜਾਏਗਾ ਸਭ ਕੁਛ ਫਿਰ ਤੁਹਾਨੂੰ ਮੈਂ ਕੰਟੈਕਟ ਕਰ ਲਵਾਂਗਾ 24 ਘੰਟੇ ਦੇ ਅੰਦਰ ਠੀਕ ਹੈ ਜੀ ਮੈਂ ਨੰਬਰ ਦੇਣਾ 6472994757 ਵੈਸੇ ਇੱਕ ਆਈਵੀਏ 401 ਐਂਡ ਕੈਨੇਡੀ ਦੇ ਉੱਤੇ ਮਾਰਕਮ ਦੇ ਕੋਲ ਪ੍ਰੋਜੈਕਟ ਟ੍ਰਿਨਿਟੀ ਦੇ ਨਾਂ 'ਤੇ ਅਸੀਂ ਵੇਚਿਆ ਹੈਗਾ ਲੇਕਿਨ ਮੈਂ ਤੁਹਾਨੂੰ ਫਿਰ ਡਿਟੇਲ ਹੀ ਸਮਝਾਵਾਂ ਕਿਉਂਕਿ ਇਟ ਇਜ਼ ਇੱਜ਼ਤ ਦਾ ਸਵਾਲ ਹੈ ਮੇਰਾ ਵੀ ਅਤੇ ਯੁਧਵੀਰ ਜੀ ਦਾ ਵੀ ਕਿ ਅਗਰ ਮੈਂ ਸੋਚ ਸਮਝ ਕੇ ਤੁਹਾਨੂੰ ਜਵਾਬ ਦਿਆਂ ਤਾਂ ਜ਼ਿਆਦਾ ਚੰਗਾ ਤਾਂ ਕਿ ਬੜੀ ਪ੍ਰਾਊਡਲੀ ਫਿਰ ਇਸ ਸਥਿਤੀ ਆ ਕੇ ਬੈਠ ਸਕਦੇ ਹਾਂ ਅਤੇ ਮੈਂ ਜਲਦਬਾਜ਼ੀ ਜਵਾਬ ਨਹੀਂ ਦੇਣਾ ਚਾਹਾਂਗਾ ਤੁਸੀਂ ਮੈਨੂੰ ਟੈਕਸਟ ਕਰ ਲਓ ਮੈਂ ਤੁਹਾਡੀ ਤਸੱਲੀ ਕਰ ਦਿਆਂਗਾ ਠੀਕ ਹੈ ਸਰ
थैंक यू और मैं भी ਤੁਹਾਨੂੰ ਪੀਕੇ ਜੀ ਤੁਹਾਨੂੰ ਇਹਨਾਂ ਦਾ ਨੰਬਰ ਮਨਪ੍ਰੀਤ ਜੀ ਦਾ ਮੈਂ ਤੁਹਾਨੂੰ ਟੈਕਸਟ ਕਰ ਦਿਆਂਗਾ ਔਰ ਮਨਪ੍ਰੀਤ ਜੀ ਤੁਹਾਨੂੰ ਮੈਂ ਵੀ ਪੀਕੇ ਜੀ ਦਾ ਨੰਬਰ ਵੀ ਟੈਕਸਟ ਕਰ ਦਿਆਂਗਾ ਦੋਨੋਂ ਜਣੇ ਨੂੰ ਇੱਕ ਦੂਜੇ ਦਾ ਕਰ ਦੇਣਾ ਤਾਂ ਕਿ ਇੱਕ ਇਨ ਟੱਚ ਹੋ ਜਾਓ ਤੁਸੀਂ ਪੀਕੇ ਜੀ ਇਸ ਪੁਆਇੰਟ ਦੇ ਉੱਤੇ ਹੋਰ ਕੋਈ ਪ੍ਰੋਜੈਕਟ ਹੈਗੇ ਨੇ
ਜੀ
ਅਸੀਂ ਜ਼ਰੂਰ ਗੱਲ ਕਰ
ਲਈਏ ਜੀ ਐਕਚੁਅਲੀ ਮੈਂ ਪਿਛਲੇ 15 ਦਿਨ ਤੋਂ ਬਹੁਤ ਬਿਜ਼ੀ ਸੀਗਾ ਤੇ ਪ੍ਰੋਜੈਕਟ ਦੀ ਮੈਂ ਤਾਂ ਗੱਲ ਦੱਸਦਾ ਅਸੀਂ ਸਪੈਸੀਫਿਕ ਕਿਸੇ ਪ੍ਰੋਜੈਕਟ ਦੀ ਇਸ ਵਕਤ ਗੱਲ ਨਹੀਂ ਕਰ ਰਹੇ ਲੇਕਿਨ ਯੈਸ ਵੀ ਆਰ ਸੈਲਿੰਗ ਆਲਮੋਸਟ ਆਲ ਦਾ ਪ੍ਰੋਜੈਕਟਸ ਜਿਹੜੇ ਸਾਨੂੰ ਪਸੰਦ ਨੇ ਆਲ ਦਾ ਮਤਲਬ ਇਹ ਨਹੀਂ ਕਿ 325 ਪ੍ਰੋਜੈਕਟ ਹੈਗਾ ਅਸੀਂ ਸਾਰੇ ਵੇਚ ਰਹੇ ਹਾਂ ਜਿਹੜੇ ਬੈਸਟ ਨੋਨ ਪ੍ਰੋਜੈਕਟਸ ਨੇ ਅਸੀਂ ਉਹ ਵੇਚ ਰਹੇ ਹਾਂ ਮਾਰਕੀਟਿੰਗ ਨਹੀਂ ਕਰ ਰਹੇ ਉਹ ਅਲੱਗ ਗੱਲ ਹੈ ਬਿਕੋਜ਼ ਆਫ ਸਮ ਆਡ ਰੀਜ਼ਨਸ ਲੇਕਿਨ ਅਗਰ ਤੁਹਾਨੂੰ ਕੋਈ ਸੈਕਿੰਡ ਓਪੀਨੀਅਨ ਚਾਹੀਦਾ ਹੈ ਵਾਹਨ ਵਿੱਚ ਮਾਰਕਮ ਵਿੱਚ ਸਕਾਰਬੋਰੋ ਵਿੱਚ ਏਜੈਕਸ ਇਸ ਬੋਮਨਵਿਲ ਇੱਥੇ ਨਿਆਗਰਾ ਚਲੇ ਜਾਓ ਤੁਹਾਡਾ ਸੈਂਟ ਕੈਥਰੀਨ ਚਲੇ ਜਾਓ ਮਿਸਾਗਾ ਚਲੇ ਜਾਓ ਜਾਂ ਲੋ ਰਾਈਜ਼ ਸਮੀ ਡੈਚ ਟਾਊਨ ਹੋਮਸ ਐਨੀਥਿੰਗ ਜਸਟ ਗਿਵ ਇਸ ਅ ਕਾਲ ਅਸੀਂ ਤੁਹਾਨੂੰ ਬਹੁਤ ਚੰਗੇ ਚੰਗੇ ਆਪਸ਼ਨਸ ਦੇ ਦਿਆਂਗੇ ਐਂਡ ਤੁਹਾਨੂੰ ਸਮਝਾ ਵੀ ਦਿਆਂਗੇ ਕਿ ਵੈਦਰ ਯੂ ਸ਼ੁੱਡ ਗੋ ਹੈਡ ਔਰ ਨਾਟ 6472994757 ਜੀ
इंश्योरेंसिस होंदियां ने लाइफ इंश्योरेंस क्रिटिकल डिसेबिलिटी या कोई भी होर तरह की तुसी ट्रैवल इंश्योरेंस तुसी बाहर जाना चाह रहे हो विजिटर आ रहे ने और किसी तरह की भी अगर इन्वेस्टमेंट भी करना चाह रहे हो जिवें RRSP RESP या नॉन रजिस्टर्ड है सेविंग अकाउंट है तुसी उनके थ्रू मार्केट्स जाना चाह रहे हो तो उनके वास्ते मैं कॉन्टैक्ट कर सकते हो बट एक चीज़ की मैं जरूर कहांगा प्लीज़ कि अगर तुसी मिलोगे तो ही समझ आएगा मेरा कि मैं मेरी नॉलेज तुहानू ताही पता चलेगी जदों तुसी मेरे नाल बैठोगे आके तुहानू मैं चीज़ दिखावांगा तुसी एक बारी आके देखो बैठो उस तो बाद जो डिसीजन लेना होवे तुसी ले सकते हो सो किसी तरह की भी इंश्योरेंस चाहिए होवे और मेरे नाल ए सब नू पता है जिहड़े लोग भी मैनू मिलते ने मैं कदे उन्हां नू ए नहीं कहिंदा कि हुणे लो चीज़ मैं कहिंदा कि मेरे नाल मिलो बैठो उस तो बाद जाओ या आराम नाल बैठो सोजो उस ते एक रात लाओ दो रात लाओ उस तो बाद डिसीजन लैके मैनू दस्या जे ए चीज़ करांगे ए नहीं है कि तुसी मैनू मिले हो तो हुने करना है मैं नॉर्मली कहना कि हुने ना करो तुसी जाके सारे नू पता है सो अगर तुसी मिलना चाहो तो मिल सकते हो मेरा नंबर है 6472851007 मेरी वैबसाइट है pankajmonga.com उस ते भी जाके नंबर ले सकते हो
ठीक है जी और मैं क्विकली दसवां कि छेवीं विकेट जी है जी वो इस समय गिर गई हैगी है न्यूजीलैंड की आई डाउट के हुण न्यूजीलैंड कोई भी चांस है और मैं लग रहा है कि न्यूजीलैंड भी कोशिश कर रहा है कि पाकिस्तान पहुंच जाए सेमीफाइनल मैं इदा लग रहा है जी न्यूजीलैंड कहता कि मैं तो हारना है भाई पर घट्टो घट पाकिस्तान को जरूर पहुंचा दईए क्योंकि सर बड़ा फर्क पै गया उत्थे 305 रन है 128 ते 6 आउट हो गए हैं सो मैं लग रहा है घट्टो घट 100 रन तो मिनीम हारेगा 100-150 रन तो अज न्यूजीलैंड 100 रन तो उपरों हारेगा अज सो लैथम खेल रहे हैं 36 ते सो 128 ते 6 सो अज मेरे ख्याल में पाकिस्तान के फैंस से जरूर भंगड़े पा रहे हो चाहते थे इंग्लैंड हारे पर हूँ मेरे ख्याल में दुआ कर रहे हो कि न्यूजीलैंड जल्दी जल्दी हार जाए
देखो जी इन्हों का जो न्यूजीलैंड का माइनस चल रहा माइनस या प्लस इन्हों का प्लस चल रहा है शायद 500 समथिंग राइट
हाँ जी हाँ जी बिल्कुल बिल्कुल
माइनस आ गया जी माइनस आ गया क्योंकि अगर पाकिस्तान अगर जीत गया वह माइनस चल रहा है 790 वो प्लस ही आ जाएगा अगर या नहीं आया प्लस तो इन्ने ज्यादा माइनस आ जाएगा कि इस तो अगे इधर न्यूजीलैंड का वे मार्जिन हारना इज वेरी गुड फॉर पाकिस्तान आई थिंक
बिल्कुल जी और असं दस दी है कि इसे तरह गलबात साड़ी थोड़ी जारी रहेगी लेकिन मैं क्विकली दसना चाहूंगा कि बलजीत बाबा साहब का सवाल बड़ा इंपॉर्टेंट है बलजीत बाबा साहब कह रहे हैं कि देर इज मिस इनफॉर्मेशन इन रेंटिंग द हाउस टू सेव द HST फॉर फर्स्ट टाइम बायर सो सर ए बारे गल
ਬੜਾ ਇੰਪੋਰਟੈਂਟ ਹੈ ਜੀ
ਸ਼ਾਮ ਨੂੰ ਟੀਵੀ ਤੇ ਚੈਨਲ ਵਾਏ ਤੇ 7:30 ਪੰਕਜ ਬੋਂਗਾ ਜੀ ਔਰ ਪੀਕੇ ਸਬਰਵਾਲ ਜੀ ਸ਼ਾਮ ਨੂੰ ਇਹਦਾ ਵੀ ਜਵਾਬ ਬਾਕੀ ਚੀਜ਼ਾਂ ਵੀ ਗੱਲ ਕਰਨਗੇ ਇਹਦਾ ਵੀ ਜਵਾਬ ਦੇਣਗੇ ਪੰਕਜ ਜੀ ਫੋਨ ਨੰਬਰ
ਜੀ ਮੇਰਾ ਫੋਨ ਨੰਬਰ ਹੈ 6472851007 ਤੇ ਵੈਬਸਾਈਟ ਹੈ pankajmonga.com ਉਸ ਤੋਂ ਵੀ ਨੰਬਰ ਲੈ ਸਕਦੇ
ਬਿਲਕੁਲ ਜੀ ਉਮੀਦ ਕਰਦੇ ਹਾਂ ਤੁਹਾਡਾ ਬਾਕੀ ਦਿਨ ਵਧੀਆ ਬੀਤੇਗਾ ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰ ਸਕਦੇ ਹੋ 647-272-8182 647-272-8182 ਹੈ ਵੰਡਰਫੁਲ ਡੇ
Views expressed on the preceding program may not necessarily be those of the owner or management of WTOR radio station.
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP ऑफिस जेट प्रो प्रिंटर के साथ, और सब्सक्राइब करें HP इंस्टेंट इंक, कनाडाज ओनली इंक सब्सक्रिप्शन सर्विस, जो इंक आपके घर पहुंचाए खत्म होने से पहले। आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 a month। विजिट hp.ca या अपने नजदीकी HP रिटेलर।
सेल सेल सेल, विनायक फर्नीचर मिसिसागा लोकेशन, कहां? 2915 अर्जेंटिया रोड इन मिसिसागा, वेस्टर्न चर्चिल अर्जेंटिया मेजर इंटरसेक्शन। अपनी कम्युनिटी का 15 साल पुराना स्टोर, जहां पर बेडरूम सेट मिलता है $499, कॉफी टेबल $199, मैट्रेस $99 ओनली। फर्नीचर से रिलेटेड कोई जरूरत हो पहुंचिए 2915 अर्जेंटिया रोड इन मिसिसागा, फोन नंबर 9058582667।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिसने तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
SNS लॉयर्स को इन सारे सवालों दे जवाब ते तुहाडे हक ले लड़न वास्ते लियाकत है। अपने हक जानने लई या सलाह लैण लई आज ही SNS लॉयर्स नु कॉल करो 416-655-2000।
आप सुन रहे हैं WTR 770 साजावास ब्रॉडकास्टिंग सर्विस 24/7। हमारे रेडियो और टीवी के सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी आपका अपना चैनल है, आप eawaz टीवी को तमाम IPTV बॉक्सेस पर फ्री देख सकते हैं। लाइक कीजिए हमारा फेसबुक पेज eawaz। फीडबैक और एडवर्टाइजमेंट के लिए कॉल कीजिए 647-898-6245
कुछ पल इंसान की जिंदगी में पहली बार आते हैं, इसीलिए आप सिर्फ उन लम्हों को जिएं, बाकी हम पर छोड़ दें। 20 साल का वसी तजर्बा लिए हम हैं वुडबाइन बैंक्वेट एंड कन्वेंशनल हॉल, शानदार इंटीरियर, लार्ज हॉल्स, स्टेट ऑफ द आर्ट गेस्ट रूम्स और एक्सपर्ट शेफ्स का अनफॉरगेटेबल एक्सपीरियंस। बनाए आपके हर लम्हे को हमेशा यादगार। वुडबाइन बैंक्वेट हॉल।